ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਦਸਣਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਪ੍ਰਾਪਤ ਹੋਇਆ ਅੱਜ ਦੂਸਰੇ ਦੀਵਾਨ ਵਿੱਚ ਆਪ ਸਭ ਹਾਜ਼ਰੀ ਭਰ ਰਹੇ ਹੋ ਦਾਸ ਦੀ ਪਹਿਲੇ ਦਿਨ ਦੀ ਹਾਜ਼ਰੀ ਹੈ ਜਿਵੇਂ ਇਸ਼ਤਿਹਾਰਾਂ ਤੇ ਦੱਸਿਆ ਗਿਆ ਸੀ ਕੱਲ੍ਹ ਭਾਈ ਸੁਰਿੰਦਰ ਸਿੰਘ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਵੱਲੋਂ ਜੋ ਪ੍ਰਚਾਰ ਕਰਦੇ ਹੈ ਉਹ ਆਏ ਸੀ ਸੋ ਅੱਜ ਕੁਝ ਸਮਾਂ ਮੈਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨੀ ਹੈ ਜਿਤਨਾ ਕੁ ਸਮਾਂ ਸਾਡੇ ਪਾਸ ਬਾਕੀ ਰਹਿੰਦਾ ਮਨ ਬਿਰਤੀ ਇਕਾਗਰ ਕਰਕੇ ਬੈਠੀਏ ਪਰ ਮੈਂ ਵੇਖ ਰਿਹਾ ਵੀ ਸੰਗਤ ਅਜੇ ਆ ਬਹੁਤ ਰਹੀ ਹੈ ਤੇ 9 ਵੱਜ ਗਏ ਤੇ ਤਕਰੀਬਨ 35 ਕੁ ਮਿੰਟ ਆਪਾਂ ਨੂੰ ਹੋ ਗਏ ਮੈਂ ਸ਼ਬਦ ਵੀ ਤਾਂ ਹੀ ਵਾਰ ਵਾਰ ਪੜ੍ਹ ਰਿਹਾ ਸੀ ਵੀ ਥੋੜ੍ਹਾ ਬੈਠ ਜਾਣਗੇ ਉਦੋਂ ਤੱਕ ਹੁਣ ਮੇਰੀ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਵੀ 5-4 ਮਿੰਟਾਂ 'ਚ ਫਟਾਫਟ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜ ਜਾਓ 5 ਮਿੰਟ ਤੋਂ ਬਾਅਦ ਫਿਰ ਰਸਤਾ ਬੰਦ ਕਰ ਦੇਣਗੇ ਰਸਤੇ ਦੇ ਵਿੱਚ ਜਿਹੜੇ ਸੰਗਤ ਬੈਠ ਜਾਏਗੀ ਕਿਉਂਕਿ ਪੰਡਾਲ ਵੀ ਸਾਰਾ ਭਰ ਗਿਆ ਬਹਿਣ ਨੂੰ ਜਗ੍ਹਾ ਵੀ ਨਹੀਂ ਹੋਣੀ ਤੇ ਰਸਤੇ ਦੇ ਵਿੱਚ ਹੀ ਫਿਰ ਸੰਗਤ ਬੈਠ ਜਾਏਗੀ 5 ਮਿੰਟ ਮੱਥਾ ਟੇਕ ਲੈਣ ਦਿਓ 5 ਮਿੰਟ ਤੋਂ ਬਾਅਦ ਰਸਤਾ ਬੰਦ ਕਰ ਦਿਓ ਰਾਹ ਦੇ ਵਿੱਚ ਹੀ ਸੰਗਤ ਬਿਠਾ ਦਿਓ ਫਿਰ ਜਿਹੜੇ ਪਹਿਰੇ ਤੇ ਸੇਵਾਦਾਰ ਖੜੇ ਹੈ ਉਹ ਜ਼ਰੂਰ ਧਿਆਨ ਦੇਣ ਸੰਗਤ ਜੀ ਸਾਡਾ ਰਲ ਮਿਲ ਬਹਿਣ ਦਾ ਆਉਣ ਦਾ ਲਾਭ ਤਾਂ ਹੀ ਹੈ ਜੇ ਸਾਡੀ ਕੋਈ ਗਤੀ ਹੋਵੇ ਸਾਡਾ ਕੋਈ ਦਿਮਾਗ ਖੁੱਲੇ ਸਾਡਾ ਕੋਈ ਵਿਕਾਸ ਹੋਵੇ ਸਾਡਾ ਮਾਈਂਡ ਕੋਈ ਸਟ੍ਰੈਚ ਹੋਵੇ ਅਸੀਂ ਥੋੜ੍ਹਾ ਜਿਹਾ ਸੋਚਣ ਲੱਗੀਏ ਫੈਸਲੇ ਲੈਣ ਲੱਗੀਏ ਆਪਣੇ ਪੈਰਾਂ 'ਤੇ ਖੜੇ ਹੋਈਏ ਅਸੀਂ ਜ਼ਿੰਮੇਵਾਰ ਬਣੀਏ ਸੰਗਤ ਕਰਨ ਦਾ ਲਾਭ ਤਾਂ ਹੈ ਬੱਜਰ ਕਪਾਟ ਨਾ ਖੁੱਲਣੀ ਔਖਾ ਹੈ ਪਰ ਗੁਰ ਸ਼ਬਦ ਖੁੱਲੀ ਜਾਏ ਜਦੋਂ ਗਿਆਨ ਦੀਆਂ ਸੱਟਾਂ ਵੱਜਦੀਆਂ ਰਹਿਣ ਤੇ ਖੁੱਲ ਜਾਂਦਾ ਦਿਮਾਗ ਸਾਰਾ ਕੁਝ ਤੇਰੇ ਅੰਦਰ ਹੀ ਭਰਿਆ ਪਿਆ ਸੋਚਣ ਦੀ ਸ਼ਕਤੀ ਸਭ ਕੁਝ ਤੇਰੇ ਅੰਦਰ ਹੈ ਬਸ ਮਾੜਾ ਜਿਹਾ ਕਰੀ ਜਿਵੇਂ ਬਾਰੂਦ ਭਰਿਆ ਪਿਆ ਨਾ ਬਸ ਚੰਗਿਆੜੀ ਲਾਉਣ ਦੀ ਲੋੜ ਹੈ ਕੁਛ ਬਾਹਰੋਂ ਨਹੀਂ ਸਭ ਕੁਛ ਤੇਰੇ ਅੰਦਰੋਂ ਹੀ ਫੁੱਟਣਾ ਨਵੇਂ ਤੋਂ ਨਵੇਂ ਨੁਕਤੇ ਸਮਝ ਆ ਜਾਣ ਬਸ ਇੱਕ ਵਾਰੀ ਗੱਲ ਪਕੜ ਜਾ ਜਾ ਇੱਕ ਵਾਰੀ ਫਾਰਮੂਲੇ ਜਿਹੜੇ ਆ ਨਾ ਸਾਡੇ ਬੇਸਿਕ ਜਿਹੀਆਂ ਗੱਲਾਂ ਜਿਹੜੀਆਂ ਸਮਝ ਆ ਜਾਣ ਨੀਂਹ ਰੱਖੀ ਜਾਏ ਅੱਗੇ ਤੇ ਸਾਰਾ ਕੁਝ ਤੁਸੀਂ ਆਪੇ ਉਸਾਰ ਲੈਣਾ ਇੱਕ ਵਾਰੀ ਸਟਾਰਟ ਹੋ ਜਾਏ ਸਹੀ ਭੱਜ ਤੇ ਆਪੇ ਲੈਣਾ ਬੱਚੇ ਨੂੰ ਤੁਰਨਾ ਸਿਖਾ ਦਿਓ ਭੱਜ ਤੇ ਉਹ ਆਪੇ ਹੀ ਲੈਂਦਾ ਫਿਰ ਰੋਕਿਆਂ ਵੀ ਨਹੀਂ ਰੁਕਦਾ ਕਈ ਬੰਦਿਆਂ ਨੇ ਅੱਜ ਕੱਲ੍ਹ ਵੇਖਦਿਆਂ ਕਈ ਪ੍ਰਚਾਰਕਾਂ ਨੇ ਲੋਕਾਂ ਨੂੰ ਤੁਰਨਾ ਸਿਖਾਇਆ ਤੇ ਜਿਹਨੂੰ ਤੁਰਨਾ ਸਿਖਾ ਤਾਂ ਭੱਜ ਉਹਨੇ ਆਪੇ ਲੈਣਾ ਪਰ ਜਦੋਂ ਭੱਜਣ ਲੱਗਦੇ ਆ ਫਿਰ ਕਹਿੰਦੇ ਨਾ ਨਾ ਭੱਜਣਾ ਤੁਰ ਹੀ ਬਸ ਐ ਨਹੀਂ ਹੋਣਾ ਜਿਹਨੂੰ ਤੁਸੀਂ ਤੁਰਨਾ ਸਿਖਾ ਤਾਂ ਭੱਜ ਤੇ ਉਹਨੇ ਆਪੇ ਲੈਣਾ ਫਿਰ ਤੁਸੀਂ ਰੋਕ ਨਹੀਂ ਸਕਦੇ ਨਿੱਕੇ ਜਿਹੇ ਬੱਚੇ ਨੂੰ ਜਿਹਨੂੰ ਐਂ ਕਰਦੇ ਨੇ ਵੀ ਆ ਜਾ ਜਦੋਂ ਤੁਰਨ ਲੱਗਦਾ ਬੱਚੇ ਨੂੰ ਏਦਾਂ ਬੱਚਾ ਜਦੋਂ ਖੜਾ ਹੁੰਦਾ ਹੈ ਆਪਣੇ ਕਦਮ ਪੱਟਦਾ ਹੈ ਪਹਿਲੀ ਪਲਾਂਘ ਪੱਟਦਾ ਹੈ ਤੇ ਕਿੰਨੇ ਖੁਸ਼ ਹੁੰਦੇ ਨੇ ਮਾਪੇ ਫਿਰ ਥੋੜਾ ਥੋੜਾ ਨੂੰ ਤੋਰਦੇ ਐ ਬੱਚਾ ਤੁਹਾਡਾ ਸਹਾਰਾ ਭਾਲਦਾ ਤੁਹਾਡੀ ਲੋੜ ਹੈ ਬੱਚੇ ਨੂੰ ਤੁਹਾਡੀ ਉਂਗਲ ਫੜਦਾ ਸਹਾਰਾ ਭਾਲਦਾ ਤੇ ਕਮਲੇ ਮਾਂ ਪਿਓ ਹੋਣਗੇ ਜਿਹੜੇ ਕਹਿਣਗੇ ਹੁਣ ਮੇਰੇ ਤੇ ਡਿਪੈਂਡ ਹੀ ਰਵੇ ਮੇਰਾ ਹੀ ਸਹਾਰਾ ਭਾਲੀ ਚੱਲੇ ਕਮਲੇ ਹੋਣਗੇ ਉਹ ਤੇ ਨਾ ਹੀ ਉਹ ਬੱਚੇ ਨੇ ਇਦਾਂ ਕਰਨਾ ਹੈ ਜਦੋਂ ਤੁਸੀਂ ਇੱਕ ਵਾਰੀ ਉਹਨੂੰ ਤੁਰਨਾ ਸਿਖਾ ਦਿੱਤਾ ਬਸ ਤੁਸੀਂ ਵੇਖਿਓ ਜਿਹੜਾ ਹੱਥ ਪਾ ਤੁਰਦਾ ਹੈ ਬਾਂਹ ਫੜਦਾ ਹੈ ਤੇਰੀ ਉਂਗਲ ਫੜਦਾ ਹੈ ਜਦੋਂ ਮੌਕਾ ਲੱਗਣਾ ਵੇਖਿਓ ਮਹੀਨੇ 2 ਮਹੀਨਿਆਂ ਫਿਰ ਹੱਥ ਨਹੀਂ ਆਉਣਾ ਤੁਹਾਡੇ ਭੱਜ ਲੈਣਾ ਹੁਣ ਉਹਦੇ ਮਾਈਂਡ ਨੇ ਆਪੇ ਕਰ ਲਿਆ ਇੱਕ ਵਾਰੀ ਸੇਵ ਕਰਨਾ ਸੀ ਤੂੰ ਬਾਹਰੋਂ ਸਮਝਾਉਣਾ ਸੀ ਵੀ ਇਦਾਂ ਬੈਲੈਂਸ ਬਣਾ ਲੈ ਹੁਣ ਉਹਦੇ ਮਾਈਂਡ ਨੇ ਆਪੇ ਭਜਾਉਣਾ ਉਹਨੂੰ ਹੁਣ ਉਹਦੇ ਅੰਦਰੋਂ ਫੁੱਟਦਾ ਸਾਰਾ ਕੁਝ ਹੁਣ ਬਾਹਰੋਂ ਤੂੰ ਇੱਕ ਹੀ ਸਿਖਾ ਹੁਣ ਉਹਦੇ ਮਾਈਂਡ ਨੇ ਸੇਵ ਕਰ ਲਿਆ ਬੈਲੈਂਸ ਕਿੱਦਾਂ ਕਰਨਾ ਆਪਣੇ ਆਪ ਤੇ ਉਹਦੇ ਮਾਈਂਡ ਨੇ ਜਦੋਂ ਉਹਨੂੰ ਸੇਵ ਕਰ ਲਿਆ ਸਾਰਾ ਕੁਝ ਫਿਰ ਉਹਨੇ ਭਾਵੇਂ ਭੱਜਿਆ ਵੀ ਜਾਵੇ ਕਿੰਨੀ ਸਪੀਡ ਤੇ ਭੱਜ ਲਓ ਤੁਸੀਂ ਬੈਲੈਂਸ ਆਪਣੇ ਆਪ ਨੂੰ ਮਾਈਂਡ ਆਪੇ ਕਰੇਗਾ ਤੇ ਜਦੋਂ ਦਿਮਾਗ ਖਰਾਬ ਹੋ ਜਾਵੇ ਕੋਈ ਨਾੜੀ ਨੂੜੀ ਬਲੌਕ ਹੋ ਜਾਵੇ ਫਿਰ ਕਹਿੰਦੇ ਬੰਦਾ ਹਿੱਲੀ ਜਾਂਦਾ ਬੈਲੈਂਸ ਨਹੀਂ ਰਹਿੰਦਾ ਹੁਣ ਨਹੀਂ ਤੁਰਿਆ ਜਾਂਦਾ ਕਿਉਂਕਿ ਮਾਈਂਡ ਸਿਸਟਮ ਖਰਾਬ ਹੋ ਗਿਆ ਇਹਦੇ ਵਿੱਚ ਜਦੋਂ ਤੁਸੀਂ ਕੁਝ ਸੇਵ ਕਰਦੇ ਹੋ ਨਾ ਬਾਕੀ ਤੇ ਹੁਣ ਗੱਡੀ ਚਲਾਉਣੀ ਜਿੰਨੇ ਮੇਰੇ ਵੀਰ ਗੱਡੀ ਚਲਾ ਲੈਂਦੇ ਆ ਉਹ ਹਰੇਕ ਗੇਅਰ ਸੋਚ ਕੇ ਨਹੀਂ ਪਾਉਂਦੇ ਪਰ ਜਿੱਦੇ ਪਹਿਲਾ ਦਿਨ ਸੀ ਉੱਤੇ ਸੋਚ ਸੋਚ ਕੇ ਵੀ ਹੁਣ ਪਹਿਲਾ ਪੈ ਗਿਆ ਫਿਰ ਦੂਜਾ ਗੇਅਰ ਪਾਉਂਦੇ ਸੀ ਉਦਣ ਸੋਚਣਾ ਪੈਂਦਾ ਮੁੜ ਕੇ ਤੇ ਮਾਈਂਡ ਸੇਵ ਕਰ ਲੈਂਦਾ ਹੁਣ ਜਿਹੜੇ ਆਪਾਂ ਗੱਡੀਆਂ ਚਲਾਉਣ ਵਾਲੇ ਹੋ ਤੁਸੀਂ ਸੋਚਦੇ ਥੋੜਾ ਗੱਡੀ ਤੇ ਬੈਠੋ ਆਪਣੇ ਆਪ ਹੀ ਹੱਥ ਚੱਲਦਾ ਆਪੇ ਸੋਚ ਸੋਚ ਕੇ ਨਹੀਂ ਪਾਉਂਦੇ ਤੁਸੀਂ ਨਾਲੇ ਗੱਲਾਂ ਕਰੀ ਜਾਂਦੇ ਹੋ ਨਾਲੇ ਗੇਅਰ ਬਦਲੀ ਜਾਂਦੇ ਹੋ ਆਪੇ ਹੀ ਮਾਈਂਡ ਚਲਾ ਲਿਆ ਇਹ ਕੰਮ ਹੀ ਇਦਾਂ ਕਰਦਾ ਸੇਵ ਕਰ ਲੈਂਦਾ ਸਾਰਾ ਕੁਝ ਤੁਹਾਡਾ ਚੱਲਣਾ ਤੁਹਾਡਾ ਖਾਣਾ ਹਰੇਕ ਚੀਜ਼ ਇਹਨੇ ਸੇਵ ਕਰ ਲਈ ਹੈ ਆਵਾਜ਼ਾਂ ਵਜਾਉਣਾ ਮੈਂ ਸਿੱਖਿਆ ਮੰਨ ਲਓ ਵੀ ਜੇ ਮੈਂ ਸੱਤ ਸੁਰਾਂ ਸਿੱਖੀਆਂ ਥੋੜਾ ਜਿਹਾ ਚਿਰ ਸਿੱਖਿਆ ਮੁੜ ਕੇ ਤੇ ਉਂਗਲਾਂ ਆਪੇ ਚੱਲਦੀਆਂ ਹੁਣ ਸੋਚ ਕੇ ਥੋੜਾ ਤਾਂ ਆਪਾਂ ਜੇ ਹੁਣ ਮੰਨ ਲਓ ਆਪਾਂ ਪਹਿਲੀ ਵਾਰ ਆਵਾਜ਼ਾਂ ਮੰਨ ਲਓ ਸਿੱਖਦਾ ਮੈਂ ਫਿਰ ਆਪਾਂ ਐਂ ਸਿੱਖਦੇ ਹਾਂ ਇੱਕ ਸੁਰ ਫਿਰ ਦੂਜੀ ਇੱਦਾਂ ਇੱਕ ਇੱਕ ਕਰਕੇ ਤੇ ਜਦੋਂ ਹੁਣ ਮਾਈਂਡ 'ਚ ਸੇਵ ਕਰ ਲਿਆ ਪਹਿਲੇ ਦਿਨ ਇੱਦਾਂ ਹੀ ਸੀ ਫਿਰ ਹੌਲੀ ਹੌਲੀ ਉਹਦੀ ਪ੍ਰੈਕਟਿਸ ਕਰਦਿਆਂ ਕਰਦਿਆਂ ਫਿਰ ਦੇਖੋ ਕਿੰਨੀ ਇੰਨੀ ਤੇਜ਼ ਕਿਵੇਂ ਚੱਲੂ ਫਿਰ ਜੇ ਸੋਚ ਕੇ ਵਜਾਓਗੇ ਤੁਸੀਂ ਇਦੂ ਬਾਅਦ ਆਹ ਸੁਰ ਲਾਣੀ ਹੈ ਇਦੂ ਬਾਅਦ ਆਹ ਲਾਣੀ ਹੈ ਫਿਰ ਜੇ ਸੋਚ ਸੋਚ ਕੇ ਤੇ ਬੰਦਾ ਰੁਕਿਆ ਰਹੇਗਾ ਉੱਥੇ ਇਹ ਮਾਈਂਡ ਆਪੇ ਕਰਦਾ ਇਹ ਖੂਹ ਹੈ ਤੇਰੇ ਅੰਦਰ ਇੱਕ ਵਾਰੀ ਕਿਤੇ ਵਰਤਣਾ ਆ ਜਾਏ ਨਾ ਸਾਡੇ ਦਿਮਾਗ 'ਚ ਇਹ ਗੱਲਾਂ ਵੜ ਜਾਣ ਵੀ ਜੇ ਇੱਦਾਂ ਸੇਵ ਕਰ ਲੈਂਦਾ ਫਿਰ ਇਹਨੇ ਬੜਾ ਕੁਛ ਕੱਢਿਆ ਜਾ ਸਕਦਾ ਸੀ ਇਹਦੇ ਵਿੱਚੋਂ ਅਸੀਂ ਜੋ ਜੋ ਇਹਨੂੰ ਸਿਖਾਉਣਾ ਸੀ ਇਹਨੇ ਉਹੀ ਕੁਛ ਕਰੀ ਜਾਣਾ ਸੀ ਅੱਗੇ 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 ਜੋ ਪਾਓਗੇ ਜੇ ਜ਼ਹਿਰ ਪਾਏਗਾ ਤੇ ਜ਼ਹਿਰ ਦੇਗਾ ਜੋ ਪਾਏਗਾ ਉਹੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇਹ ਕੁਦਰਤ ਨੇ ਸਿਸਟਮ ਰੱਬ ਜੀ ਨੇ ਰੱਬ ਕਹੋ ਕੁਦਰਤ ਕਹੋ ਮਾਲਕ ਕਹੋ ਨਿਯਮ ਕਹੋ ਜੋ ਮਰਜ਼ੀ ਕਹੋ ਉਹਨੇ ਇਹ ਘੜਤ ਇਦਾਂ ਦੀ ਘੜੀ ਹੈ ਇਹ ਇੱਛਾ ਪੂਰਕ ਹੈ ਜੋ ਮੰਗੇਗਾ ਮਿਲੇਗਾ ਇਹ ਨਹੀਂ ਲਿਖਿਆ ਇਹ ਨਹੀਂ ਲਿਖਿਆ ਕਿ ਸ਼ੁਭ ਇੱਛਾ ਪੂਰਕ ਸਰਬ ਸੁਖ ਦਾਤਾ ਜੋ ਮੰਗੇ ਈਰਖਾ ਕਰਨੀ ਚਾਹੁੰਦਾ ਹੈ ਈਰਖਾ ਕਰਨ ਦੇ ਨਵੇਂ ਨਵੇਂ ਤਰੀਕੇ ਜਿਹੜਾ ਸੜਨਾ ਚਾਹੁੰਦਾ ਹੈ ਉਹ ਸੜਨ ਦੇ ਨਵੇਂ ਨਵੇਂ ਤਰੀਕੇ ਨਫ਼ਰਤ ਦੇ ਨਵੇਂ ਨਵੇਂ ਤਰੀਕੇ ਇਹਨੇ ਤੇ ਦੇਈ ਜਾਣਾ ਸਰ ਬੜਾ ਵੱਡਾ ਖੂਹ ਹੈ ਅੰਦਰ ਲਓ ਪਿਆਰਿਓ ਹੁਣ ਬੇਨਤੀ ਕਰਾਂਗਾ ਪਹਿਰੇਦਾਰੋ ਬਿਠਾ ਦਿਓ ਸੰਗਤ ਰਾਜ ਕਿਉਂਕਿ ਗੱਲ ਕਰੀਏ ਫਿਰ ਤਾਂ ਹੀ 10 ਮਿੰਟ ਲੰਘ ਗਏ ਇੱਥੇ ਹੀ ਭੈਣਾਂ ਨੂੰ ਭੈਣਾਂ ਵਾਲੇ ਪਾਸੇ ਵੀਰਾਂ ਨੂੰ ਵੀਰਾਂ ਵਾਲੇ ਪਾਸੇ ਰਾਹ ਦੇ ਵਿੱਚ ਹੀ ਬਿਠਾ ਲਓ ਵੀਰੋ ਖੁੱਲੇ ਖੁੱਲੇ ਬੈਠੇ ਹੋ ਅੱਗੇ ਅੱਗੇ ਨਾ ਆਓ ਖੁੱਲੇ ਖੁੱਲੇ ਹੋ ਜਾਓ ਜਿਹੜੇ ਪਾਸੇ ਸਿੰਘ ਵਾਪਸ ਜਾ ਰਹੇ ਆ ਇਸ ਪਾਸੇ ਵੀ ਬੈਠਿਆ ਜਾ ਸਕਦਾ ਖੁੱਲੇ ਖੁੱਲੇ ਬੈਠੋ ਟਕਾ ਬਣਾ ਕੇ ਰੱਖਿਓ ਥੋੜਾ ਜਿਹਾ ਹੋਰ ਅੱਗੇ ਆ ਜਾਣ ਦਿਓ ਕੋਈ ਨਹੀਂ 10 ਕੁ ਫੁੱਟ ਹੋਰ ਅੱਗੇ ਆ ਜਾਣ ਦਿਓ ਖੁੱਲੇ ਖੁੱਲੇ ਬਹਿ ਜਾਣਗੇ ਸਾਰੇ ਬਾਕੀ ਸਾਰੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਬਸ ਇਹਦਾ ਇਹਦੀ ਸਮਝ ਪੈ ਜਾਏ ਸਾਨੂੰ ਮਨ ਤੋਂ ਜੋਤ ਸਰੂਪ ਹੈ 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 ਆਪਣਾ ਕੋਲ ਪਛਾ ਆਪਣਾ ਕੋਲ ਪਛਾ ਮਨ ਤੋਂ ਜੋ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾ ਮਨ ਤੋਂ ਜੋਤ ਸਰੂਪ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾ ਮਨ ਤੋਂ ਜੋਤ ਸਰੂਪ ਹੈ ਮਨ ਤੋਂ ਜੋਤ ਸਰੂਪ ਹੈ ਮਨ ਹਰ ਜੀ ਤੇਰੇ ਨਾਲ ਹੈ ਮਨ ਹਰ ਜੀ ਤੇਰੇ ਨਾਲ ਹਰ ਜੀ ਤੇ
तेरे नाल है मन हर जी तेरे नाल है मन हर जी तेरे नाल है मन हर जी तेरे नाल है गुरमती रंग मावा गुरमती रंग मावा मन हर जी तेरे मन हर जी तेरे नाल है गुरमती रंग मावा हर जी तेरे नाल मन हर जी तेरे नाल गुरमती रंग मावन हर जी तेरे नाल है मन हर जी तेरे नाल है अपना मूल पछावा अपना मूल पछावा मन तो जोत स्वरूप है मन तो जोत स्वरूप अपना मूल पछावन मन तू जोत स्वरूप है अपना मूल
संगो नाम गज के पढ़ो एक बार
जी अपना मूल
मन तू जोत स्वरूप है जो सारे ब्रह्मांड विच है ओनू समझण लई तेनू माइंड भी मिलिया जो ब्रह्मंडे सोई पिंडे जो खोजे सो पावे जे समझना चाहेगा ते सब कुछ समझिया जा सकता परमात्मा दे नियमां दी इच्छा रखेगा समझना चाहेगा प्रभाव भाव के रब नू मिलना नियमां नू समझना है वह भी समझ चाहणगे इह तीबर इच्छा जिस तरह की इच्छा तीबर होवे ना जिदा कह लो भी किसी चीज लई पैशन होवे अंदर दृढ़ता होवे स्ट्रोंग मैसेज दे दवे किते अपने आप नू कायम कर लवे इन्हें उही तेरी इच्छा पूरी कर देनी जिहड़ा बंदा बकारी बनना चाहुंदा है भी मैं इत्थे धक्के खाने उत्थे जाना उत्थे जाना उहनू उदां दीआं जुगतियां दिंदा है भी ऐं कर दे आ बहाना ला दे झूठ बोलण वाले नू झूठ बोलण वाले बहाने दे ही जांदा क्योंकि वेख लैंदा भी मंगदा की है जो मंगेगा मैं ते दे ही देना मैं ना नहीं करनी भावें जो मर्जी मंगो जिदां दा बनना चाहुंदा है बनदा निकली जांदा खूह है जिहड़ा मर्जी खोल लै चाहे गुणा वाला खोल लै चाहे औगुणा वाला खोल लै उही मिली जाणा जिदां दी संगत मिल गई इन्हें उदां ही अंदरों फुटी जाणा तां ही ते वेखो ना चोरां कोल किन्नियां जुगदियां पुठे सिद्धे काम करन वालिआं कोल किन्ने मैथड तरीके किन्ने आउंदे उहनां दे ते आउंदे कित्थे कित्थों आउंदे आ भला अंदरों ही आउंदे आ किन्ने ढंग तरीके जुगदियां अंदरों ही आई जांदियां ऐं कर लईए ऐं कर लईए बस इहनूं वरतना सिख लईए जिदां दा जिदां दी समझ मिलेगी संगत मिलेगी उदां दा ही इन्हें दात देंगे इच्छा पूर्वक सर्व सुख दाता हर जाके बस है काम तेने परमात्मा दे नियमां ने सब कुछ देना तेनू ते ओ हरी ने ही ते ओदे सिस्टम ने ही तेरा माइंड घड़िया उन्हें घड़िया ते जो मंगेगा उन्हें दे देना ਤਾਂ ਕਰਕੇ ਬਹੁਤ ਸੁਚੇਤ ਹੋਣ ਦੀ ਲੋੜ ਹੈ ਜਾਗਣ ਦੀ ਲੋੜ ਹੈ ਜਾਗੇ ਰਹੀਏ ਪਤਾ ਹੀ ਨਹੀਂ ਲੱਗਣਾ ਜੇ ਮਾੜਾ ਜਿਹਾ ਅਵੇਅਰਨੈਸ ਘਟ ਗਈ ਬਹੁਤ ਬਰੀਕ ਬਰੀਕੀ ਨਾਲ ਆਪਣੇ ਆਪ ਨੂੰ ਨਾ ਵੇਖਿਆ ਆਪਣੇ ਮਨ ਨੂੰ ਨਾ ਪੜਿਆ ਮਨ ਦੀ ਪੱਤਰੀ ਨੂੰ ਜੇ ਨਾ ਵਾਚਿਆ ਨਾ ਵੀ ਸਾਡੇ ਅੰਦਰ ਚੱਲਦਾ ਕੀ ਹੈ ਸਾਡੇ ਖਿਆਲਾਤ ਕਿੱਦਾਂ ਦੇ ਹੈ ਸਾਡੇ ਫੁਰਨੇ ਕਿੱਦਾਂ ਦੇ ਹੈ ਸਾਡੇ ਵਿਚਾਰ ਕਿੱਦਾਂ ਦੇ ਹੈ ਕਿਹੜੇ ਥੌਟ ਨੇ ਹਾਵੀ ਹੋ ਜਾਣਾ ਤੇ ਅੰਦਰੋਂ ਉਦਾਂ ਦਾ ਸਾਰਾ ਕੁਛ ਆਈ ਜਾਣਾ ਬਹੁਤ ਸੁਚੇਤ ਹੋ ਕੇ ਆਪਣੇ ਆਪ ਨੂੰ ਵੇਖਣਾ ਚਾਹੀਦਾ ਉਧਰ ਨੂੰ ਹੀ ਸਾਡਾ ਝੁਕਾਅ ਹੋਈ ਜਾਣਾ ਉਦਾਂ ਦੀ ਸੋਚ ਸਾਡੀ ਬਣੀ ਜਾਣੀ ਉਦਾਂ ਦੇ ਫੁਰਨੇ ਜ਼ਿਆਦਾ ਹਾਵੀ ਹੋ ਜਾਣਗੇ ਸਾਡੇ ਬਹੁਤ ਹਰ ਵੇਲੇ ਸੁਚੇਤ ਰਹਿਣਾ ਚਾਹੀਦਾ ਤਾਂ ਹੀ ਤਾਂ ਕਹਿੰਦੇ ਵੀ ਜਾਗਣ ਦੀ ਲੋੜ ਹੈ ਸੁੱਤੇ ਨਾ ਰਹੇ ਜੀ ਤੇ ਜੇ ਸੁੱਤੇ ਰਹਿ ਗਏ ਫਿਰ ਲੁੱਟੇ ਜਾਵਾਂਗੇ ਜੇ ਅਵੇਅਰ ਰਵਾਂਗੇ ਜਾਗਦੇ ਰਹਾਂਗੇ ਫਿਰ ਬਚ ਸਕਦੇ ਹਾਂ। ਸਾਬਤ ਪੂੰਜੀ ਸਤਿਗੁਰ ਸੰਗ, ਉਹ ਜਿਹੜਾ ਖਜ਼ਾਨਾ ਸਾਬਤ ਤਾਂ ਰਹਿ ਸਕਦਾ ਹੈ ਜੇ ਧਿਆਨ ਰੱਖਾਂਗੇ, ਹਾਜ਼ਰ ਰਵਾਂਗੇ, ਤੇ ਜੇ ਸੌਂਗੇ ਤੇ ਫਿਰ ਲੁੱਟੇ ਜਾਵਾਂਗੇ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਜਾਗ ਤੇ ਆਪਣਾ ਖਜ਼ਾਨਾ ਸੰਭਾਲ, ਤੇਰੇ ਅੰਦਰ ਹੈ ਬਹੁਤ ਕੁਛ, ਉਹ ਗੁਣ ਉਹ ਅੰਦਰੋਂ ਕੱਢ, ਉਹਨਾਂ ਨੂੰ ਬਾਹਰ ਆਉਣ ਦੇ। ਪਰ ਸੁੱਤੇ ਪਏ ਆ, ਪੂਰਾ ਸ਼ਬਦ ਇੱਕ ਵਾਰ ਸੁਣ ਲਓ, ਚਲੋ ਵੀ ਸੁੱਤੇ ਪਏ ਆ, ਸਾਡਾ ਹਾਲ ਹੈ, ਆਪੋ ਆਪਣੇ ਚਸਕੇ ਹੈ, ਕੰਨਾਂ ਦਾ ਆਪਣਾ ਚਸਕਾ ਹੈ, ਜੀਭ ਦਾ ਆਪਣਾ ਸਵਾਦ ਹੈ, ਟੇਸਟ ਆ ਮਗਰ ਫਿਰਦੀ ਹੈ, ਹਰ ਚੀਜ਼ ਦਾ ਆਪਣਾ ਆਪਣਾ, ਇੰਦਰੀਆਂ ਦਾ ਸਵਾਦ ਲੱਗ ਪਿਆ ਇਹਨਾਂ ਨੂੰ, ਬਸ ਬੰਦਾ ਚਸਕਿਆਂ ਵਿੱਚ ਪੈ ਜਾਂਦਾ, ਅੰਦਰ ਬੈਠਾ ਮਨ ਮੌਜਾਂ ਮਾਣਦਾ, ਬਸ ਇਹ ਇਹ ਸਿਸਟਮ ਇਦਾਂ ਦਾ ਬਣ ਗਿਆ। ਮਨ ਸੋਇਆ ਮਾਇਆ ਵਿਸਮਾਦ, ਉਹ ਮਨ ਸੌਂ ਗਿਆ, ਸਾਰਾ ਪਰਿਵਾਰ ਹੀ ਜਿਹੜਾ ਜਿਹੜਾ ਗਿਆਨ ਇੰਦਰੇ ਸਾਡੇ, ਕਰਮ ਇੰਦਰੇ ਸਾਰੇ, ਉਹ ਸੌਂ ਗਏ। ਆ ਸਮਝਿਓ ਜਰਾ ਇੱਕ ਵਾਰ,
ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ।
ਅੱਖਾਂ ਖੁੱਲੀਆਂ ਨੂੰ ਗੁਰੂ ਸਾਹਿਬ ਜਾਗਣਾ ਨਹੀਂ ਮੰਨਦੇ। ਸੁੱਤਾ ਪਿਆ ਜਿਹੜਾ ਬੰਦਾ ਪਰਾਇਆ ਪਰਾਇਆ ਰੂਪ ਵੇਖ ਵੇਖ ਕੇ ਖੁਸ਼ ਹੋਈ ਜਾਂਦਾ, ਕਹਿੰਦੇ ਇਹ ਇਹ ਸੁੱਤਾ ਪਿਆ, ਇਹਨੂੰ ਜਾਗਿਆ ਨਾ ਮਨ। ਕੰਨ ਵੀ ਸੁੱਤੇ ਪਏ ਆ, ਜੇ ਪਰਾਈ ਨਿੰਦਿਆ ਸੁਣ ਕੇ ਖੁਸ਼ ਹੁੰਦੇ, ਸੱਚ ਨਹੀਂ ਨਿੰਦਿਆ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬੁਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪੀਰ ਮਰੀਦਾਂ ਬਿਰਹੜੀ ਸੱਚੀ ਰਹਿ ਰਾਸੇ। ਤਾਂ ਕਰਕੇ ਆਪਣੇ ਆਪਣੇ ਚਸਕੇ ਲੱਗੇ ਹੋਏ ਹੈ, ਤੇ ਇਹਨਾਂ ਨੂੰ ਸੁੱਤੇ ਸਮਝੋ ਭਾਈ। ਆ ਜਿਹੜੇ ਸਾਡੇ ਗਿਆਨ ਇੰਦਰੇ ਆ, ਸੁੱਤੇ ਪਏ ਆ ਗਿਆਨ ਇੰਦਰੇ। ਜੇ ਅੱਖਾਂ ਪਰਾਇਆ ਰੂਪ ਵੇਖਦੀਆਂ ਸਮਝ ਨਹੀਂ ਤੇ ਸੁੱਤੇ ਪਏ ਆ, ਸਾਨੂੰ ਜਾਗਣਾ ਚਾਹੀਦਾ, ਜਾਗੀਏ। ਅੱਖਾਂ ਖੁੱਲੀਆਂ ਤੇ ਵੀ ਅਸੀਂ ਸੁੱਤੇ ਪਏ ਆ, ਕੰਨ ਖੁੱਲੇ ਆ ਫਿਰ ਵੀ ਬੋਲੇ ਹੋਏ ਪਏ ਆ। ਆਓ ਲੋ ਪੂਰਾ ਸ਼ਬਦ ਹੁਣ ਸੁਣ ਲਓ, ਅਰਥ ਕਰਨ ਦੀ ਲੋੜ ਨਹੀਂ, ਸਿੱਧੀ ਸਮਝ ਆ ਜਾਣਾ।
ਰਸ ਨਾ ਸੋਈ ਲੋਭ ਮਿੱਠੇ ਸਾ, ਮਨ ਸੋਇਆ ਮਾਇਆ ਬਿਸਮਾ, ਇਸ ਗ੍ਰਹਿ ਮਹਿ ਕੋਈ ਜਾਗ ਤੂ ਰਹੇ, ਸਭ ਤੋਂ ਵਸਤੇ ਉਹ ਆਪਣੀ ਲਹਿ।
ਖਜ਼ਾਨੇ ਵਾਲੇ ਪਾਸੇ ਤੇ ਜਾਏਗਾ ਤੇ ਆਏਗਾ ਨਾ, ਮਿਲੇਗਾ ਸਾਂਭੇਗਾ ਤਾਂ ਜਿਹੜਾ ਖਜ਼ਾਨਾ ਅੰਦਰ ਹੈ ਤੇਰੇ ਗੁਣਾਂ ਦਾ। ਜੇ ਉੱਧਰ ਨੂੰ ਧਿਆਨ ਜਾਏਗਾ, ਜੇ ਬੰਦਾ ਵਿਕਾਰਾਂ ਵਾਲੇ ਪਾਸੇ ਪਿਆ ਉੱਧਰ ਉਹਦਾ ਧਿਆਨ ਹੀ ਨਹੀਂ ਜਾਂਦਾ। ਜਿੰਨਾ ਜਦੋਂ ਮਨ ਤੇ ਮਾਇਆ ਦੇ ਨਸ਼ੇ ਵਿੱਚ ਪਿਆ ਰਿਹਾ, ਕਦੇ ਤੇ ਚਸਕਾ ਵੇਖਣ ਦਾ, ਕਦੇ ਚਸਕਾ ਸੁਣਨ ਦਾ, ਕਦੇ ਚਸਕਾ ਸੁੰਘਣ ਦਾ, ਕਦੇ ਚਸਕਾ ਖਾਣ ਦਾ, ਤੇ ਉਹ ਜਿਹੜਾ ਖਜ਼ਾਨਾ ਹੈ ਉਹਦੇ ਵਾਲੇ ਪਾਸੇ ਤੇ ਜਾਣਾ ਹੀ ਨਹੀਂ, ਇਹਨੇ ਤੇ ਚਸਕਿਆਂ 'ਚ ਹੀ ਪਿਆ ਰਹਿਣਾ, ਬਾਹਰ ਹੀ ਫਿਰਦਾ ਰਹਿਣਾ, ਉਦੋਂ ਪ੍ਰੋਬਲਮ ਪੈਣੀ। ਜੇ ਬੰਦਾ ਮਾੜਾ ਜਿਹਾ ਉੱਥੇ ਕੰਟਰੋਲ ਰੱਖੇ ਵੀ ਜੀਭ ਨੂੰ ਜਿੰਨੀ ਕੁ ਲੋੜ ਹੈ ਇੱਥੇ ਰੱਖੋ, ਖਾਣਾ ਤੇ ਹਰੇਕ ਨਹੀਂ ਹੈ, ਖਾਣਾ ਵੀ ਸਵਾਦ ਹੀ ਹੈ, ਪਰ ਜ਼ਿਆਦਾ ਨਾ ਨਾ ਚਸਕਿਆਂ 'ਚ ਪਏ। ਇੱਥੋਂ ਜੇ ਤੂੰ ਕਹਵੇਂ ਮੈਂ ਗੰਗਾ ਨਗਰ ਫਲਾਣੇ ਥਾਂ ਤੇ ਸਮੋਸੇ ਬੜੇ ਵਧੀਆ ਮਿਲਦੇ ਨੇ, ਕਿੱਥੇ ਚੱਲਣਾ ਹੈ? ਕਹਿੰਦਾ 60 ਕਿਲੋਮੀਟਰ ਜਾ ਕੇ ਆਉਣਾ, ਕਰਨ ਕੀ ਚੱਲਣਾ? ਕਹਿੰਦਾ ਬਸ ਸਮੋਸੇ ਖਾ ਕੇ ਮੁੜਿਆ ਮੈਂ, ਫਿਰ ਗਲਤ ਗੱਲ ਹੋ ਗਈ। ਇਹ ਚਸਕਿਆਂ ਨੇ ਮਾਰ, ਇਹ ਚਸਕੇ ਹੋ ਗਏ ਨਾ ਪਿਆਰਿਓ। ਰੋਟੀ ਤੇ ਖਾਣੀ ਹੈ, 50 ਰੁਪਈਏ ਥਾਲੀ ਮਿਲ ਗਈ ਹੈ, ਬਰਾਤ ਨੂੰ ਵੀ ਖਵਾ ਦਿੱਤੀ, 100 ਰੁਪਈਏ ਦੀ ਵੀ ਹੋ ਗਈ, ਪਰ ਅਗਲਾ ਕਹਿੰਦਾ 1000 ਰੁਪਈਆ ਥਾਲੀ, ਪੈਲਸਾਂ ਦੇ ਵਿੱਚ 1500 ਪਰ ਹੈੱਡ, 2000 ਰੁਪਈਆ ਪਰ ਹੈੱਡ, ਇਦਾਂ ਦਾ ਹੁੰਦਾ ਨਾ ਜੀ। ਉਹ ਫਿਰ ਉਹ ਉੱਥੇ ਚਸਕਾ ਹੋ ਗਿਆ, ਉੱਥੇ ਪ੍ਰੋਬਲਮ ਹੋ ਗਈ। ਉਦਾਂ ਤੇ ਸਾਨੂੰ ਚਾਹੀਦਾ ਹੀ ਹੈ, ਰੋਟੀ ਪਾਣੀ ਤੇ ਸਾਰਿਆਂ ਨੇ ਖਾਣਾ ਹੀ ਹੁੰਦਾ ਹੈ, ਪਰ ਜਦੋਂ ਬੰਦਾ ਹੁਣ ਵਿਆਹ ਤੇਰਾ ਹੋਇਆ, ਘਰ ਵਾਲੀ ਹੈ, ਬਸ ਠੀਕ ਹੈ, ਤੇ ਜੇ ਬੰਦਾ ਭਟਕਦਾ ਹੀ ਫਿਰੇ ਵੀ ਆਹ ਵੀ ਮੈਨੂੰ ਮਿਲੇ, ਆਹ ਵੀ ਆਹ ਵੀ ਆਹ ਵੀ ਆਹ ਵੀ, ਤੇ ਫਿਰ ਚਸਕਾ ਹੋ ਗਿਆ, ਤੇ ਗਲਤ ਹੋ ਗਈ ਨਾ ਫਿਰ। ਵਧਾਈ ਜੋ ਜਿੰਨਾ ਮਰਜ਼ੀ ਭੁੱਖ ਵਧਾ ਲਓ, ਕਾਮ ਵਧਾ ਲਓ, ਜਿੰਨਾ ਮਰਜ਼ੀ ਵਧਾਈ ਜੋ ਵੱਧ ਜਾਂਦਾ, ਜਿੰਨਾ ਕੰਟਰੋਲ ਰੱਖੋਗੇ ਕੰਟਰੋਲ 'ਚ ਹੋ ਜਾਂਦਾ। ਤਾਂ ਕਰਕੇ ਜਾਗੇ ਰਹੀਏ, ਅਵੇਅਰਨੈਸ, ਹਰ ਵੇਲੇ ਵੇਖੀ ਜਾਈਏ ਆਪਣੇ ਆਪ ਆਪਣਾ ਪਰਿਵਾਰ ਤੇ ਨਹੀਂ ਬਾਗੀ ਹੋਇਆ ਫਿਰਦਾ ਮਨ ਮਰਜ਼ੀਆਂ ਕਰਦਾ ਮੇਰੇ ਤੋਂ ਬਾਗੀ ਤੇ ਨਹੀਂ ਹੋਇਆ ਫਿਰਦਾ ਪਰਿਵਾਰ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਆ ਪਰਿਵਾਰ ਚੜਾਓ ਬੇੜੇ ਅਵੇਅਰ ਹੋ ਕੇ ਰਹੀਏ ਜਾਗ ਕੇ ਆਪਣੀ ਕਮਾਂਡ ਆਪਣੇ ਹੱਥ ਰੱਖੋ ਸਾਨੂੰ ਕੋਈ ਦੂਜਾ ਨਾ ਚਲਾ ਸਕੇ ਆਪਣੇ ਮਾਲਕ ਬਣੋ ਖੁਦ ਦੇ ਮਾਲਕ ਬਣੋ ਅਧੀਨ ਨਾ ਹੋਵੋ ਕਿਸੇ ਆਪਣੇ ਆਪ ਨੂੰ ਆਪ ਚਲਾਓ ਆਪਣੀ ਮਰਜ਼ੀ ਨਾਲ ਤਾਂ ਕਰਕੇ ਉਹ ਅਵੇਅਰ ਹੋ ਕੇ ਵੀ ਸਹੀ ਚੱਲਣਾ ਕਿਤੇ ਵੀ ਚਸਕਾ ਨਾ ਕੋਈ ਜ਼ਿਆਦਾ ਲੱਗ ਜੇ ਕਿਤੇ ਇਹ ਗਲਤ ਹੋ ਜਾਣੀ ਹੈ ਉਹ ਤਾਂ ਹੋਣਾ ਜੇ ਜਾਗਣਾ ਲੁੱਟੇ ਜਾਗੇ ਭਾਈ ਜੇ ਸੌਂ ਗਏ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਵਿਰਲਾ ਵਿਰਲਾ ਕੋਈ ਜਾਗਦਾ ਬਾਕੀ ਤੇ ਸੁੱਤੇ ਪਏ ਜਿਹੜੇ ਜਾਗੇ ਹੋਏ ਆ ਉਹ ਫਿਰ ਚਸਕਿਆਂ ਵਿੱਚ ਨਹੀਂ ਪੈਂਦੇ ਕਿਤੇ ਮਹਿਲ ਦਾ ਚਸਕਾ ਹੁਣ ਰਹਿੰਦੇ ਮਹਿਲਾਂ ਸੀ ਗਲਗੀਆਂ ਵਾਲੇ ਪਰ ਮਹਿਲਾਂ ਦਾ ਚਸਕਾ ਥੋੜਾ ਸੀ ਕੋਈ ਜਿੱਦਣ ਛੱਡਣਾ ਪਿਆ ਕਹਿੰਦੇ ਛੱਡ ਦਿਓ ਬੱਚਿਆਂ ਨਾਲ ਪਿਆਰ ਕਰਦੇ ਸੀ ਪਰ ਇਹ ਥੋੜਾ ਸੀ ਵੀ ਚਸਕਿਆਂ 'ਚ ਹੀ ਪਏ ਹੋਏ ਆ ਛੱਡੋ ਹੁਣ ਬਸ ਠੀਕ ਹੈ ਜਿੱਦਣ ਛੱਡਣਾ ਪਿਆ ਮਿੰਟ 'ਚ ਛੱਡ ਦਿੰਦਾ ਬੰਦਾ ਕਿਉਂਕਿ ਜਿਹੜੀ ਚੀਜ਼ ਦਾ ਜ਼ਿਆਦਾ ਚਸਕਾ ਪੈ ਜੇ ਫਿਰ ਛੱਡਣੀ ਵੀ ਕਿੰਨੀ ਔਖੀ ਹੁੰਦੀ ਤੇ ਜੇ ਬੰਦਾ ਪਹਿਲਾਂ ਹੀ ਬੈਲੈਂਸ ਜਿਹਾ ਰੱਖੇ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਹੁਣ ਆਪਾਂ ਜੇ ਤੇ ਮੰਨ ਲਓ ਕਈ ਬੰਦੇ ਹੁਣ ਮੰਨ ਲਓ ਚਾਹ ਪੀਣੀ ਹੈ ਕੋਈ ਬੰਦਾ ਚਲੋ ਮਿਲ ਗਿਆ ਕੱਪ ਸਵੇਰੇ ਪੀ ਲਿਆ ਪਰ ਕਈਆਂ ਨੂੰ 10 ਵਾਰੀ ਚਾਹ ਪੀਣੀ ਹੈ ਦਿਨ ਵਿੱਚ ਚਸਕਾ ਪਿਆ ਵੀ ਪੂਰਾ ਪਤੀਲਾ ਹੀ ਵੀ ਹਾਂ ਵੀ ਜੱਗ ਅੱਧਾ ਜੱਗ ਚਾਹ ਦਾ ਪੀ ਜਾਂਦੇ ਹੁੰਦਾ ਨਾ ਸ਼ੌਂਕ ਜ਼ਿਆਦਾ ਤੇ ਜਿਹੜਾ ਉਹ ਚਸਕਾ ਹੈ ਉਹ ਫਿਰ ਜਿੱਦੇ ਛੱਡਣੀ ਪਈ ਫਿਰ ਉਹਦਣ ਔਖਾ ਹੋਣਾ ਜੇ ਪਹਿਲਾਂ ਹੀ ਬੈਲੈਂਸ ਜਿਹਾ ਰੱਖੀਏ ਹਰੇਕ ਚੀਜ਼ ਦਾ ਫਿਰ ਉਹਨੇ ਸੌਖੇ ਰਹਾਂਗੇ ਬਾਕੀ ਪਿਆਰਿਓ ਛੱਡਣੇ ਤੇ ਇੱਕ ਦਿਨ ਸਾਰੇ ਚਸਕੇ ਪੈਂਦੇ ਹੀ ਹੈ ਉਦੋਂ ਜਾਗ ਆਉਂਦੀ ਹੈ ਫਿਰ ਬੰਦੇ ਨੂੰ ਵੀ ਯਾਰ ਛੱਡਣੇ ਤੇ ਹੈ ਹੀ ਸੀ ਕਹੋ ਕਬੀਰ ਤਬ ਹੀ ਨਰ ਜਾਗੈ ਜਾਗਦਾ ਹੀ ਉਦੋਂ ਹੈ ਬੰਦਾ ਜਦੋਂ ਮੌਤ ਰੂਪੀ ਜੰਮ ਆ ਜਾਂਦਾ ਨਾ ਵਿਕਾਰਾਂ ਨੂੰ ਵੀ ਬਾਣੀ 'ਚ ਜੰਮ ਗਿਆ ਤੇ ਮੌਤ ਨੂੰ ਵੀ ਜੰਮ ਗਿਆ ਜੰਮ ਕੋਈ ਸਿੰਘ ਨਹੀਂ ਲੱਗੇ ਬੰਦਿਆਂ ਦੇ ਵੀ ਕੋਈ ਜੰਮ ਆਉਂਦੇ ਆ ਮਤਲਬ ਕਾਲ ਨੂੰ ਮੌਤ ਨੂੰ ਜੰਮ ਕਹਿ ਦਿੰਦੇ ਆ ਤੇ ਜਾਗ ਉਹ ਤੂੰ ਪਹਿਲਾਂ ਪਹਿਲਾਂ ਇਨਸਾਨੀਅਤ ਜਗਾ ਆਪਣੀ ਪਸ਼ੂਆਂ ਦੇ ਤਲ ਤੇ ਨਾ ਰਹਿ ਆਪਾਂ ਪੂਰਾ ਸ਼ਬਦ ਪੜ੍ਹਦੇ ਆ ਨਾ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਬਾਬਾ ਰੇ ਸ਼ੁਰੂ ਦੀਆਂ ਪੰਕਤੀਆਂ ਆਪਾਂ ਪੜ੍ਹਦੇ ਆ ਕਿ ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੈ ਦਸ ਕਾਜ ਸਵਾਰੈ ਇਨਸਾਨੀਅਤ ਨਾ ਮਾਰਨੀ ਕਿਤੇ ਸੁੱਤਾ ਸੁੱਤਾ ਕਿਤੇ ਤੇਰੇ ਅੰਦਰ ਵਾਲਾ ਸਾਰਾ ਕੁਝ ਸੌ ਜੇ ਇਨਸਾਨੀਅਤ ਤੇ ਮਰੀ ਹੋਈ ਰਹਿ ਜੇ ਮਰਨਾ ਤੇ ਇੱਕ ਦਿਨ ਸਾਰਿਆਂ ਨੇ ਹੀ ਹੈ ਹੱਡ ਸੜ ਜਾਣੇ ਆ ਚੰਮ ਸੜ ਜਾਣਾ ਹੈ ਪਰ ਉਹ ਤੋਂ ਪਹਿਲਾਂ ਪਹਿਲਾਂ ਅੰਦਰੋਂ ਨਾ ਨਾ ਸੜ ਜੀ ਉਹ ਸਰੀਰ ਦਾ ਮਰਨਾ ਤੇ ਤੈਅ ਹੈ ਸਰੀਰ ਦਾ ਮਰਨਾ ਇਨਸਾਨੀ ਸਰੀਰ ਦਾ ਮਰਨਾ ਤੇ ਤੈਅ ਹੈ ਪਰ ਇਨਸਾਨਾਂ ਵਾਲੇ ਗੁਣ ਨਾ ਨਾ ਮਰ ਜਾਣ ਕਿਤੇ ਉਹ ਤੋਂ ਪਹਿਲਾਂ ਪਹਿਲਾਂ ਨਰ ਤੇ ਮਰਨਾ ਹੀ ਮਰਨਾ ਇੱਕ ਦਿਨ ਪਰ ਨਰੂ ਨਾ ਨਾ ਮਰ ਜੇ ਉਹ ਤੋਂ ਪਹਿਲਾਂ ਪਹਿਲਾਂ ਇਨਸਾਨੀਅਤ ਨਾ ਨਾ ਮਰ ਜੇ ਤੇ ਜੇ ਇਨਸਾਨੀਅਤ ਮਰ ਜੇ ਤੇ ਬੰਦੇ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ ਸਗੋਂ ਪਸ਼ੂ ਜ਼ਿਆਦਾ ਚੰਗਾ ਹੈ ਤੇ ਪਸ਼ੂ ਪੁਣਾ ਮਰਦਾ ਹੈ ਫਿਰ ਬੰਦਾ ਕੰਮ ਆ ਵੀ ਜਿਹੜਾ ਬਿਰਤੀ ਕਰਕੇ ਕੁੱਤਾ ਗਧਾ ਬਣਿਆ ਰਹਿੰਦਾ ਸੀ ਬਿਰਤੀ ਕਰਕੇ ਪਸ਼ੂਆਂ ਵਾਲੇ ਕੰਮ ਕਰਦਾ ਸੀ ਹੁਣ ਪਸ਼ੂ ਪੁਣਾ ਮਰ ਗਿਆ ਇਨਸਾਨੀਅਤ ਰਹਿ ਗਈ ਨਰੂ ਮਰੇ ਲਓ ਇੱਕ ਵਾਰੀ ਆ ਵੀ ਪੂਰਾ ਸ਼ਬਦ ਸੁਣ ਲਓ ਵਿੱਚ ਦੀ ਫਿਰ ਆਪਾਂ ਉਹਦੇ ਪੜ੍ਹ ਹੀ ਰਹੇ ਇਸ ਗ੍ਰਹਿ ਮੈਂ ਕੋਈ ਜਾ ਕੇ
ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੈ
ਹੁਣ ਜਿਹੜਾ ਜਿਹੜੀ ਘਰ ਵਾਲੀ ਵੇਖਦੀ ਹੈ ਵੀ ਮੇਰੇ ਨਾਲ ਵਿਆਹਿਆ ਸੀ ਬਾਹਰ ਧੱਕੇ ਖਾਂਦਾ ਫਿਰਦਾ ਉਹ ਕਹਿੰਦੀ ਵੀ ਇਨਸਾਨ ਹੈ ਇਹ ਬੰਦਿਆਂ ਵਾਲੇ ਕੰਮ ਨੇ ਦੱਸੋ ਪਿਆਰਿਓ ਜਦੋਂ ਘਰ ਵਾਲੀ ਹੈ ਸੀ ਤੇ ਬਾਹਰ ਧੱਕੇ ਖਾਂਦਾ ਫਿਰ ਘਰ ਵਾਲੀ ਕੀ ਕਹਿੰਦੀ ਵੀ ਤੇ ਪਸ਼ੂ ਹੈ ਇਹ ਕੁੱਤਿਆਂ ਵਾਂਗੂ ਥਾਂ ਥਾਂ ਤੇ ਮੂੰਹ ਮਾਰਦਾ ਫਿਰਦਾ ਇਦਾਂ ਹੀ ਕਹਿਣਾ ਘਰ ਵਾਲੀ ਨੇ ਫਿਰ ਇਨਸਾਨੀਅਤ ਤੇ ਮਰੀ ਪਈ ਹੈ ਇਹਦੀ 10 ਕਿੱਲੇ ਜ਼ਮੀਨ ਆਉਂਦੀ ਸੀ ਭਰਾ ਨੇ ਵੰਡ ਕੇ ਦੇਤੀ ਪਿਓ ਨੇ ਦੇਤੀ 20-10 ਕਿੱਲੇ ਪਰ ਬੰਦਿਆਂ ਵਾਲਾ ਕੰਮ ਥੋੜਾ ਹੋਣੇ ਕਰਦਾ ਇਹ ਤੇ ਕਹਿੰਦਾ ਮੈਨੂੰ 15 ਚਾਹੀਦੀ ਹੈ ਉਹਨੂੰ 5 ਹੀ ਬਥੇਰੀ ਹੈ ਝਗੜੇ ਕਰਦਾ ਲੜਾਈਆਂ ਕਰਦਾ ਕੰਮ ਹੀ ਪਸ਼ੂਆਂ ਵਾਲਾ ਦੂਜੇ ਦਾ ਹੱਕ ਖਾਂਦਾ ਇਹ ਪਸ਼ੂ ਪੁਣਾ ਸਾਡੇ ਚ ਆ ਗਿਆ ਇਨਸਾਨੀਅਤ ਮਰ ਗਈ ਪਰ ਇਨਸਾਨੀਅਤ ਨਾ ਮਰਨ ਨਹੀਂ ਸਰੀਰ ਨੇ ਤੇ ਇੱਕ ਨਾ ਇੱਕ ਦਿਨ ਮਰਨਾ ਹੀ ਹੈ ਤੈਅ ਹੈ ਤਾਂ ਕਰਕੇ ਪਸ਼ੂ ਪੁਣਾ ਸਾਡੇ ਅੰਦਰਲਾ ਉਹ ਖਤਮ ਹੋਣਾ ਚਾਹੀਦਾ ਹੈ। ਜਿਹੜਾ ਆਪਾਂ ਅੰਦਰੋਂ ਕੁੱਤੇ ਗਧੇ ਬਣੇ ਫਿਰਦੇ ਆ, ਪਸ਼ੂਆਂ ਵਾਲੀ ਬਿਰਦੀ ਹੈ ਸਾਡੀ, ਸੁਭਾਅ ਹੈ ਸਾਡਾ ਪਸ਼ੂਆਂ ਵਾਲਾ, ਜਿਹੜਾ ਦੂਜੇ ਦੀ ਖੁਰਲੀ ਵਿੱਚ ਮੂੰਹ ਮਾਰਦੇ ਆ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਜੋ ਤੇਰੇ ਕਰਮਾਂ ਦਾ ਹੈ, ਜੋ ਤੇਰੀ ਕਿਰਤ ਹੈ ਉੱਥੇ ਰਹਿ, ਦੂਜੇ ਦੀ ਖੁਰਲੀ ਚ ਮੂੰਹ ਨਾ ਮਾਰ। ਆਖੋ ਸਤਨਾਮ, ਇਹਦੀ ਵਿਆਖਿਆ ਕਰ ਲਈ ਥੋੜੀ ਜਿਹੀ, ਵੇਖਿਓ ਨੱਕ ਨੱਥ ਖਸਮ ਹੱਥ, ਪਰਮਾਤਮਾ ਨੇ ਨਿਯਮਾਂ ਰੂਪੀ ਨੱਥ ਤੇਰੇ ਉੱਤੇ ਪਾਈ ਹੋਈ ਹੈ, ਤੇਰਾ ਸਾਹ ਚੱਲਦਾ ਹੈ, ਸਾਰਾ ਕੁਝ ਤੂੰ ਕਰਦਾ ਹੈ, ਤੇਰੀ ਨੱਥ ਪਾਈ ਹੈ ਨਿਯਮਾਂ ਦੀ, ਉਹਦੇ ਤੋਂ ਬਾਹਰ ਤੇ ਤੂੰ ਚੱਲ ਹੀ ਨਹੀਂ ਸਕਦਾ, ਸਾਹ ਲੈਣਾ ਪੈਣਾ, ਇਹ ਨਿਯਮ ਨੱਥ ਹੀ ਹੈ ਫਿਰ ਸਾਡੇ, ਨਾ ਸਾਹ ਤੋਂ ਬਿਨਾਂ ਤੇ ਸਰਨਾ ਹੀ ਨਹੀਂ ਸਾਡਾ, ਅੱਖਾਂ ਰਾਹੀਂ ਵੇਖ ਸਕਦਾ, ਕੰਨਾਂ ਰਾਹੀਂ ਥੋੜ੍ਹਾ ਵੇਖ ਸਕਦਾ, ਨੱਕ ਰਾਹੀਂ ਸੁੰਘ ਸਕਦਾ, ਇਹ ਨਿਯਮਾਂ ਰੂਪੀ ਨੱਥ ਤੇਰੇ ਪਾਈ ਹੋਈ ਹੈ। ਨੱਕ ਨੱਥ ਹੈ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਤੇਰੀ ਜਿਹੜੀ ਤੇਰੇ ਜਿਹੜੇ ਕੰਮ ਨੇ, ਕੰਮ ਦਾ ਧੱਕਿਆ ਤੂੰ ਇੱਥੇ ਤੱਕ ਪਹੁੰਚਿਆ, ਕੰਮ ਦਾ ਧੱਕਿਆ ਭਾਵ ਕਿ ਜਿੱਦਾਂ ਦਾ ਤੂੰ ਕੰਮ ਕੀਤਾ ਉਹਦਾ ਫਲ ਭੋਗ ਰਿਹਾ। ਅੱਜ ਤੇਰੀ ਵੱਡੀ ਕੋਠੀ ਹੈ, ਇਹ ਆਪਣੀ ਮਿਹਨਤ ਕਰਕੇ ਕਿਰਤ ਦਾ ਧੱਕਿਆ ਤੂੰ ਵੱਡੀ ਕੋਠੀ 'ਚ ਪਹੁੰਚ ਗਿਆ, ਜੇ ਤੇਰਾ ਕੱਚਾ ਕੋਠਾ ਤੂੰ ਨਹੀਂ ਬਹੁਤੀ ਕਮਾਈ ਕਰ ਸਕਿਆ ਤੇ ਇੱਥੇ ਖੜਾ, ਤੇ ਖੜਾ ਰਹਿ ਹੁਣ, ਤੇਰੀ ਮਿਹਨਤ ਕਰਕੇ, ਤੇਰੇ ਕਰਮਾਂ ਕਰਕੇ, ਤੇਰੀ ਕਿਰਤ ਕਰਕੇ ਜਿੱਥੇ ਤੱਕ ਆਇਆ ਖੜੇ ਤੇ, ਕਿਰਤ ਧੱਕੇ ਦੇ ਨਿਯਮਾਂ ਮੁਤਾਬਕ ਜਿੱਦਾਂ ਬੰਦਾ ਕਰਦਾ ਹੈ ਉੱਥੇ ਉਹ ਖੜਨਾ ਚਾਹੀਦਾ ਹੈ। ਜਹਾਂ ਦਾਣੇ ਤਹਾਂ ਖਾਣੇ, ਭਾਵ ਕਿ ਜੋ ਤੇਰੀ ਮਿਹਨਤ ਦੇ, ਜੋ ਤੇਰੇ ਕਿਰਤ ਦੇ, ਜੋ ਤੇਰੇ ਕਰਮਾਂ ਅਨੁਸਾਰ ਜਿੱਥੇ ਤੇਰੇ ਦਾਣੇ ਹੈ ਉਹਨਾਂ ਨੂੰ ਖਾ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਨਿਯਮਾਂ ਦੀ ਨੱਥ ਤੇਰੇ ਪਾਈ ਹੋਈ ਹੈ, ਉੱਥੇ ਆਪਣੇ ਉੱਥੇ ਖਾਣ ਦਾ ਸੁਭਾਅ ਬਣਾ। ਜਿਵੇਂ ਪਸ਼ੂ ਨੂੰ ਮੰਨ ਦਿਓ, ਪਸ਼ੂ ਕਈ ਇਦਾਂ ਦੇ ਹੁੰਦੇ ਆ ਵੀ ਆਪਣੀ ਖੁਰਲੀ ਛੱਡ ਕੇ ਦੂਜੇ ਦੀ ਖੁਰਲੀ ਵਿੱਚ ਮੂੰਹ ਮਾਰਦੇ ਆ, ਕਹਿੰਦੇ ਨਹੀਂ ਭਾਈ ਜੋ ਤੇਰੇ ਕਰਮਾਂ ਮੁਤਾਬਕ, ਤੇਰੀ ਮਿਹਨਤ ਮੁਤਾਬਕ ਜੋ ਤੂੰ ਬਣਾਇਆ ਉੱਥੇ ਟਿਕਣਾ ਸਿੱਖ, ਉੱਥੇ ਖੜਨਾ ਸਿੱਖ, ਤੇ ਜੇ ਵਧੀਆ ਲੈਣਾ ਚਾਹੁੰਦਾ ਹੈ, ਜੇ ਜ਼ਿਆਦਾ ਵਧੀਆ ਚਾਹੀਦਾ ਹੈ ਉਹਦੇ ਲਈ ਤੈਨੂੰ ਫਿਰ ਮਿਹਨਤ ਜ਼ਿਆਦਾ ਕਰ ਲੈਣੀ ਚਾਹੀਦੀ ਹੈ। ਜੇ ਤੈਨੂੰ ਜ਼ਿਆਦਾ ਚਾਹੀਦਾ ਤੇ ਜ਼ਿਆਦਾ ਮਿਹਨਤ ਕਰ ਲੈ, ਜ਼ਿਆਦਾ ਘਾਲਣਾ ਘਾਲ ਲਿਆ ਕਰ। ਪਰ ਇਹ ਨਿਯਮਾਂ ਦੇ ਨਿਯਮਾਂ ਨੂੰ ਸਮਝ ਕੇ ਤੂੰ ਜ਼ਿਆਦਾ ਵੀ ਕਮਾ ਸਕਦਾ ਹੈ ਤੇ ਭਾਵੇਂ ਵਿਹਲਾ ਬੈਠਾ ਰਹਿ, ਪਰ ਉੱਥੇ ਆਪਣਾ ਸਬਰ ਕਰਨਾ ਸਿੱਖ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਇਹ ਮਿਹਰ ਕਰਦੇ ਆ, ਸਾਨੂੰ ਅਕਲ ਦਿੰਦੇ ਆ, ਸਮਝ ਦਿੰਦੇ ਆ, ਦਿਮਾਗ ਖੁੱਲ੍ਹੇ ਸਾਡਾ ਥੋੜ੍ਹਾ ਜਿਹਾ, ਤੇ ਆਪਣੇ ਕਰਮਾਂ ਪ੍ਰਤੀ ਸੁਚੇਤ ਹੋਈਏ, ਅਵੇਅਰ ਹੋਈਏ, ਜਾਗੀਏ, ਬਸ ਇਹਦੀ ਲੋੜ ਹੈ। ਹੁਣ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਲਓ ਫੇਰ ਪੜੋ, ਸ਼ੁਰੂ ਤੋਂ ਪੜੋ, ਨਰੂ ਮਰੈ ਨਰ ਕਾਮਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਹਾਂਜੀ, ਵਕਾਰਾਂ ਰੂਪੀ ਜਮਾਂ ਤੋਂ ਬਚਣਾ ਚਾਹੀਦਾ, ਤੇ ਜਿਹੜੀ ਸਰੀਰਕ ਮੌਤ ਹੈ ਉਹ ਮੌਤ ਰੂਪੀ ਜਮ ਉਹ ਤੇ ਹਰੇਕ ਤੇ ਆਉਣਾ ਹੀ ਆਉਣਾ। ਇਹ ਨਾ ਹੋਵੇ ਕਿ ਸਰੀਰ ਮਰਨ ਤੋਂ ਪਹਿਲਾਂ ਪਹਿਲਾਂ ਅੰਦਰਲਾ ਮਰ ਜਾਏ। ਜਾਗੀਏ, ਇਨਸਾਨਾਂ ਵਾਲੇ ਕੰਮ ਕਰੀਏ, ਆਹ ਗੱਲ ਤੇ ਪੱਕੀ ਤੇ ਹੈ, ਤੇਰੇ ਹੱਡਾਂ ਦੇ ਬਣਨਗੇ ਕੋਲੇ, ਇਹ ਤੇ ਗੱਲ ਪੱਕੀ ਹੈ। ਉਹ ਫੁੱਲ ਚੁਗਣ ਜਾਂਦੇ ਨਾ ਜਿਹੜੇ, ਵੈਸੇ ਸਾਡੇ ਫੁੱਲ ਚੁਗਣ ਦਾ ਰਿਵਾਜ ਨਹੀਂ ਹੈ, ਸਿੱਖੀ ਵਿੱਚ ਸਰੀਰ ਜਦੋਂ ਸੜ ਗਿਆ ਖਤਮ ਹੋ ਗਿਆ ਤੇ ਸਾਡਾ ਵਿਧਾਨ ਇਹ ਹੈ, ਜੋ ਮਰਿਆਦਾ ਦੀ ਗੱਲ ਹੈ ਵੀ ਉਹ ਸਾਰਾ ਕੁਝ ਚੁੱਕੋ ਧਰਤੀ 'ਚ ਦੱਬ ਦਿਓ, ਜਾਂ ਚੱਲਦੇ ਪਾਣੀ 'ਚ ਪਾ ਦਿਓ, ਪਾਣੀ 'ਚ ਪਾਉਣ ਨਾਲੋਂ ਧਰਤੀ 'ਚ ਦੱਬ ਦੇਣਾ ਠੀਕ ਹੈ, ਪਾਣੀ ਵੀ ਪੀਂਦਾ ਕੋਈ ਖਰਾਬ ਹੀ ਹੋਣਾ ਨਾ, ਸਵਾਲ ਕਾਹਦੇ ਲਈ ਪਾਉਣੀ ਹੈ ਪਾਣੀ 'ਚ, ਚੱਲਦੇ ਪਾਣੀ 'ਚ ਪ੍ਰਵਾਹ ਕਰ ਦਿਓ, ਕਿਤੇ ਫੁੱਲ ਲਿਜਾਣ ਦੀ ਲੋੜ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ, ਪਰ ਲਿਖਿਆ ਹੀ ਹੈ ਮਨ ਦੇ ਉੱਥੋਂ ਦੇ ਜਥੇਦਾਰ ਵੀ ਨਹੀਂ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਜਦੋਂ ਕੋਈ ਇਹਨਾਂ ਦਾ ਜਥੇਦਾਰ ਮਰ ਜਾਂਦਾ ਉਦੋਂ ਸਾਰੇ ਇਕੱਠੇ ਹੋ ਕੇ ਫੁੱਲ ਪਾਉਣ ਤੁਰ ਪੈਂਦੇ ਤੇ ਅਗਲਾ ਬਾਹ ਤੋਂ ਫੜ ਕੇ ਪੁੱਛੇ ਵੀ ਅਕਾਲ ਤਖਤ ਦੇ ਜਥੇਦਾਰਾਂ ਮਰਿਆਦਾ ਤੁਸੀਂ ਆਪ ਹੀ ਨਹੀਂ ਮੰਨਦੇ ਲੋਕਾਂ ਨੂੰ ਅਕਾਲ ਤਖਤ ਦੇ ਜਥੇਦਾਰਾਂ ਨੂੰ ਮਰਿਆਦਾ ਦੀ ਪਹਿਰੇਦਾਰੀ ਕਰਨੀ ਚਾਹੀਦੀ ਜਿਹੜੀ ਬਣੀ ਹੈ ਜਿੱਦਾਂ ਦੀ ਵੀ ਮਰਿਆਦਾ ਬਣੀ ਹੈ ਜਿਵੇਂ ਵੀ ਬਣੀ ਹੈ ਜੋ ਹੈ ਵਿਧਾਨ ਘੱਟ ਤੋਂ ਘੱਟ ਉਹਦੇ ਪਹਿਰੇਦਾਰ ਬਣੇ ਰਹੋ ਪਰ ਜਥੇਦਾਰ ਜਿਹੜੇ ਉਹ ਆਪ ਹੀ ਮਰਿਆਦਾ ਦੀ ਪਹਿਰੇਦਾਰੀ ਨਹੀਂ ਕਰਦੇ ਜਦੋਂ ਕੋਈ ਜਥੇਦਾਰ ਮਰਦਾ ਲੈ ਕੇ ਕਾਫਲਾ ਵੱਡਾ ਸਾਰਾ ਤੇ ਫੁੱਲ ਪਾਣ ਤੁਰ ਪੈਂਦੇ ਆ ਵੀ ਫੁੱਲ ਜੀ ਫੁੱਲ ਤੇ ਸਾਡੇ ਤੇ ਮਰਿਆਦਾ ਹੀ ਨਹੀਂ ਇਦਾਂ ਦੀ ਫੁੱਲਾਂ ਦੀ ਸੋ ਇਸ ਕਰਕੇ ਜਦੋਂ ਫੁੱਲ ਚੁੱਕ ਵੇਖੇ ਤਾਂ ਹੈ ਨਾ ਵੀ ਫੁੱਲ ਜਦੋਂ ਚੁੱਕਦੇ ਆ ਉਹ ਹੱਡ ਜਿਹੜੇ ਆ ਕੋਲਿਆਂ ਵਰਗੇ ਬਣੇ ਹੋਏ ਹੁੰਦੇ ਬਾਕੀ ਮਾਸ ਸਾਰਾ ਜਿਹੜਾ ਉਹ ਤੇ ਸਵਾਹ ਹੋ ਜਾਂਦਾ ਕੋਈ ਕੋਈ ਹੱਡ ਦਿਸਦਾ ਹੁੰਦਾ ਮਾੜੇ ਮਾੜੀਆਂ ਹੱਡੀਆਂ ਨਿੱਕੀਆਂ ਨਿੱਕੀਆਂ ਕੋਲਿਆਂ ਵਾਂਗੂ ਬਣ ਜਾਂਦੀਆਂ ਸੋ ਇਸ ਕਰਕੇ ਇਹਦਾ ਹੀ ਅਰਥ ਹੈ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ
ਤੇਰੇ ਹੱਡਾਂ ਦੇ ਬਣਨਗੇ ਕੋਲੇ ਓਏ ਤਨ ਤੇਰਾ ਰਾਖ ਬਣ ਤੇਰੇ ਹੱਡਾਂ ਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ ਤੇਰੇ ਹੱਡਾਂ ਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ
ਆਪਣੇ ਆਪ ਨੂੰ ਕਹੀਏ
ਹੱਡਾਂ ਦੇ ਬਣਨਗੇ ਤਨ ਤੇਰਾ ਰਾਖ ਬਣ ਮਨਾ ਹੱਡਾਂ ਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ ਹੱਡਾਂ ਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ ਤੇਰੇ ਹੱਡਾਂ ਦੇ ਬਣਨਗੇ ਕੋਲੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ ਤੇਰੇ ਹੱਡਾਂ ਦੇ ਬਣਨਗੇ ਕੋਲੇ ਉਹ ਤਨ ਤੇਰਾ ਰਾਖ ਬਣ ਜੂ ਤੇਰੇ ਹੱਡਾਂ ਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ ਤੇਰੇ ਹੱਡਾਂ ਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ
ਓ ਮਨਾ ਹੱਡਾਂ ਦੇ ਬਣਨਗੇ ਕੋਲੇ ਬੋਲੋ ਤਨ ਤੇਰਾ ਵਾਹ ਵਾਹ
ਵਾਹ ਤਨ ਤੇਰਾ ਰਾਖ ਬਣ
ਬਾਣੀ ਕਹਿੰਦੀ
ਤਨ ਤੇਰਾ ਰਾਖ ਬਣ
ਸਤਿਗੁਰ ਕਹਿੰਦੇ
ਤਨ ਤੇਰਾ ਰਾਖ ਬਣ ਬਾਣੀ ਕਹਿੰਦੀ ਤਨ ਤੇਰਾ ਰਾਖ ਬਣ ਸਤਿਗੁਰ ਕਹਿੰਦੇ ਤਨ ਤੇਰਾ ਰਾਖ ਬਣ ਬਾਣੀ ਕਹਿੰਦੀ ਤਨ ਤੇਰਾ ਰਾਖ ਬਣ ਸਤਿਗੁਰ ਕਹਿੰਦੇ ਤਨ ਤੇਰਾ ਰਾਖ ਬਣ
ਮਨਾ ਹੱਡਾਂ ਦੇ ਬਣਨਗੇ ਤਨ ਤੇਰਾ ਤਨ ਤੇਰਾ ਰਾਖ ਬਣ
ਤੇਰੇ ਹੱਡਾਂ ਦੇ ਬਣਨਗੇ ਤਨ ਤੇਰਾ ਰਾਖ ਬਣ ਤੇਰੇ ਹੱਡਾਂ ਦੇ ਬਣਨਗੇ ਤਨ ਤੇਰਾ ਰਾਖ ਬਣ
ਪੜ ਲਓ
ਤੇਰੇ ਹੱਡਾਂ ਦੇ ਬਣਨ ਕੋਲੇ ਹੱਡਾਂ ਦੇ ਬਣਨਗੇ ਕੋਲੇ ਤਨ ਤੇਰਾ ਤਨ ਬਣ ਜੂ
ਇਸ ਕਰਕੇ ਇਹ ਇਹ ਤਨ ਹੋਏਗੋ ਭਸਮ ਕੀ ਤੇਰੀ ਸਰੀਰ ਨੇ ਰਾਖ ਦੀ ਇੱਕ ਨਾ ਇੱਕ ਦਿਨ ਤੇਰੀ ਬਣ ਜਾਣਾ ਚਾਹੀਦਾ ਇਹ ਹੈ ਵੀ ਸਰੀਰ ਦੇ ਮਰਨ ਤੋਂ ਪਹਿਲਾਂ ਪਹਿਲਾਂ ਅੰਦਰਲਾ ਨਾ ਮਾਰ ਲਈਏ ਕਿਤੇ ਤੇ ਸਾਡਾ ਹਾਲ ਬਹੁਤਿਆਂ ਦਾ ਇਹੋ ਹੀ ਆ ਆਪਣੀ ਲਾਸ਼ ਆਪ ਹੀ ਚੱਕੀ ਫਿਰਦੇ ਆ ਵੇਖਣ ਨੂੰ ਸਰੀਰ ਜ਼ਰੂਰ ਬੰਦਿਆਂ ਵਾਲਾ ਹੈ ਇਨਸਾਨਾਂ ਵਾਲਾ ਹੈ ਪਰ ਇਨਸਾਨੀ ਗੁਣ ਨਹੀਂ ਸਾਡੀ ਜ਼ਿੰਦਗੀ ਵਿੱਚ ਸੋ ਆਓ ਜੋ ਗੱਲ ਚੱਲਦੀ ਸੀ ਵੀ ਸੁੱਤੇ ਨਾ ਰਹਿ ਜਾਈਏ ਪਿਆਰਿਓ ਸੁੱਤੇ ਨਾ ਰਹਿ ਜਾਈਏ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਕੋਈ ਵਿਰਲਾ ਵਿਰਲਾ ਭਾਈ ਸਾਬਤ ਵਸਤ ਉਹ ਆਪਣੀ ਲੈ ਕੋਈ ਕੋਈ ਹੈ ਜਿਹੜਾ ਜਾਗਦਾ ਹੈ ਤੇ ਇੱਕ ਚੇਤਾ ਰੱਖਿਓ ਕੋਈ ਹੋਵੇ ਜਿਹੜਾ ਜਾਗਣਾ ਚਾਹਵੇ ਕਿਸੇ ਜਾਤ ਦਾ ਕਿਸੇ ਮਜ਼ਹਬ ਦਾ ਕਿਸੇ ਥਾਂ ਜੰਮਿਆ ਕੋਈ ਧਰਤੀਆਂ ਨਾਲ ਫਰਕ ਨਹੀਂ ਪੈਂਦਾ ਕਿਹੜੀ ਧਰਤੀ ਤੇ ਜੰਮਿਆ ਕਿੱਥੇ ਇਹ ਜੰਮਿਆ ਕਿਹੜੇ ਏਰੀਏ 'ਚ ਜੰਮਿਆ ਕਿਹੜੀ ਕੁੱਖੋਂ ਜਨਮ ਲਿਆ ਬਸ ਕੋਈ ਹੋਵੇ ਜਾਗਣ ਵਾਲਾ ਕੋਈ ਗਾਵੇ ਕੋ ਸੁਣੇ ਬਸ ਗਾਵੇ ਸੁਣੇ ਸਮਝਣਾ ਚਾਹਵੇ ਹਰ ਨਾਮਾ ਚਿੱਤ ਲਾਏ ਬੜੀ ਵਾਰੀ ਕਰਨੇ ਆ ਨਾ ਗੱਲ ਵੀ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਆਖਰਕਾਰ ਉਹਨਾਂ ਦੀ ਗਤੀ ਭਾਵ ਉਹਨਾਂ ਦਾ ਮਾਈਂਡ ਡਿਵੈਲਪ ਹੁੰਦਾ ਹੀ ਹੁੰਦਾ ਸੱਚਮੁੱਚ ਜਿਹੜੇ ਬੰਦੇ ਅੱਗੇ ਲੱਗਣਾ ਚਾਹੁੰਦੇ ਆ ਜਾਣਾ ਚਾਹੁੰਦੇ ਆ ਸਮਝਣਾ ਚਾਹੁੰਦੇ ਆ ਉਹਨਾਂ ਨੂੰ ਸਮਝ ਆਉਣੀ ਹੀ ਆਉਣੀ ਹੈ ਗਤੀ ਹੋਵੇਗੀ ਹੋਏਗੀ ਉਹਨਾਂ ਦੀ ਖੁੱਲੇਗਾ ਹੀ ਦਿਮਾਗ ਉਹਨਾਂ ਜਿਹੜੇ ਖੋਲਣਾ ਚਾਹੁੰਦੇ ਆ ਤੇ ਜਿਹੜੇ ਡੈੱਡ ਬਣ ਕੇ ਰਹਿਣਾ ਚਾਹੁੰਦੇ ਆ ਬੈਠੇ ਰਹਿਣ ਜਿਹਨਾਂ ਨੇ ਪਸ਼ੂਆਂ ਵਾਂਗੂ ਜ਼ਿੰਦਗੀ ਜਿਉਣੀ ਹੈ ਫਿਰ ਜਿਉਂਦੇ ਰਹਿਣ ਭਾਈ ਪਰ ਜਿਨ੍ਹਾਂ ਨੇ ਖੋਲਣਾ ਖੁੱਲ ਜਾਣਾ ਤੇ ਗਿਆਨ ਨਾਲ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਸੰਗਤ ਵਿੱਚ ਆ ਕੇ ਗਿਆਨ ਲੈ ਕੇ ਇਹ ਆਹ ਖੁੱਲਣਾ ਹੈ ਪਰ ਖੋਲਣ ਵਾਲੇ ਪਾਸੇ ਤੁਰਦਾ ਕਿਹੜਾ ਜੀ ਇੱਥੇ ਗੁਰਦੁਆਰਾ ਵੀ ਪੂਜਣ ਵਾਲੀ ਜਗ੍ਹਾ ਬਣਾਈ ਹੋਈ ਹੈ ਮੰਦਰਾਂ ਦੀ ਕੋਪੀ ਜਿਵੇਂ ਮੰਦਰਾਂ ਦੇ ਵਿੱਚ ਹੁੰਦਾ ਹੈ ਉਵੇਂ ਗੁਰਦੁਆਰਿਆਂ 'ਚ ਹੁੰਦਾ ਹੈ ਮੱਥਾ ਟੇਕ ਲਓ ਪਰਿਕਰਮਾ ਕਰ ਲਓ ਪ੍ਰਸ਼ਾਦ ਲੈ ਲਓ ਰੁਮਾਲੇ ਚੜ੍ਹਾ ਲਓ ਦੇਗਾਂ ਕਰਾ ਲਓ ਲੰਗਰ ਕਰਾ ਲਓ ਪ੍ਰਸ਼ਾਦਾ ਛਕ ਲਓ ਤੇ ਘਰ ਨੂੰ ਆ ਜਾਓ ਇਹ ਤੇ ਪੂਜਾ ਵਾਲਾ ਕੰਮ ਹੈ ਸਿੱਖਾਂ ਦਾ ਗੁਰੂ ਗਿਆਨ ਹੈ ਕਿ ਦੇਹ ਹੈ ਬੋਲੋ ਸਿੱਖਾਂ ਦਾ ਗੁਰੂ ਗਿਆਨ ਹੈ ਕਿ ਮੂਰਤੀ ਹੈ ਗਿਆਨ ਹੈ ਨਾ ਤੇ ਜਿਹੜਾ ਬੰਦਾ ਗੁਰਦੁਆਰੇ ਆਉਂਦਾ ਹੈ ਉਸ ਆਉਣ ਸਾਰ ਕੀ ਪੁੱਛਦਾ ਭਲਾ ਵੀ ਗਿਆਨ ਲੈਣਾ ਮੈਂ ਤੇ ਨਹੀਂ ਵੇਖਿਆ ਕਿਤੇ ਵੀ ਗੁਰਦੁਆਰੇ ਆਵੇ ਬੰਦਾ ਕਵੇ ਹਾਂਜੀ ਦੱਸੋ ਗਿਆਨ ਕਿੱਥੇ ਮਿਲੂ ਅਗਲਾ ਕਹਿੰਦਾ ਇਹ ਦੱਸੋ ਜੀ ਵੀ ਮੱਥਾ ਕਿੱਥੇ ਟੇਕੀਏ ਮੱਥਾ ਟਿਕਾ ਲਓ ਹੁਣ ਸਾਡੇ ਉੱਥੇ ਵੇਖਦੇ ਹੀ ਆ ਨਾ ਮੰਨ ਲਓ ਗੁਰਦੁਆਰਾ ਸਾਹਿਬ ਖੁਦ ਇੱਕ ਸੰਸਥਾ ਮੈਂ ਚਲਾਉਂਦਾ ਵੇਖਦਾ ਮੈਂ ਰੋਜ਼ ਲੋਕਾਂ ਵੱਲ ਹਜ਼ਾਰਾਂ ਆਉਂਦੇ ਆ ਹਜ਼ਾਰਾਂ ਲੰਘੀ ਜਾਂਦੇ ਆ ਮੱਥਾ ਟੇਕੀ ਜਾਂਦੇ ਤੇ ਮੈਂ ਸੋਚਦਾ ਸੀ ਗੱਲ ਮੈਂ ਕਿਹਾ ਹੁਣ ਜਿਹੜਾ ਇਹ ਰੁਮਾਲੇ ਹੈ ਜੇ ਭਲਾ ਗੱਦੀਆਂ ਨੂੰ ਹੀ ਐਂ ਸੈੱਟ ਜਿਹਾ ਕਰਕੇ ਰੱਖ ਦਈਏ ਗੱਦੀਆਂ ਸੈੱਟ ਕਰ ਦਈਏ ਉੱਥੇ ਐਂ ਲੱਗੇ ਵੀ ਪ੍ਰਕਾਸ਼ ਹੀ ਗੱਦੀਆਂ ਜੀਆਂ ਰੱਖ ਦਈਏ ਐਂ ਫਿੱਟ ਜਿਹਾ ਕਰਕੇ ਉੱਤੇ ਪਾ ਦਈਏ ਰੁਮਾਲੇ ਬਸ ਗੁਰੂ ਗ੍ਰੰਥ ਸਾਹਿਬ ਹੋਣ ਵੀ ਨਾ ਉੱਥੇ ਤੇ ਮਾਫ਼ ਕਰਨਾ ਜੀ ਸਾਡੇ ਸਾਡਾ ਲਾਣਾ ਜਿਹੜਾ ਹੈ ਅਈਂ ਮੱਥਾ ਟੇਕ ਟੇਕ ਕੇ ਲੰਘੀ ਜਾਣਗੇ ਵੀ ਮੱਥਾ ਟੇਕ ਲਿਆ ਜੀ ਟੇਕ ਲਿਆ ਬਸ ਜੋ ਚਾਹੇ ਤੁਸੀਂ ਗੱਦੀਆਂ ਨਹੀਂ ਲਗਾਈ ਜਾਓ ਚਾਹੇ ਗੁਰੂ ਗ੍ਰੰਥ ਸਾਹਿਬ ਵਰਗਾ ਸਰੂਪ ਬਰਾਬਰ ਏਡਾ ਹੀ ਸਰੂਪ ਬਣਾ ਲਓ ਏਡਾ ਹੀ ਤੇ ਲਿਖੋ ਕੁਛ ਵੀ ਨਾ ਉੱਤੇ ਰੁਮਾਲਾ ਪਾਈ ਰੱਖੋ ਬਸ ਮੱਥਾ ਟੇਕ ਟੇਕ ਲੰਘੀ ਜਾਣਗੇ ਇਹ ਪੂਜਾ ਵਾਲਾ ਸਿਸਟਮ ਹੈ ਇਹ ਆਇਆ ਸਾਡੇ ਸਾਡਾ ਇਹ ਹੈ ਨਹੀਂ ਆ ਜਿੰਨਾ ਜਿੰਨਾ ਕੁਝ ਅਸੀਂ ਅੱਜ ਵੇਖਦੇ ਹਾਂ ਇਹ ਆਇਆ ਹੈ ਇਹ ਕਾਪੀ ਹੈ ਟੋਟਲੀ ਕਿਉਂਕਿ ਜੇ ਇਹਦੇ ਤੇ ਹੀ ਟਾਈਮ ਲੰਘ ਗਿਆ ਹੁਣ ਟੀਚਰ ਆ ਕੇ ਬੱਚਾ ਸਕੂਲ ਵਿੱਚ ਜਾਵੇ ਤੇ ਜਾ ਕੇ ਕਵੇ ਕੀ ਕਰਨਾ ਭਾਈ ਤੂੰ ਬਸ ਮੈਂ ਟੀਚਰ ਨੂੰ ਮੱਥਾ ਟੇਕਣਾ ਕਿੱਥੇ ਆ ਦੱਸੋ ਤੇ ਮਿਲੇ ਐ ਸਾਹਮਣੇ ਜਾਵੇ ਐ ਐ ਪੈਰੀ ਹੱਥ ਲਾਵੇ ਤੇ ਘਰ ਨੂੰ ਆ ਜਾਏ ਕੀ ਸਿੱਖੇਗਾ ਉਹ ਬੱਚਾ ਕੀ ਉਹਦੇ ਪੱਲੇ ਪਏਗਾ ਤੇ ਗੁਰਦੁਆਰਿਆਂ ਵਿੱਚ ਇਹੀ ਕੁਝ ਨਹੀਂ ਹੋ ਰਿਹਾ ਵੱਡੀਆਂ ਵੱਡੀਆਂ ਵੱਡੇ ਵੱਡੇ ਸਾਡੇ ਤੀਰਥ ਸਥਾਨ ਨੇ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਲੈਣਾ ਲੱਗੀਆਂ ਵੱਡੀਆਂ ਵੱਡੀਆਂ ਮੱਥਾ ਟੇਕੋ ਚੱਲੋ 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 ਬਸ ਇੱਥੇ ਵੀ ਹੁਣ ਇਦਾਂ ਹੀ ਹੋ ਰਿਹਾ ਸੀ ਨਾ ਸੇਵਾਦਾਰ ਖੜੇ ਲੰਘ ਜਾ ਬਸ ਫਟਾਫਟ ਰੱਖ ਪਏ ਸੀ ਭੱਜ ਜਾ ਇਦਾਂ ਹੀ ਹੋਣਾ ਪਰ ਇਹ ਤੇ ਗੱਲ ਚੱਲੋ ਵੇਖੋ ਵੀ ਸੰਗਤ ਇਦਾਂ ਇਦਾਂ ਆਪਾਂ ਸਾਰੇ ਬੈਠੇ ਹਾਂ ਚਾਹੀਦਾ ਵੈਸੇ ਮੇਰਾ ਮੰਨਣਾ ਇਹ ਹੈ ਵੀ ਚਾਹੀਦਾ ਇਦਾਂ ਹੈ ਵੀ ਬੰਦਾ ਸਮਝੇ ਸਮਝ ਲਵੇ ਤੇ ਵਾਵਾ ਕਰ ਉੱਥੇ ਆਪਣੇ ਆਪ ਹੀ ਝੁਕ ਜਾਏ ਆਖੋ ਸਤਨਾਮ ਵੀ ਐਡੀ ਵਧੀਆ ਬਚਨ ਸੁਣਿਆ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਲਿਆ ਫਿਰ ਝੁਕ ਜਾਏ ਮਨ ਆਪਣੇ ਆਪ ਝੁਕੇ ਵਾਵਾ ਕਰ ਉੱਥੇ ਚਰਨਾ ਹੱਟ ਛਿੜੇ ਝੁਕਣਾ ਕਾਹਦਾ ਧੱਕੇ ਨਾਲ ਹੀ ਮੱਥਾ ਟੇਕੇ ਯਾਰਾ ਗੱਲ ਕਮਾਲ ਹੋ ਇਹ ਹੈ ਮੱਥਾ ਟੇਕਣਾ ਹੁਣ ਕੀ ਹੈ ਹੁਣ ਤੇ ਇੱਕ ਚੱਲ ਰਿਹਾ ਬਸ ਜਿਵੇਂ ਮੰਦਰਾਂ ਚ ਹੁੰਦਾ ਉਵੇਂ ਸਾਡੇ ਹੋਈ ਜਾਂਦਾ ਪ੍ਰਸ਼ਾਦ ਲੈ ਲਓ ਜੀ ਬਸ ਪਰਕਰਮਾ ਕਰ ਲਓ ਜੀ ਚਲੋ ਜੀ ਕਰ ਸੇਮ ਉਦਾਂ ਹੀ ਸਾਰਾ ਕੁਝ ਕਾਪੀ ਕਰਤੀ ਸਾਰੀ ਤਰੱਕੀ ਇਸੇ ਕਰਕੇ ਨਹੀਂ ਗਿਆਨ ਸਿੱਖਾਂ ਦਾ ਗੁਰੂ ਹੈ ਤੇ ਕੋਈ ਗੁਰਦੁਆਰੇ ਆ ਕੇ ਨਹੀਂ ਕਹਿੰਦਾ ਵੀ ਗਿਆਨ ਕਿੱਥੋਂ ਮਿਲਦਾ ਜੀ ਦੱਸੋ ਗਿਆਨ ਗੁਰੂ ਹੈ ਕੋਈ ਨਹੀਂ ਪੁੱਛਦਾ ਗੁਰਦੁਆਰੇ ਜਾ ਗਿਆਨ ਕਿੱਥੋਂ ਮਿਲਦਾ ਜੀ ਕੌਣ ਦੱਸੇਗਾ ਗੱਲ ਕਿਵੇਂ ਲਈਦਾ ਗਿਆਨ ਕਿੱਥੇ ਕਲਾਸ ਲੱਗਣੀ ਕੋਈ ਨਹੀਂ ਪੁੱਛਦਾ ਅਗਲਾ ਕਹਿੰਦਾ ਮੱਥਾ ਟੇਕਣ ਆਏ ਆ ਗਿਆਨ ਲੈਣ ਦੇ ਆਏ ਮੱਥਾ ਟੇਕਦੇ ਮੱਥਾ ਟੇਕਣਾ ਬਸ ਮੱਥਾ ਟੇਕਿਆ ਤੇ ਘਰ ਨੂੰ ਚਲੇ ਗਏ ਸਾਰਾ ਕੁਛ ਹੀ ਬਦਲ ਗਿਆ ਤੇ ਜਿੱਥੇ ਮਰਜ਼ੀ ਭੱਜਦੇ ਰਹੋ ਕੁਛ ਨਹੀਂ ਨਿਕਲਣਾ ਜੀ ਇਹਦੇ ਵਿੱਚੋਂ ਸਾਡੇ ਪੁਜਾਰੀਆਂ ਨੇ ਗੁਰੂ ਸਾਹਿਬ ਨੇ ਇਹਨਾਂ ਪੁਜਾਰੀਆਂ ਦੇ ਵਾਸਤੇ ਕਿੰਨਾ ਕੁਛ ਕੀਤਾ ਕਹਿੰਦੇ ਪੂਜਾ ਦਾ ਧਾਨ ਖਾਣ ਵਾਲਿਆਂ ਨੇ ਤੁਹਾਡੇ ਤੋਂ ਮੱਥੇ ਥਾਂ ਥਾਂ ਤੇ ਟਿਕਾਉਣੇ ਆ ਆਹ ਜਗ੍ਹਾ ਪਵਿੱਤਰ ਹੈ ਆਹ ਥਾਂ ਪਵਿੱਤਰ ਹੈ ਆਹ ਰੱਬ ਦਾ ਘਰ ਹੈ ਆਹ ਰੱਬ ਦਾ ਘਰ ਹੈ ਉਹ ਕਹਿੰਦੇ ਇਹਦੇ ਦੱਸੋ ਰੱਬ ਦਾ ਘਰ ਹੈ ਕਿਹੜਾ ਨਹੀਂ ਕਿਹੜੀ ਥਾਂ ਜਿੱਥੇ ਰੱਬ ਨਹੀਂ ਇਹ ਤੇ ਦੱਸੋ ਆਹ ਜਿਹੜੇ ਸਵਾਲ ਕਬੀਰ ਸਾਹਿਬ ਪੁੱਛਦੇ ਹੈ ਅੱਲਾ ਇੱਕ ਮਸੀਤ ਬਸਤ ਹੈ ਅਵਰ ਥਾਨ ਕਿਸ ਕੇਰਾ ਇਹ ਦੱਸੋ ਸੁਣਿਓ ਪਿਆਰਿਓ ਜਿਹੜਾ ਕਬੀਰ ਜੀ ਮੁਸਲਮਾਨ ਨੂੰ ਪੁੱਛਦੇ ਆ ਸਿੱਖਾਂ ਨੂੰ ਕਿਉਂ ਨਹੀਂ ਪੁੱਛਣ ਜਿਹੜਾ ਕਬੀਰ ਸਾਹਿਬ ਹਿੰਦੂ ਨੂੰ ਪੁੱਛਦੇ ਆ ਮੰਦਰ ਬਾਰੇ ਮੰਦਰ ਤੇ ਸਵਾਲ ਕਰਦੇ ਆ ਮਸੀਤ ਤੇ ਸਵਾਲ ਕਰਦੇ ਆ ਅੱਜ ਗੁਰਦੁਆਰਿਆਂ ਤੇ ਕਿਉਂ ਨਹੀਂ ਕਰਨਗੇ ਸਵਾਲ ਕਰਨਗੇ ਇਹੀ ਮੰਦਰ ਚ ਹੁੰਦਾ ਮੰਦਰ ਵਾਲਾ ਕਹਿੰਦਾ ਸੀ ਇਹੀ ਮਸੀਤ ਵਾਲੇ ਕਹਿੰਦੇ ਸੀ ਇਹੀ ਹੁਣ ਤੁਸੀਂ ਕਹਿੰਦੇ ਹੋ ਚੇਤਾ ਰੱਖੋ ਉਹ ਕਹਿੰਦੇ ਸੀ ਮਜ਼ਹਬਾਂ ਨੂੰ ਛੱਡ ਕੇ ਧਰਮ ਨੂੰ ਮੰਨੋ ਧਰਮ ਮਜ਼ਹਬ 5 7 4 10 ਹੋ ਸਕਦੇ ਐ ਮਜ਼ਹਬ 200 400 ਹੋ ਸਕਦਾ ਹੈ ਪਰ ਧਰਮ ਇੱਥੇ ਇੱਕ ਹੈ ਉਹ ਹੈ ਰੱਬ ਦਾ ਬਣਾਇਆ ਹੋਇਆ ਵਿਧਾਨ ਰੱਬ ਦੀ ਬਣਾਈ ਹੋਈ ਕੁਦਰਤ ਰੱਬ ਦੇ ਬਣਾਏ ਹੋਏ ਨਿਯਮ ਰੱਬ ਦੇ ਕੀਤੇ ਹੋਏ ਫੈਸਲੇ ਜਿਹੜੇ ਉਹਨੇ ਕਦੇ ਬਦਲੇ ਨਹੀਂ ਫੈਸਲੇ ਜੋ ਕੁਛ ਪਾਇਆ ਸੋ ਇੱਕ ਵਾਰ ਸੁਣੋ ਪਿਆਰਿਓ ਸਦੀਆਂ ਪਹਿਲਾਂ ਵੀ ਅੱਗ ਸਾੜਦੀ ਸੀ ਅੱਜ ਵੀ ਅੱਗ ਸਾੜਦੀ ਹੈ ਤੇ ਸਦੀਆਂ ਬਾਅਦ ਵੀ ਅੱਗ ਸਾੜੇ ਇੰਨੀ ਆ ਹਜ਼ਾਰਾਂ ਸਾਲ ਪਹਿਲਾਂ ਵੀ ਪਾਣੀ ਡੋਬਦਾ ਸੀ ਅੱਜ ਵੀ ਪਾਣੀ ਡੋਬਦਾ ਤੇ ਹਜ਼ਾਰਾਂ ਸਾਲ ਬਾਅਦ ਵੀ ਪਾਣੀ ਡੋਬੇਗਾ ਇਹ ਨਿਯਮ ਹੈ ਹਜ਼ਾਰਾਂ ਸਾਲ ਪਹਿਲਾਂ ਬੱਚਾ ਪੈਦਾ ਹੁੰਦਾ ਸੀ ਉਹ ਵੀ ਔਰਤ ਤੇ ਮਰਦ ਦੇ ਸਬੰਧ ਤੋਂ ਅੱਜ ਵੀ ਉਵੇਂ ਹੀ ਹੋ ਰਿਹਾ ਅੱਗੇ ਵੀ ਇਹ ਭਾਵ ਕਹਿਣ ਦਾ ਇੱਕ ਸਿਸਟਮ ਹੈ ਇੱਕ ਨਿਯਮ ਨੇ ਰੱਬ ਨੇ ਬਣਾਏ ਹੈ ਜਿਹੜੇ ਉਹ ਧਰਮ ਹੈ ਸਾਰੀ ਮਨੁੱਖਤਾ ਨੂੰ ਉਹ ਧਰਮ ਫੋਲੋ ਕਰਨਾ ਪੈਣਾ ਇੱਕ ਧਰਮ ਹੈ ਉਹ ਕਹਿੰਦੇ ਮਜ਼ਹਬਾਂ ਦੇ ਝਗੜੇ ਛੱਡੋ ਤੁਮ ਰਾਮ ਕਹੋ ਵੋ ਰਹੀਮ ਕਹੇ ਮਤਲਬ ਤੋ ਉਸ ਅੱਲਾਹ ਸੇ ਹੈ ਤੁਮ ਦੀਨ ਕਹੋ ਵੋ ਧਰਮ ਕਹੇ ਮਤਲਬ ਤੋ ਉਸ ਕੀ ਰਾਹ ਸੇ ਹੈ ਤੁਮ ਸਾਲਕ ਹੋ ਵੋ ਜੋਗੀ ਹੈ ਮਤਲਬ ਤੋ ਉਸ ਕੀ ਚਾਹ ਸੇ ਹੈ ਕਿਉਂ ਲੜਦੇ ਹੋ ਨਾਦਾਂ ਬੰਦੇ ਤੇਰੀ ਸਭ ਖਾਮ ਖਿਆਲੀ ਹੈ ਹੈ ਪੇੜ ਕੀ ਜੜ ਤੋਂ ਏਕ ਵਹੀ ਹਰ ਮਜ਼ਹਬ ਡਾਲੀ ਡਾਲੀ ਤੇ ਡਾਲੀਆਂ ਝਗੜ ਰਹੀਆਂ ਸੀ ਆਪਣੇ ਆਪ ਵਿੱਚ ਜੜ ਇੱਕ ਸੀ ਡਾਲੀਆਂ ਆਪਸ ਵਿੱਚ ਟਕਰਾਉਂਦੀਆਂ ਸੀ ਨੁਕਸਾਨ ਹੁੰਦਾ ਸੀ ਉੱਥੇ ਫਿਰ ਸਾਡੇ ਗੁਰੂ ਸਾਹਿਬ ਆਏ ਉਹਨਾਂ ਨੇ ਕਿਹਾ ਮਜ਼ਹਬ ਖਤਮ ਕਰੋ ਯਾਰ ਮਜ਼ਹਬਾਂ ਦੇ ਝਗੜਿਆਂ ਨੇ ਬੜੀ ਦੁਨੀਆ ਮਰਵਾਈ ਹੈ ਬੜਿਆਂ ਦਾ ਝਗੜਾ ਤੇ ਲੜਾਈਆਂ ਪਵਾਈਆਂ ਮਜ਼ਹਬਾਂ ਦਾ ਝਗੜਾ ਖਤਮ ਕਰੋ ਧਰਮ ਵੱਲ ਵਧੋ ਧਰਮ ਇੱਕ ਹੈ ਧਰਮ ਦੋ ਚਾਰ ਨਹੀਂ ਧਰਮ ਬੰਦੇ ਦਾ ਬਣਾਇਆ ਨਹੀਂ ਕਿਸੇ ਅਵਤਾਰੀ ਪੁਰਸ਼ ਦਾ ਬਣਾਇਆ ਨਹੀਂ ਧਰਮ ਰੱਬ ਦਾ ਬਣਾਇਆ ਜਿਹਨੂੰ ਰੱਬ ਦੇ ਸਿਧਾਂਤ ਕਹਿੰਦੇ ਆ ਜਿਹਨੂੰ ਸਾਇੰਸ ਵੀ ਮੰਨਦੀ ਹੈ ਉਹ ਰੱਬ ਜਿਹਦੇ ਤੋਂ ਦੁਨੀਆ ਵਿੱਚ ਕੋਈ ਨਾਸਤਕ ਨਹੀਂ ਹੋ ਸਕਦਾ ਉਹ ਕੁਦਰਤ ਦੇ ਨਿਯਮ ਜਿਹਨੂੰ ਹਰ ਤਰਕਸ਼ੀਲ ਵੀ ਮੰਨੇਗਾ ਹਰ ਕਾਮਰੇਡ ਮੰਨੇਗਾ ਹਰ ਨਾਸਤਕ ਮੰਨੇਗਾ ਉਹ ਰੱਬ ਜਿਹੜਾ ਅਸਲੀ ਧਰਮ ਹੈ ਅਸਲੀ ਰੱਬ ਹੈ ਨਿਯਮ ਕੁਦਰਤ ਦੇ। ਦੁਨੀਆਂ ਵਿੱਚ ਕੋਈ ਬੰਦਾ ਇਸ ਰੱਬ ਤੋਂ ਇਨਕਾਰੀ ਨਹੀਂ ਹੋ ਸਕਦਾ, ਬੇਮੁਖ ਨਹੀਂ ਹੋ ਸਕਦਾ। ਪਰ ਜੇ ਉਸ ਰੱਬ ਦੀ ਵਿਆਖਿਆ ਸਹੀ ਤਰੀਕੇ ਸਿਰ ਸਮਝਾਂਗੇ ਤੇ ਤਾਂ ਹੀ ਗੱਲ ਬਣੇਗੀ। ਤੇ ਤਾਂ ਹੀ ਮੈਂ ਪਰਸੋਂ ਚੌਥੇ ਬੇਨਤੀ ਕੀਤੀ ਸੀ, ਰਾਹ ਗੁਰੂ ਨਾਨਕ ਦਾ ਹੈ, ਰਾਹ ਕਬੀਰ ਜੀ ਵਾਲਾ ਹੈ ਸਾਡਾ, ਪਰ ਜਿਹੜਾ ਰੱਬ ਹੈ ਉਹ ਬਾਹਮਣ ਵਾਲਾ ਬਣਾਈ ਫਿਰਦਾ। ਕਿਉਂਕਿ ਜਿਹੜੇ ਕਰਮ ਕਾਂਡ ਅਸੀਂ ਕਰਾਉਂਦੇ ਹਾਂ ਉਹ ਬਾਹਮਣਾ ਵਾਲੇ ਹੈ, ਸਾਡਾ ਜਿਹੜਾ ਕਰਮ ਕਾਂਡੀ ਸਿਸਟਮ ਹੈ ਉਹ ਬਾਹਮਣਾ ਵਾਲਾ ਹੈ। ਆਹ ਸਵਾਲ ਧਿਆਨ ਨਾਲ ਸੁਣਿਓ ਬਈ, ਕਬੀਰ ਸਾਹਿਬ ਦਾ ਸ਼ਬਦ ਹੈ, ਹੁਣ ਆਹ ਪੜ੍ਹਦੇ ਹਾਂ। ਅੱਲਾ ਇੱਕ ਮਸੀਤ ਬਸਤ ਹੈ, ਅਵਰ ਥਾਨ ਕਿਸ ਕੇਰਾ, ਕਹਿੰਦੇ ਦੱਸ ਵੀ ਹੋਰ ਜਿਹੜੇ ਥਾਂ ਨੇ ਉਹ ਕਿਹਦੇ। ਸੁਣਿਓ ਮੁਸਲਮਾਨਾਂ, ਤੂੰ ਕਹਿੰਦਾ ਹੈ ਵੀ ਅੱਲਾ ਮਸੀਤ ਚ ਰਹਿੰਦਾ, ਤੂੰ ਕਹਿੰਦਾ ਅੱਲਾ ਕਾਬੇ ਚ ਹੈ, ਕਾਬਾ ਰੱਬ ਦਾ ਅੱਲਾ ਦਾ ਘਰ ਹੈ। ਤੇ ਕਹਿੰਦੇ ਜੇ ਰੱਬ ਦਾ ਘਰ ਹੋਵੇ ਤੇ ਬਾਕੀ ਦੁਨੀਆ ਕਿਹਦੀ ਹੈ, ਇਹ ਦੱਸ। ਜੇ ਰੱਬ ਇਸ ਥਾਂ ਤੇ ਹੈ ਤੇ ਜਿਹੜੀ ਬਾਕੀ ਕਿਵੇਂ ਕਹਿ ਦੇਗਾ? ਜੇ ਰੱਬ ਨਾ ਹੋਇਆ ਦਰਖਤ ਜਾਨ, ਉਹ ਚੀਜ਼ ਕੀ ਹੈ ਜਿਹੜੀ ਵਿੱਚ? ਹੁਣ ਦਰਖਤ ਨੂੰ ਪਾਣੀ ਪਾਓ ਕਦੀ ਨਹੀਂ ਪੀਂਦਾ, ਜਿੱਦਣ ਸੁੱਕ ਜਾਏਗਾ ਤੂੰ ਖਰਾ ਕਰਕੇ ਵਿਖਾ, ਪਰ ਜਿਹੜਾ ਉਹ ਜਿੱਦਣ ਪੀਣ ਵਾਲਾ ਵਿੱਚੋਂ ਨਿਕਲ ਗਿਆ ਫਿਰ ਥੋੜਾ ਹਰਾ ਹੁੰਦਾ ਦਰਖਤ, ਪਾਣੀ ਨਾਲ ਹਰਾ ਨਹੀਂ ਉਹ, ਜਦੋਂ ਵਿੱਚੋਂ ਤਾਕਤ ਨਿਕਲ ਜਾਂਦੀ ਹੈ ਜਿੰਨਾ ਮਰਜ਼ੀ ਪਾਣੀ ਪਾਈ ਜਾਓ ਫਿਰ ਨਹੀਂ ਹਰਾ ਹੁੰਦਾ। ਤੂੰ ਜਿੰਨਾ ਮਰਜ਼ੀ ਖੁਰਾਕ ਖਵਾਈ ਜਾਵੇ, ਮੈਂ ਮੱਝ ਨੂੰ ਖਵਾ ਰਿਹਾ ਤੇ ਖੁਰਾਕ ਨਾਲ ਇਹ ਪਲਦੀ ਹੈ, ਜਿਹਦੇ ਮਰਗੀ ਉਹਦੇ ਮੂੰਹ ਚ ਉਹਦੇ ਚ ਪਾਈਗਾ ਘਾ, ਕੁਛ ਵੀ ਨਹੀਂ। ਮਰੇ ਮੂੰਹ ਮਰੇ ਦੇ ਮੂੰਹ ਵਿੱਚ ਪਾ ਖਾ ਖੁਰਾਕ, ਪਾ ਘਿਓ ਦੇ ਮੂੰਹ ਵਿੱਚ ਕੀ ਫਾਇਦਾ ਉਹਦਾ? ਜਦੋਂ ਵਿਚਲਾ ਚਲਿਆ ਗਿਆ, ਖੁਰਾਕ ਨਾਲ ਨਹੀਂ ਅਸੀਂ, ਅਸੀਂ ਉਹਦੇ ਨਾਲ ਆ, ਉਹ ਸਾਡੇ ਚ ਤਾਂ ਹੀ ਖੁਰਾਕ ਖਾ ਰਹੇ ਆ, ਉਹ ਸਾਡੇ ਚ ਤਾਂ ਸਭ ਕੁਝ ਚੱਲ ਰਿਹਾ, ਉਹ ਹੈ। ਤੇ ਜੇ ਅੱਲਾ ਇੱਕ ਕਾਬੇ ਵਿੱਚ ਰਹਿੰਦਾ ਤੇ ਬਾਕੀ ਦੁਨੀਆ ਕਿਵੇਂ ਚੱਲ ਰਹੀ ਹੈ ਫਿਰ? ਰੱਬ ਉਹ ਹੈ ਜਿਹੜਾ ਘੱਟ ਘੱਟ ਮੈਂ ਹਰ ਜੂ ਬਸ, ਮੇਰੇ ਘੱਟ 'ਚ ਵੀ ਹੈ, ਤੇਰੇ ਘੱਟ 'ਚ ਵੀ ਹੈ, ਬਾਹਮਣ ਦੇ ਘੱਟ ਵਿੱਚ ਵੀ ਹੈ, ਉਹ ਮੁਸਲਮਾਨ ਦੇ ਘੱਟ ਵਿੱਚ ਵੀ ਹੈ, ਉਹ ਕੁੱਤੇ ਵਿੱਚ ਵੀ ਹੈ, ਬਿੱਲੀ ਵਿੱਚ ਵੀ ਹੈ, ਚਿੜੀ ਵਿੱਚ ਵੀ ਹੈ, ਕੀੜੀ ਵਿੱਚ ਵੀ ਹੈ, ਸੱਪ ਵਿੱਚ ਵੀ ਹੈ, ਹਰ ਚੀਜ਼ ਦਰਖਤ ਵਿੱਚ ਵੀ ਹੈ, ਜਰਰੇ ਜਰਰੇ ਵਿੱਚ ਉਹਦੇ ਨਿਯਮ ਸਾਰੇ ਪਾਸੇ ਕੰਮ ਕਰਦੇ। ਉਹ ਹੈ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਉਹ ਬੋਲਦਾ ਸੁਣਦਾ ਕਹਿੰਦੇ ਮੈਨੂੰ, ਹਰੇਕ ਦੇ ਵਿੱਚ ਉਹ ਹੈ, ਉਹਦੀ ਐਨਰਜੀ ਕਰਕੇ ਹੀ ਬੰਦਾ ਬੋਲਦਾ, ਉਹਦੇ ਸਪਿਰਿਟ ਕਰਕੇ, ਉਹ ਸ਼ਕਤੀ ਕਰਕੇ, ਉਹ ਸਾਰਿਆਂ ਚ। ਤੇ ਕਹਿੰਦੇ ਤੂੰ ਕਹੀ ਜਾਂਦਾ ਵੀ ਆਹ ਅੱਲਾ ਦਾ ਘਰ ਹੈ, ਬਾਕੀ ਦੁਨੀਆ ਕਿੱਥੇ ਗਈ? ਦੱਸੋ ਪਿਆਰਿਓ, ਅੱਜ ਸਾਡੇ ਸਿੱਖ ਨਹੀਂ ਕਹਿੰਦੇ ਵੀ ਆਹ ਆਹ ਘਰ ਹੈ ਜੀ ਗੁਰੂ ਦਾ, ਆਪਾਂ ਨਹੀਂ ਇਹ ਗੱਲ ਕਰਦੇ। ਇੱਥੇ ਨਾ ਝੂਠ ਬੋਲੋ, ਇੱਥੇ ਨਾ ਝੂਠ ਬੋਲੋ, ਇਹ ਕੀ ਹੈ? ਕਹਿੰਦੇ ਰੱਬ ਦੇ ਘਰ ਆ ਕੇ ਤੇ ਸੱਚ ਬੋਲੋ, ਪਰ ਜੇ ਰੱਬ ਸਾਰਿਆਂ ਥਾਵਾਂ ਤੇ ਹੈ ਫਿਰ ਸਾਰੇ ਥਾਵਾਂ ਤੇ ਲੋਕ ਸੱਚ ਬੋਲਣਗੇ ਕਿ ਨਹੀਂ ਬੋਲਣਗੇ? ਪਿਆਰਿਓ ਵੇਖੋ, ਜੇ ਰੱਬ ਵਾਲਾ ਤੀਰਥ ਸਾਡੇ ਦਿਮਾਗ ਵਿੱਚ ਆਵੇ, ਸਾਡੀ ਸਮਝ ਵਿੱਚ ਆਵੇ, ਇੱਧਰ ਸੁਣੋ ਪਿਆਰਿਓ, ਇੱਧਰ ਸੁਣੋ, ਇੱਥੇ ਗੁਰੂ ਨਾਨਕ ਪਾਤਸ਼ਾਹ ਆਏ ਹੈ, ਇੱਥੇ ਗੁਰੂ ਗੋਬਿੰਦ ਸਿੰਘ ਆਏ ਹੈ, ਇੱਥੇ ਗੁਰੂ ਅਰਜਨ ਸਾਹਿਬ ਦੇ ਚਰਨ ਪਏ ਹੈ, ਇੱਥੇ ਭਗਤ ਕਬੀਰ ਸਾਹਿਬ ਦਾ ਜਨਮ ਹੋਇਆ, ਇੱਥੇ ਭਗਤ ਰਵਿਦਾਸ ਜੀ ਆਏ ਹੈ। ਜਿਹੜਾ ਪਰਮਾਤਮਾ ਹੈ, ਪਰਮਾਤਮਾ ਹਰ ਜਗ੍ਹਾ ਆਇਆ ਕਿ ਨਹੀਂ ਆਇਆ ਬੋਲੋ, ਇਸ ਵੇਲੇ ਆਇਆ ਹੋਇਆ ਕਿ ਨਹੀਂ ਆਇਆ, ਹੈ ਕਿ ਨਹੀਂ, ਸਾਡੇ ਦਿਲਾਂ 'ਚ ਧੜਕ ਰਿਹਾ ਕਿ ਨਹੀਂ ਧੜਕ ਰਿਹਾ, ਨਿਯਮਾਂ ਦੇ ਰੂਪ ਵਿੱਚ ਸਾਡੇ ਸਾਰਿਆਂ ਦੇ ਵਿੱਚ ਇਸ ਵੇਲੇ ਵੀ ਹੈ, ਉਹਦੇ ਨਿਯਮ ਨੇ, ਤਾਂ ਹੀ ਤੇ ਧਰਤੀ ਤੇ ਚੰਦਰਮਾ ਆਪਣੇ ਘੁੰਮਦੇ ਫਿਰਦੇ ਆ, ਸੂਰਜ ਇਸ ਵੇਲੇ ਅਮਰੀਕਾ ਵਾਲੇ ਪਾਸੇ ਹੈ, ਧਰਤੀ ਘੁੰਮੀ ਹੋਈ ਹੈ, ਜੇ ਨਿਯਮ ਹਿੱਲ ਗਏ ਆਪਸ 'ਚ ਟਕਰਾ ਜਾਣਗੇ, ਨਿਯਮ ਨਿਯਮਾਂ ਵਿੱਚ ਬੰਨਿਆ ਚੱਲ ਰਿਹਾ, ਭੈ ਵਿੱਚ ਪਵਨ ਵਹਿ ਸਦਬਾਉ, ਭੈ ਵਿੱਚ ਚੱਲਣਾ, ਇਹ ਭੈ ਕਹਿ ਲਓ ਨਿਯਮ ਕਹਿ ਲਓ, ਨਿਯਮਾਂ ਦੇ ਵਿੱਚ ਸਾਰਾ ਕੁਝ ਚੱਲ ਰਿਹਾ, ਇਸ ਵੇਲੇ ਹੈ ਕਿ ਨਹੀਂ ਹੈ ਇੱਥੇ ਬੋਲੋ, ਹਰ ਜਗ੍ਹਾ ਆਇਆ ਨਾ, ਤੇ ਰੱਬ ਵਾਲਾ ਤੀਰਥ ਕਿੱਧਰ ਗਿਆ? ਜੇ ਰੱਬ ਨਾਲ ਜੁੜਾਂਗੇ ਤੇ ਸਾਰੀ ਧਰਤੀ ਤੀਰਥ ਲੱਗੇਗੀ ਕਿ ਨਹੀਂ ਲੱਗੇਗੀ ਬੋਲੋ? ਹਰ ਵੇਲੇ ਐ ਨਹੀਂ ਲੱਗੂ ਵੀ ਤੀਰਥ ਤੇ ਤੁਰੇ ਫਿਰਦੇ, ਕਿਉਂਕਿ ਦਰਖਤ ਵਿੱਚ ਵੇਖੇਗਾ, ਖੇਤਾਂ 'ਚ ਕੰਮ ਕਰੇਗਾ, ਉਪਜਾਊ ਸ਼ਕਤੀ ਸੂਰਜ ਚੰਦਰਮਾ ਹਰ ਵੇਲੇ ਹਰ ਜਗ੍ਹਾ ਤੈਨੂੰ ਰੱਬ ਨਜ਼ਰ ਆਏਗਾ ਤੇ ਤੀਰਥ ਵੀ ਹਰ ਜਗ੍ਹਾ ਨਜ਼ਰ ਆਏਗਾ। ਕਿੱਡਾ ਵੱਡਾ ਤੀਰਥ ਬਣ ਜਾਣਾ ਫਿਰ, ਤੀਰਥ ਤੀਰਥ ਕਿੰਨਾ ਸੋਹਣਾ ਸਿਸਟਮ ਸੀ। ਥੋੜੇ ਜਿਹੇ ਥਾਂ 'ਚੋਂ ਨਿਕਲ ਕੇ ਫੈਲ ਗਏ। ਦੱਸੋ ਛੋਟੇ ਹੋਏ ਕਿ ਵੱਡੇ ਹੋਏ, ਬੋਲੋ ਬੋਲੋ ਪਿਆਰੇ, ਛੋਟੇ ਹੋਏ ਕਿ ਵੱਡੇ ਹੋਏ, ਵਿਸ਼ਾਲ ਹੋਏ ਵੱਡੇ ਹੋਏ ਨਾ ਵਿਸ਼ਾਲ ਹੋ ਗਏ। ਤੀਰਥ ਛੋਟਾ ਹੋਇਆ ਕਿ ਵੱਡਾ ਹੋਇਆ, ਵੱਡਾ ਹੋਇਆ। ਫਿਰ ਜਿਵੇਂ ਆਪਣੀ ਆਪਣੇ ਅੰਦਰ ਤੀਰਥ ਤੇ ਜਾ ਕੇ ਇੰਜ ਨਹੀਂ ਲੱਗਦਾ, ਫੀਲਿੰਗ ਬਦਲ ਜਾਂਦੀ ਹੈ ਸਾਡੀ, ਐਂ ਫਿਰ ਸਾਨੂੰ ਸਾਰੀ ਧਰਤੀ ਤੇ ਇਦਾਂ ਇਦਾਂ ਲੱਗੇਗਾ। ਗੁਰੂ ਸਾਹਿਬ ਸਾਰੀ ਧਰਤੀ ਨੂੰ ਤੀਰਥ ਬਣਾਉਣਾ ਚਾਹੁੰਦੇ ਸੀ ਕਿ ਥੋੜੇ ਥੋੜੇ ਥਾਵਾਂ ਤੇ ਤੀਰਥ ਬਣਾਉਣਾ ਚਾਹੁੰਦੇ ਸੀ? ਬੋਲੋ, ਸਾਰੀ ਧਰਤੀ ਨੂੰ ਬਣਾਉਣਾ ਚਾਹੁੰਦੇ ਸੀ ਕਿ ਕਿਤੇ ਕਿਤੇ ਸਾਰੀ ਧਰਤੀ ਨੂੰ ਹਰ ਜਗ੍ਹਾ ਤੀਰਥ ਤੀਰਥ? ਬਾਕੀਆਂ ਉੱਤੇ ਤੇ ਸਵਾਲ ਕਰਦੇ ਸੀ ਉਹ ਨਾਵਣ ਚੱਲੇ ਤੀਰਥੀ, ਤੀਰਥਾਂ ਤੇ ਨਹਾਉਂਦੇ ਫਿਰ ਮਨ ਖੋਟੇ ਤਨ ਚੋਰ, ਮਨ ਵਿੱਚ ਖੋਟ ਲੈ ਕੇ ਕਿਹੜੇ ਤੀਰਥਾਂ ਤੇ ਨਹਾਉਂਦਾ ਫਿਰਦਾ, ਕਿੱਥੇ ਤੁਰਿਆ ਫਿਰਦਾ ਥਾਂ ਥਾਂ ਉੱਤੇ। ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਭਾਣੇ ਕਿਹਨਾਏ ਕਰੇ। ਤੀਰਥ ਕਿਹੜਾ ਸੀ? ਸੁਣਿਆ ਮੰਨਿਆ ਮਨ ਕੀਤਾ ਭਾਉ, ਤੇ ਮੇਰੇ ਮਾਈਂਡ ਦੀ ਡਿਵੈਲਪਮੈਂਟ, ਅੰਤਰਗਤ ਦਿਮਾਗ ਦੀ ਗਤੀ, ਅੰਤਰਗਤ ਤੀਰਥ ਵੱਲ ਨਾਵਾਂ। ਦਿਮਾਗ ਜਦੋਂ ਖੁੱਲਦਾ ਹੈ, ਅਕਲ ਆਉਂਦੀ ਹੈ, ਸਮਝ ਆਉਂਦੀ ਹੈ, ਗਤੀ ਕਰਦੇ ਹਾਂ ਅਸੀਂ, ਤੇ ਆਹ ਸਾਡਾ ਤੀਰਥ। ਗਤੀ ਹੋਣੀ, ਦਿਮਾਗ ਤੇਜ਼ ਹੋਣਾ, ਐਕਟਿਵ ਹੋਣਾ, ਇਹ ਸਾਡਾ ਤੀਰਥ। ਉਹ ਮਿਸ ਹੋ ਗਿਆ। ਗੁਰੂ ਸਾਹਿਬ ਨੇ ਮਜ਼ਹਬਾਂ ਨਾਲੋਂ ਤੋੜਿਆ, ਧਰਮ ਨਾਲ ਬੋਲਿਆ ਕਰੋ, ਰਿਸਪੌਂਸ ਦਿਆ ਕਰੋ ਥੋੜਾ ਜਿਹਾ। ਮਜ਼ਹਬਾਂ ਨਾਲੋਂ ਤੋੜਿਆ ਤੇ ਇੱਕ ਧਰਮ ਨਾਲ ਜੋੜਿਆ, ਤੇ ਸਾਡਿਆਂ ਨੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਇੱਕ ਹੋਰ ਮਜ਼ਹਬ ਬਣਾ ਲਿਆ। ਇੱਥੇ ਨਹੀਂ ਪੰਗਾ ਪਿਆ, ਮਜ਼ਹਬਾਂ ਤੇ ਸਵਾਲ ਉੱਠਣੇ ਹੀ ਉੱਠਣੇ ਨੇ, ਪਰ ਇੱਕ ਜਿਹੜਾ ਧਰਮ ਹੈ ਉਹਦੇ ਤੇ ਕੋਈ ਸਵਾਲ ਨਹੀਂ ਉੱਠ ਸਕਦਾ। ਨਾਸਤਕ ਲੋਕ ਮਜ਼ਹਬ ਤੋਂ ਹੁੰਦੇ ਆ, ਪਰ ਧਰਮ ਤੋਂ ਕੋਈ ਨਾਸਤਕ ਨਹੀਂ ਹੋ ਸਕਦਾ। ਹਾਂ, ਬਸ਼ਰਤੇ ਧਰਮ ਤੁਸੀਂ ਕੁਦਰਤ ਨੂੰ ਕਿਹੋ, ਰੱਬ ਦੇ ਵਿਧਾਨ ਨੂੰ ਧਰਮ ਕਿਹੋ, ਬੰਦਿਆਂ ਨੇ ਨੂੰ ਨਾ ਕਹਿ ਦਿਓ ਕਰੋ। ਇਹ ਸ਼ਰਤ ਹੈ ਵੀ ਰੱਬ ਦੇ ਬਣਾਏ ਨਿਯਮਾਂ ਨੂੰ ਧਰਮ, ਉਹਦੇ ਤੋਂ ਕੋਈ ਨਾਸਤਕ ਕਿਵੇਂ ਹੋ ਜੂ? ਗੁਰੂ ਨਾਨਕ ਕਹਿੰਦੇ ਮੇਰਾ ਧਰਮ ਵੀ ਉਹੀ ਹੈ, ਤੁਸੀਂ ਸਾਰੇ ਉਸ ਧਰਮ ਦੇ ਵਿੱਚ ਆਓ। ਇੱਕ ਧਰਮ ਹੈ ਦੁਨੀਆ ਵਿੱਚ, ਉਹ ਰੱਬ ਹੈ ਪਰਮਾਤਮਾ। ਤੇ ਸਾਨੂੰ ਕਿਹਾ ਮਜ਼ਹਬਾਂ ਚੋਂ ਨਿਕਲੋ ਤੇ ਧਰਮ ਨਾਲ ਜੁੜੋ, ਤੇ ਸਾਡਿਆਂ ਨੇ ਗੁਰੂ ਸਾਹਿਬ ਜਾਣ ਤੋਂ ਬਾਅਦ ਇੱਕ ਹੋਰ ਮਜ਼ਹਬ ਬਣਾ ਲਿਆ। ਜਿੱਥੇ ਇੰਨੇ ਮਜ਼ਹਬ ਸੀ ਉੱਥੇ ਇੱਕ ਹੋਰ ਮਜ਼ਹਬ ਬਣ ਗਿਆ। ਤਾਂ ਕਰਕੇ ਇੱਥੇ ਭੁਲੇਖਾ ਪੈ ਗਿਆ, ਤੇ ਜਿਹੜੇ ਸਵਾਲ ਦੂਜਿਆਂ ਤੇ ਉੱਠਦੇ ਸੀ ਉਹ ਸਾਡੇ ਤੇ ਵੀ ਉੱਠਣ ਲੱਗ ਗਏ। ਉੱਠਣੇ ਹੀ ਉੱਠਣੇ ਨੇ, ਜਦੋਂ ਕਾਪੀ ਕਰੋਗੇ ਉੱਠਣਗੇ ਹੀ। ਜੇ ਇੱਕ ਗਲਤ ਹੈ ਤੂੰ ਉਹਦੀ ਕਾਪੀ ਕਰੇਗਾ, ਤੇਰੇ ਤੇ ਵੀ ਸਵਾਲ ਉੱਠਣਗੇ। ਇਹ ਤੇ ਇਹਨਾਂ ਤੋਂ ਥੋੜ੍ਹਾ ਬਚ ਜਾਂਗੇ, ਆਪਾਂ ਕਦੇ ਵੀ ਨਹੀਂ ਬਚ ਸਕਦੇ। ਆਹ ਸਵਾਲ ਤੋਂ ਬਚ ਕੇ ਵਿਖਾਓ, ਜੇ ਇਹ ਸੋਚ ਰੱਖਣੀ ਹੈ ਤੇ ਕਬੀਰ ਜੀ ਦਾ ਆਹ ਸਵਾਲ ਇਹਦਾ ਜਵਾਬ ਕਿੱਥੋਂ ਦੇਣ? ਸੁਣੋ, ਕਬੀਰ ਸਾਹਿਬ ਕਹਿੰਦੇ ਹੋਏ ਅੱਲਾ ਜੇ ਮਸੀਤ 'ਚ ਰਹਿੰਦਾ ਹੈ, ਅੱਲਾ ਜੇ ਕਾਬੇ 'ਚ ਰਹਿੰਦਾ ਹੈ, ਤੇ ਬਾਕੀ ਥਾਵਾਂ ਕਿਵੇਂ ਚੱਲਦੀਆਂ ਨੇ? ਬਾਕੀ ਥਾਂ ਕਿਹਦਾ ਹੈ? ਕਾਬਾ ਤੇ ਅੱਲਾ ਦਾ, ਤੇ ਬਾਕੀ ਥਾਂ ਕਿਹਦਾ? ਅੱਲਾ ਦਾ ਘਰ ਜੇ ਕਾਬਾ ਹੈ ਤੇ ਬਾਕੀ ਥਾਂ ਕਿਹਦਾ? ਜੇ ਮਸੀਤ 'ਚ ਕਾਬਾ ਰਹਿੰਦਾ ਤੇ ਬਾਕੀ ਥਾਂ ਕਿਹਦਾ? ਉਹਨੇ ਕਹਿਤਾ ਵੀ ਆਹ ਮੇਰੀ ਜਗ੍ਹਾ ਹੈ, ਤੇ ਅਸੀਂ ਰੱਬ ਨੂੰ ਪੁੱਛਦੇ ਹਾਂ ਫਿਰ ਰੱਬਾ ਜੇ ਇਹ ਤੇਰੀ ਜਗ੍ਹਾ ਹੈ ਤੇ ਬਾਕੀ ਕਿਹਦੀ ਜਗ੍ਹਾ ਹੈ? ਇਹ ਦੱਸ ਸਾਨੂੰ। ਜਿਹੜੀ ਮੇਰੀ ਜ਼ਮੀਨ ਹੈ ਕਿਹਦੀ ਜਗ੍ਹਾ ਹੈ? ਸਾਰਾ ਕੁਝ ਕਿਹਦਾ ਫਿਰ? ਇਹਦਾ ਮਤਲਬ ਕੋਈ ਹੋਰ ਵੀ ਰੱਬ ਹੈ? ਤੂੰ ਤੇ ਕਹਿੰਦਾ ਮੇਰੀ ਇੰਨੀ ਕੀ ਜਗ੍ਹਾ ਨਹੀਂ ਰੱਬਾ, ਤੇਰੀ ਹੋਈ ਸਾਰੀ ਜਗ੍ਹਾ। ਇਹ ਬੰਦਾ ਕਹਿ ਰਿਹਾ, ਗਲਤ ਕਹਿ ਰਿਹਾ। ਰੱਬ, ਅਸਲ ਰੱਬ, ਅਸਲ ਪਰਮਾਤਮਾ ਹਰ ਜਗ੍ਹਾ, ਹਰ ਥਾਂ, ਹਰ ਸਮੇਂ ਰਹਿੰਦਾ ਹੈ। ਸੀ ਵੀ ਉਹ ਤੇ ਅੱਜ ਵੀ ਹੈ ਤੇ ਸਦਾ ਰਹੇਗਾ। ਆਦ ਤੋਂ ਸੱਚ ਹੈ, ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਸਦਾ ਸੱਚ ਹੈ। ਆ ਸੁਣੋ ਸਵਾਲ ਕਬੀਰ ਜੀ ਦਾ ਤੇ ਸਿੱਖੋ ਭਰਾਵੋ ਵੀਰੋ ਜਰਾ ਕੁ ਸੋਚੋ ਵੀ ਸਾਡੇ ਤੇ ਸਵਾਲ ਨਾ ਉੱਠੇਗਾ ਇਹ ਸੁਣੋ
ਅੱਲਾ 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 ਇੱਕ ਮਸੀਹ ਤੂੰ ਬਸ ਤੂੰ ਹੈ ਅਬਰ ਮੁਲਕ ਕਿਸ ਕੇਰਾ
ਜਿਹੜਾ ਬਾਕੀ ਦਾ ਮੁਲਕ ਹੈ ਉਹ ਕਿਹਦਾ ਹੈ ਬਾਕੀ ਦਾ ਮੁਲਕ ਕਿਹਦਾ ਹੈ ਅੱਲਾ ਜੇ ਇੱਕ ਮਸੀਹ ਚ ਰਹਿੰਦਾ ਤੇ ਬਾਕੀ ਦਾ ਮੁਲਕ ਕਿਹਦਾ ਹੈ ਅੱਗੇ ਫਿਰ ਨਾਲ ਹੀ ਸਵਾਲ ਕਰਦੇ ਨੇ ਮੰਦਰ ਵਾਲਿਆ ਤੂੰ ਕਹਿੰਦਾ ਮੂਰਤੀ ਚ ਰੱਬ ਪਹਿਲਾਂ ਮਸੀਤ ਵਾਲੇ ਨੂੰ ਸਵਾਲ ਕਰਦੇ ਫਿਰ ਮੰਦਰ ਵਾਲੇ ਨੂੰ ਕਹਿੰਦੇ ਤੂੰ ਕਹਿੰਦਾ ਮੂਰਤੀ ਚ ਜੇ ਮੂਰਤੀ ਚ ਇਹ ਦੱਸ ਫਿਰ ਬਾਕੀ ਕਿਵੇਂ ਚੱਲਦਾ ਸਾਰਾ ਸੁਣ ਫਿਰ ਸੁਣ ਪੂਰੀ ਪੰਕਤੀ ਦੋਨੇ ਪੰਕਤੀਆਂ ਇਕੱਠੀਆਂ ਪੜ੍ਹੋ
ਅੱਲਾ ਮਸੀਹ ਤੂੰ ਬਸ ਤੂੰ ਹੈ ਅਬਰ ਮੁਲਕ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤੱਤ ਨਾ ਹੈਰਾ
ਕਹਿੰਦੇ ਦੋਵੇਂ ਤੱਤ ਤੋਂ ਹੀਣੇ ਹੈ ਇਹ ਕਹਿੰਦਾ ਹੈ ਨਾਮ ਦਾ ਨਿਵਾਸ ਮੂਰਤੀ ਚ ਨਾਮ ਕਹਿੰਦੇ ਆ ਪਰਮਾਤਮਾ ਨੂੰ ਨਾਮ ਦੋ ਚੀਜ਼ਾਂ ਨੂੰ ਕਹਿੰਦੇ ਆ ਜੀ ਇੱਕ ਤੇ ਪਰਮਾਤਮਾ ਦੀ ਹੋਂਦ ਨੂੰ ਨਿਯਮਾਂ ਨੂੰ ਨਾਮ ਕਹਿੰਦੇ ਆ ਇੱਕ ਕਹਿੰਦੇ ਆ ਗਿਆਨ ਨੂੰ ਨਾਮ ਦੋ ਚੀਜ਼ਾਂ ਨੂੰ ਨਾਮ ਕਹਿੰਦੇ ਆ ਗਿਆਨ ਲੈਣ ਨੂੰ ਵੀ ਨਾਮ ਲੈਣਾ ਕਹਿੰਦੇ ਆ ਜਿਵੇਂ ਕਈ ਕਹਿੰਦੇ ਨਾਮ ਦਾਨ ਦਿਓ ਏਦਾਂ ਸ਼ਬਦ ਨਹੀਂ ਵਰਤਦੇ ਵੀ ਸਾਨੂੰ ਨਾਮ ਦਾਨ ਮਿਲੇ ਇਹਦਾ ਅਰਥ ਹੈ ਗਿਆਨ ਦੀ ਦਾਤ ਮਿਲੇ ਸਮਝ ਮਿਲੇ ਅਕਲ ਮਿਲੇ ਅਕਲ ਆਵੇ ਮੈਂ ਬੇਅਕਲਾਂ ਮੈਨੂੰ ਅਕਲ ਆਵੇ ਮੈਨੂੰ ਨਾਮ ਦੀ ਦਾਤ ਮਿਲੇ ਭਾਵ ਗਿਆਨ ਨੂੰ ਵੀ ਨਾਮ ਕਿਹਾ ਜਾਂਦਾ ਸਭ ਤੇ ਉੱਤਮ ਹਰ ਕੀ ਕਥਾ ਕਥਾ ਨੂੰ ਕੀ ਕਹਿੰਦੇ ਹਰੀ ਦੇ ਰੱਬ ਦੇ ਨਿਯਮਾਂ ਦੀ ਜਦੋਂ ਗੱਲ ਚੱਲੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਪਰਮਾਤਮਾ ਦੇ ਨਿਯਮਾਂ ਬਾਰੇ ਵਿਚਾਰ ਕਰਨੀ ਰੱਬ ਦੀ ਹੋਂਦ ਬਾਰੇ ਗੱਲਾਂ ਸੁਣਨੀਆਂ ਉਹਦੇ ਸਿਸਟਮ ਨੂੰ ਸਮਝਣਾ ਇਹ ਨਾਮ ਦੀ ਦਾਤ ਹੈ ਨਾਮ ਸੁਣਨਾ ਹਰੀ ਦੀ ਕਥਾ ਸੁਣਨ ਨੂੰ ਕਹਿੰਦੇ ਆ ਹਰੀ ਦੀ ਇਹ ਚੇਤਾ ਰੱਖਿਓ ਪਰਮਾਤਮਾ ਦੀਆਂ ਗੱਲਾਂ ਨਿਯਮਾਂ ਦੀ ਗੱਲ ਚਾਹੇ ਉਹ ਕੋਈ ਸਾਇੰਸਦਾਨ ਵੀ ਸਮਝਾ ਰਿਹਾ ਹੋਵੇ ਨਾ ਵੀ ਨਿਯਮ ਐਂ ਕੰਮ ਕਰਦੇ ਆ ਚੰਦਰਮਾ ਐਂ ਕੰਮ ਕਰਦਾ ਹੈ ਆਹ ਇੱਦਾਂ ਚੱਲਦਾ ਹੈ ਆਹ ਇੱਦਾਂ ਚੱਲਦਾ ਹੈ ਨਿਯਮਾਂ ਬਾਰੇ ਜਾਣਕਾਰੀ ਮਿਲਣੀ ਡਾਕਟਰ ਸਾਨੂੰ ਦੱਸਦਾ ਨਿਯਮ ਹੁਣ ਵੇਖੋ ਡਾਕਟਰ ਐਂ ਨਹੀਂ ਦੱਸਦਾ ਆਪਾਂ ਜਦੋਂ ਡਾਕਟਰ ਕੋਲ ਜਾਂਦੇ ਹਾਂ ਧਿਆਨ ਨਾਲ ਸੁਣਿਓ ਆਪਾਂ ਨੂੰ ਪੁੱਛਦੇ ਹਾਂ ਵੀ ਮੇਰੇ ਜਿਹੜਾ ਇੱਥੇ ਗੋਲਾ ਜਿਹਾ ਬਣਿਆ ਇਹ ਹੈ ਕੀ ਉਹ ਫਿਰ ਸਾਨੂੰ ਨਿਯਮਾਂ ਬਾਰੇ ਸਮਝਾਉਂਦਾ ਹੈ ਵੀ ਜਦੋਂ ਅਸੀਂ ਖਾਣਾ ਖਾਂਦੇ ਹਾਂ ਇਦਾਂ ਕਰਕੇ ਖਾਣਾ ਜਿਹੜਾ ਹਜ਼ਮ ਹੁੰਦਾ ਹੈ ਇਦਾਂ ਇਦਾਂ ਹੁੰਦਾ ਹੈ ਪਰ ਇਹ ਤੇਰੇ ਵਾਲੀ ਜਿਹੜੀ ਪ੍ਰੋਬਲਮ ਹੈ ਤੂੰ ਆਹ ਚੀਜ਼ ਵੱਧ ਖਾ ਰਿਹਾ ਉਹ ਇੱਕ ਪਾਸੇ ਲੱਗ ਜਾਂਦੀ ਹੈ ਤਾਂ ਕਰਕੇ ਵਧੀ ਜਾਂਦੀ ਇਕੱਠੀ ਹੋ ਗਈ ਇੰਨਾ ਆਹ ਗੋਲਾ ਜਿਹਾ ਬਣ ਗਿਆ ਇਦਾਂ ਸਾਰਾ ਕੁਛ ਨਿਯਮ ਨੇ ਜਿਹੜੇ ਸਮਝਾਉਂਦਾ ਹੈ ਜਦੋਂ ਨਿਯਮਾਂ ਬਾਰੇ ਜਾਣਕਾਰੀ ਮਿਲਦੀ ਹੈ ਆਪਾਂ ਉਹ ਖਾਣਾ ਪੀਣਾ ਛੱਡ ਦਿੰਦੇ ਹਾਂ ਇਹ ਜਾਣਕਾਰੀ ਲੈਣੀ ਹਰੀ ਦੀ ਗੱਲ ਹੈ ਨਿਯਮਾਂ ਦੀ ਜਾਣਕਾਰੀ ਲੈਣੀ ਪਰਮਾਤਮਾ ਦੇ ਨਿਯਮਾਂ ਬਾਰੇ ਜਾਣਨਾ ਚਾਹੇ ਗੁਰਬਾਣੀ ਦੀ ਕਥਾ ਤੇ ਚਾਹੇ ਰੱਬ ਦੇ ਨਿਯਮਾਂ ਦੀ ਕਥਾ ਸਮਝੋ ਦੱਸਿਆ ਜਾ ਰਿਹਾ ਜਿਹੜਾ ਉਹ ਵੀ ਨਾਮ ਲੈਣਾ ਹੀ ਹੁੰਦਾ ਹੁਣ ਵੇਖਿਓ ਧਿਆਨ ਨਾਲ ਸੁਣਿਓ ਕਹਿੰਦੇ ਤੂੰ ਕਹਿੰਦਾ ਕਿ ਨਾਮ ਦਾ ਨਿਵਾਸ ਮੂਰਤੀ ਵਿੱਚ ਹੈ ਨਾਮ ਮਤਲਬ ਰੱਬ ਮੂਰਤੀ ਵਿੱਚ ਹੈ ਕਹਿੰਦੇ ਇਦਾਂ ਨਹੀਂ ਗੱਲ ਮੰਨੀ ਤੁਹਾਨੂੰ ਦੋਵੇਂ ਹੋ ਜਿਹੜੇ ਤੁਸੀਂ ਦੋਵੇਂ ਗਲਤ ਗੱਲ ਕਰਦੇ ਹੋ ਰੱਬ ਰੱਬ ਹੈ ਉਹ ਕਿਸੇ ਮੂਰਤੀ ਦੇ ਵਿੱਚ ਨਹੀਂ ਫਿੱਟ ਹੋ ਸਕਦਾ ਰੱਬ ਕਿਸੇ ਇੱਕ ਇੱਕ ਜਗ੍ਹਾ ਨਹੀਂ ਰਹਿ ਸਕਦਾ ਉਹ ਤੇ ਸਾਰੇ ਥਾਵਾਂ ਤੇ ਹੈ ਹਾਂਜੀ
ਅੱਲਾ ਰਾਮ ਜੀਵਾ ਤੇਰੇ ਨਾਈ ਤੂੰ ਕਰ ਮੇਰਾ ਮਤ ਸਾਈ
ਅੱਲਾ ਤੇ ਰਾਮ ਜਿਹਨੂੰ ਰੱਬ ਕਿਹਾ ਜਾਂਦਾ ਹੈ, ਪਰਮਾਤਮਾ ਕਿਹਾ ਜਾਂਦਾ ਹੈ। ਕਹਿੰਦੇ ਪਰਮਾਤਮਾ ਮੈਂ ਤੈਨੂੰ ਜਦੋਂ ਧਿਆਨ ਵਿੱਚ ਰੱਖਦਾ, ਤੇਰੇ ਨਾਮ ਨਾਲ ਜੁੜਦਾ, ਤੇਰੀ ਹੋਂਦ ਨਾਲ ਜੁੜਦਾ, ਤੇਰੇ ਨਿਯਮਾਂ ਨਾਲ ਜੁੜਦਾ, ਤੇ ਮੈਨੂੰ ਜੀਵਨ ਮਿਲਦਾ, ਜਾਨ ਪੈਂਦੀ ਹੈ ਮੇਰੇ ਵਿੱਚ, ਤੇ ਤੂੰ ਮੇਰੇ ਤੇ ਮਿਹਰ ਕਰ, ਮੈਂ ਤੇਰੇ ਤੋਂ ਮਿਹਰ ਮੰਗਦਾ। ਮੈਂ ਮੰਦਰਾਂ ਮਸੀਤਾਂ 'ਚ ਜਾਣ ਦੀ ਗੱਲ ਨਹੀਂ ਕਰਦਾ, ਮੈਂ ਤੇਰੇ ਤੋਂ ਮਿਹਰ ਮੰਗਦਾ। ਜਿਹੜਾ ਰੱਬ ਘੱਟ ਘੱਟ ਵਿੱਚ ਵਸਿਆ ਹੈ, ਕੁਦਰਤ ਦੇ ਵਿੱਚ ਵਸਿਆ ਹੈ, ਮੈਂ ਉਹਦੇ ਨਾਲ ਜੁੜਨ ਦੀ ਗੱਲ ਕਰਦਾ, ਮੈਂ ਮੰਦਰਾਂ ਮਸੀਤਾਂ 'ਚ ਨਹੀਂ ਜਾਂਦਾ। ਸਪਸ਼ਟ ਕਹਿੰਦੇ ਆ, ਸੁਣੋ ਅੱਗੇ।
ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹਾ ਮੁਕਾਮਾ।
ਜਗਨਨਾਥ ਪੁਰੀ ਦੇ ਵਿੱਚ ਬਨਾਰਸ ਤੋਂ ਦੱਖਣ ਵਾਲੇ ਪਾਸੇ ਪੈਂਦੀ ਹੈ ਜਗਨਨਾਥ ਪੁਰੀ, ਕਿਉਂਕਿ ਬਨਾਰਸ ਵਿੱਚ ਬਹਿ ਕੇ ਗੱਲ ਕਰਦੇ ਹਾਂ। ਦੱਖਣ ਦੇਸ਼ ਹਰੀ ਕਾ ਬਾਸਾ, ਉਹ ਜਗਨਨਾਥ ਪੁਰੀ ਜਿਹੜੀ ਹੈ ਬਨਾਰਸ ਤੋਂ ਦੱਖਣ ਵਾਲੇ ਪਾਸੇ ਪੈਂਦੀ ਹੈ। ਕਹਿੰਦੇ ਹਿੰਦੂ ਕਹਿੰਦੇ ਆ ਰੱਬ ਰਹਿੰਦਾ ਜਗਨਨਾਥ ਪੁਰੀ, ਤੇ ਮੁਸਲਮਾਨ ਕਹਿੰਦੇ ਆ ਰੱਬ ਰਹਿੰਦਾ ਪੱਛਮ ਵਾਲੇ ਪਾਸੇ ਕਾਬੇ 'ਚ। ਇੱਕ ਕਹਿੰਦਾ ਇੱਧਰ ਨੂੰ ਰੱਬ ਰਹਿੰਦਾ, ਦੂਜਾ ਕਹਿੰਦਾ ਇੱਧਰ ਨੂੰ ਰੱਬ ਰਹਿੰਦਾ। ਫਿਰ ਪੰਕਤੀ ਸੁਣੋ, ਅਗਲੀ ਪੰਕਤੀ ਨਾਲ।
ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹਾ ਮੁਕਾਮਾ, ਦਿਲ ਮੈਂ ਖੋਜ ਦੇ ਲੈ ਦਿਲ ਖੋਜੋ, ਇਹੀ ਖੋਰ ਮੁਕਾਮਾ।
ਆ ਕਹਿੰਦੇ ਰੱਬ ਦਾ ਮੁਕਾਮ, ਤੂੰ ਜਗ੍ਹਾ ਬਾਹਰ ਨਾ ਦੱਸ, ਅੰਦਰ ਹੈ ਤੇਰੇ ਦਿਲ ਵਿੱਚ। ਕਈ ਸ਼ਬਦ ਜਿਵੇਂ ਹੁਣ ਮਨ, ਦਿਲ ਵੀ ਕਹਿ ਲਓ, ਦਿਲ ਤੇ ਹੈ ਤੇ ਇੱਕ ਚਲਾਉਣ ਵਾਲਾ, ਦਿਲ ਦੇ ਦਿਲ ਤੋਂ ਤੇ ਆਪਾਂ ਸੋਚਦੇ ਨਹੀਂ, ਦਿਲ ਵਿੱਚ ਦਿਲ ਸ਼ਬਦ ਵਰਤ ਦਿੰਦੇ ਹਾਂ ਆਪਾਂ, ਕਈ ਜਗ੍ਹਾ ਮਨ ਸ਼ਬਦ ਵੀ ਵਰਤੇ ਆ, ਅਸਲ ਵਿੱਚ ਗੱਲ ਮਾਈਂਡ ਦੀ ਹੋਈ ਹੈ। ਦਿਮਾਗ, ਜਿਵੇਂ ਗੁਰਬਾਣੀ ਵਿੱਚ ਦਿਮਾਗ ਸ਼ਬਦ ਨਹੀਂ ਆਉਂਦਾ, ਕਿਤੇ ਕਿਤੇ ਦਿਲ, ਕਿਤੇ ਕਿਤੇ ਮਨ। ਹੁਣ ਆਪਾਂ ਕਹਿੰਦੇ ਫਲਾਣਾ ਬੰਦਾ ਮੇਰੇ ਦਿਲ 'ਚ ਵੱਸਦਾ, ਦਿਲ ਤੇ ਇੱਕ ਦਿਮਾਗ ਵਿੱਚ ਤੇ ਠੀਕ ਹੈ, ਉਹਦੇ ਵਿੱਚ ਜਿਹਦੇ 'ਚ ਥੋਟਸ ਨੇ, ਪਰ ਦਿਲ ਦਿਲ ਤੇ ਸਿਰਫ ਧੜਕਦਾ। ਪਰ ਉਹ ਜਿਹੜਾ ਸ਼ਬਦ ਗੱਲ, ਕਈ ਗੱਲਾਂ ਕਹਿਣ 'ਚ ਆਉਂਦੀਆਂ, ਪ੍ਰਚਲਿਤ ਹੋ ਜਾਂਦੀਆਂ, ਇਦਾਂ ਹੀ ਹੈ। ਅਸਲ 'ਚ ਰੱਬ ਹੈ ਜਿਹੜਾ, ਉਹ ਤੇਰੇ ਅੰਦਰ ਹੈ, ਉਹਦਾ ਜਿਹੜਾ ਮੁਕਾਮ ਹੈ, ਉਹਦੀ ਅਸਲ ਜਿਹੜੀ ਜਗ੍ਹਾ ਹੈ, ਉਹਦਾ ਜਿਹੜਾ ਟਿਕਾਣਾ ਹੈ, ਉਹ ਹੈ ਤੇਰਾ ਆਪਾ, ਤੇਰੇ ਅੰਦਰ। ਐ ਨਾ ਕਹਿ ਵੀ ਉੱਥੇ ਤੇ ਉੱਥੇ, ਇਦਾਂ ਹੀ ਹੁਣ ਸਿੱਖ ਗਈ ਜਾਂਦੇ ਆਪਾਂ ਵੀ, ਇਹ ਕਹਿੰਦੇ ਹਾਂ ਨਾ, ਉੱਥੇ ਮੱਥਾ ਟੇਕ ਕੇ ਆਉਣਾ, ਉੱਥੇ ਯਾਤਰਾ ਕਰਕੇ ਆਉਣੀ ਹੈ, ਉੱਥੇ ਜਾਣਾ। ਇਹਨਾਂ ਚੀਜ਼ਾਂ ਤੋਂ ਤੇ ਰੋਕਦੇ ਰਹੇ ਵੀ ਰੱਬ ਤੇਰੇ ਅੰਦਰ ਹੈ, ਬਾਹਰ ਨਾ ਭਟਕਦਾ ਤੁਰਿਆ ਫਿਰਦਾ ਰਹੀ, ਬਥੇਰੀ ਦੁਨੀਆ ਤੁਰੀ ਫਿਰਦੀ, ਇਦਾਂ ਨਹੀਂ ਗੱਲ ਬਣਨੀ। ਕਹਿੰਦੇ ਸੁਣੋ,
ਬ੍ਰਹਮਨ ਗਿਆਸ ਕਰੈ ਚੌਬੀਸਾ, ਕਾਜੀ ਮੈਂ ਰਮਜਾਨਾ।
ਇਹ ਰਮਜ਼ਾਨ ਦਾ ਮਹੀਨਾ ਹੁੰਦਾ, ਜਿਹੜਾ ਮੁਸਲਮਾਨ ਜਿਹੜੇ ਹੈ ਉਹ ਇੱਕ ਮਹੀਨੇ ਵਿੱਚ ਵਰਤ ਰੱਖਦੇ ਹੈ, ਤੇ ਜਿਹੜੇ ਬ੍ਰਹਮਣ ਨੇ ਇਹ ਇਕਾਦਸ਼ੀ ਦਾ ਵਰਤ ਰੱਖਦੇ ਆ। ਇਕਾਦਸ਼ੀਆਂ ਦੋ ਮਹੀਨੇ 'ਚ ਆਉਂਦੀਆਂ, 24 ਵਰਤ ਰੱਖਦੇ ਆ ਇੱਕ ਸਾਲ ਵਿੱਚ। ਇਹ 24 ਵਰਤ ਇੱਕ ਸਾਲ ਵਿੱਚ ਰੱਖਦੇ ਆ, ਦੋ ਵਰਤ ਹਰ ਮਹੀਨੇ, ਤੇ ਮੁਸਲਮਾਨ ਜਿਹੜੇ ਆ ਪੂਰੇ ਦਾ ਪੂਰਾ ਮਹੀਨਾ। ਇਹ ਕਹਿੰਦੇ ਦੋਵੇਂ ਜਣੇ ਤੁਸੀਂ ਇਹ ਕੁਝ ਕਰਦੇ ਹੋ, ਵਰਤ ਰੱਖਦੇ ਹੋ, ਵੀ ਭੁੱਖੇ ਰਹਿੰਦੇ ਹੋ, ਰੋਟੀ ਨਹੀਂ ਖਾਂਦੇ। ਅੱਗੇ ਕੀ ਕਹਿੰਦੇ ਸੁਣੋ,
11 ਮਾਸ ਪਾਸ ਕਹਿ ਰੱਖੇ, ਏਕੈ ਮਾਹੇ ਨੇ ਧਾਨਾ।
ਕਹਿੰਦੇ ਇੱਕ ਚੋਂ ਹੀ ਸਾਰੇ ਖਜ਼ਾਨੇ ਪਾਲਦੇ ਹੋ, ਇੱਕ ਮਹੀਨੇ ਵਿੱਚ ਤੁਸੀਂ ਭੁੱਖੇ ਨਹੀਂ ਰਹਿੰਦੇ, ਭਾਵ ਕਿ ਛੱਡਤਾ ਸਾਰਾ ਕੁਝ। 11 ਮਹੀਨੇ ਪਰੇ ਹੀ ਰੱਖਦੇ ਨੇ ਉਹ ਰੱਬ ਨੂੰ, ਤੇ ਇੱਕ ਮਹੀਨਾ ਭੁੱਖੇ ਰਹਿ ਕੇ ਵੀ ਹੁਣ ਸਾਰਾ ਕੁਝ ਖਜ਼ਾਨਾ ਸਾਨੂੰ ਮਿਲ ਜਾਣਾ। ਕਹਿੰਦੇ ਇਦਾਂ ਨਹੀਂ ਮਿਲਣਾ, ਆਖੋ ਸਤਨਾਮ
ਸ੍ਰੀ ਵਾਹ।
ਉਹਨੂੰ ਹਰ ਵੇਲੇ ਹਰ ਜਗ੍ਹਾ ਯਾਦ ਰੱਖੋ, ਭੁੱਖੇ ਰਹਿ ਕੇ ਨਹੀਂ ਗੱਲ ਬਣ ਜਾਣੀ ਵੀ ਮਹੀਨਾ ਭੁੱਖੇ ਰਹਿ ਜਾਓ, 11 ਮਹੀਨੇ ਮਨ ਮਰਜ਼ੀਆਂ ਕਰਦੇ ਫਿਰੋ, 11 ਮਹੀਨੇ ਤੁਸੀਂ ਮਨ ਮਰਜ਼ੀਆਂ ਕਰਦੇ ਫਿਰੋ ਆਪਣੀਆਂ, ਤੇ ਇੱਕ ਮਹੀਨਾ ਬਸ ਜੀ ਅਸੀਂ ਜੀ ਵਰਤ ਰੱਖਦੇ ਹਾਂ ਜੀ, ਸਾਡੇ ਤੇ ਰੱਬ ਖੁਸ਼ ਹੋ ਜਾਏਗਾ। ਕਹਿੰਦੇ ਇਦਾਂ ਕੁਛ ਨਹੀਂ ਹੋ ਜਾਣਾ, ਅੰਨ ਛੱਡ ਕੇ ਰੱਬ ਨਹੀਂ ਮਿਲਦਾ, ਛੋਟਾ ਹੈ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਅੰਨ ਛੱਡ ਕੇ ਪਰਮਾਤਮਾ ਮਿਲਦਾ ਹੈ। ਪਰ ਕਈ ਲੋਕ ਹੈ ਨੇ ਨਾ ਅਜੇ ਵੀ ਸਾਡੇ ਵਿੱਚ ਵੀ ਕਈ ਬੀਬੀਆਂ ਵਰਤ ਅਜੇ ਤੱਕ ਵੀ ਰੱਖ ਲੈਂਦੀਆਂ ਨੇ ਵੀ ਆ ਜੀ ਪਤਾ ਨਹੀਂ ਕਈ ਕਈ ਵਰਤ ਨੇ ਕਈ ਤਰ੍ਹਾਂ ਦੇ ਵਰਤ ਜਿਹੜੇ ਰੱਖੇ ਜਾਂਦੇ ਨੇ। ਭੈਣ ਆਪਣੇ ਭਰਾ ਲਈ ਵਰਤ ਰੱਖੇ ਕਿਉਂਕਿ ਭੈਣ ਨੂੰ ਭਰਾ ਦੀ ਲੋੜ ਹੈ। ਪਤਨੀ ਆਪਣੇ ਪਤੀ ਲਈ ਵਰਤ ਰੱਖੇ ਕਿਉਂ ਬਈ ਕਹਿੰਦੇ ਪਤਨੀ ਵੀ ਵਿਚਾਰੀ ਇਹਨੂੰ ਲੋੜ ਹੈ ਜੀ ਬੰਦੇ ਦੀ ਇਹਨੂੰ ਵੀ ਪਤੀ ਦੀ ਲੋੜ ਹੈ ਬੰਦੇ ਲਈ ਵਰਤ ਰੱਖੇ। ਬੱਚਾ ਹੋਵੇ ਮਾਂ ਆਪਣੇ ਪੁੱਤ ਲਈ ਵਰਤ ਰੱਖੇ ਇਹ ਵੀ ਲੋੜ ਹੈ। ਧੀ ਆਪਣੇ ਪਿਓ ਲਈ ਵਰਤ ਰੱਖੇ ਪਿਓ ਦੀ ਲੋੜ ਹੈ ਪੁੱਤ ਦੀ ਲੋੜ ਹੈ ਪਤੀ ਦੀ ਲੋੜ ਹੈ ਭਰਾ ਦੀ ਲੋੜ ਹੈ। ਪਰ ਬੰਦੇ ਲਈ ਕੋਈ ਵੀ ਵਰਤ ਨਹੀਂ ਬਣਾਇਆ ਵੀ ਤੈਨੂੰ ਵੀ ਮਾਂ ਦੀ ਲੋੜ ਹੈ ਤੈਨੂੰ ਵੀ ਪਤਨੀ ਦੀ ਲੋੜ ਹੈ ਤੈਨੂੰ ਵੀ ਧੀ ਦੀ ਲੋੜ ਹੈ। ਬੰਦੇ ਲਈ ਕੋਈ ਵਰਤ ਨਹੀਂ ਬਣਾਇਆ। ਔਰਤ ਸਾਰੇ ਵਰਤ ਰੱਖੇ ਤੂੰ ਕਮਜ਼ੋਰ ਹੈ ਤੈਨੂੰ ਸਦਾ ਹੀ ਲੋੜ ਹੈ ਤੂੰ ਮੰਗੀ ਜਾਇਆ ਕਰ ਵੀ ਮੈਨੂੰ ਪਤੀ ਦਾ ਸਹਾਰਾ ਚਾਹੀਦਾ ਮੈਨੂੰ। ਪਰ ਹੁਣ ਤੇ ਜ਼ਮਾਨਾ ਬਦਲ ਗਿਆ ਗੁਰੂ ਸਾਹਿਬ ਨੇ ਤੇ ਕਿਹਾ ਸੀ ਵੀ ਸਟਰੋਂਗ ਹੋਵੋ। ਹਰੇਕ ਦੇ ਵਿੱਚ ਪਰਮਾਤਮਾ ਵੱਸਦਾ ਹੈ ਔਰਤ ਤੇ ਮਰਦ ਦੇ ਵਿੱਚ ਕੋਈ ਫਰਕ ਨਹੀਂ। ਰੱਬ ਦੀ ਤਾਕਤ ਸਾਰਿਆਂ ਵਿੱਚ ਹੈ। ਹੁਣ ਤੇ ਜ਼ਮਾਨਾ ਬਦਲ ਰਿਹਾ ਨਾ ਹੌਲੀ ਹੌਲੀ ਬੱਚੇ ਪੜ੍ਹਨ ਲੱਗ ਪਏ ਹੈ। ਜਿੰਨਾ ਪੈਸਾ ਪੁੱਤ ਕਮਾ ਰਿਹਾ ਉਹਨਾਂ ਪੈਸਾ ਧੀ ਵੀ ਕਮਾ ਰਹੀ ਹੈ। ਬੱਚੇ ਕੈਨੇਡਾ ਨੂੰ ਵੀਜ਼ੇ ਲੈ ਕੇ ਜਾ ਰਹੇ ਹੈ ਕੋਈ ਆਸਟ੍ਰੇਲੀਆ ਜਾ ਰਿਹਾ ਕੋਈ ਨਿਊਜ਼ੀਲੈਂਡ ਪੜ੍ਹਨ ਵਾਸਤੇ ਜਾ ਰਿਹਾ ਹੈ। ਕਿੰਨੇ ਬੱਚੇ ਆ ਹੁਣ ਪੜ੍ਹਾਈਆਂ ਕਰ ਰਹੇ ਹੈ ਤੇ ਹੁਣ ਬਰਾਬਰ ਧੀਆਂ ਮੌਕਾ ਤੇ ਦਿਓ ਇੱਕ ਵਾਰੀ ਉੱਡਣ ਦਾ ਮੌਕਾ ਤੇ ਦੇ ਉਡਾਰੀ ਮਾਰਨ ਤੇ ਦੇ ਇੱਕ ਵਾਰੀ ਖੁੱਲਣ ਦੇ ਦੇ ਪੜ੍ਹਾ ਤੇ ਸਹੀ ਇੱਕ ਵਾਰੀ ਕੋਸ਼ਿਸ਼ ਕਰ ਤੇ ਖੁੱਲਣ ਦਿਓਗੇ ਇਹਦੇ 'ਚ ਕੋਈ ਸ਼ੱਕ ਨਹੀਂ। ਠੀਕ ਹੈ 10% ਬੱਚੇ ਇਦਾਂ ਦੇ ਜਿਹੜੇ ਵਿਗੜ ਵੀ ਜਾਂਦੇ ਪਰ 90 ਨੇ ਉਹ ਜਿਨ੍ਹਾਂ ਨੇ ਆਪਣੇ ਪੈਰਾਂ ਤੇ ਖੜੇ ਹੋ ਜਾਣੇ ਜਿਨ੍ਹਾਂ ਨੂੰ ਇਹ ਲੱਗਣਾ ਸਾਡੇ ਤੇ ਭਰੋਸਾ ਕੀਤਾ ਸਾਡੀ ਹੁਣ ਜ਼ਿੰਮੇਵਾਰੀ ਬਣਦੀ ਅਸੀਂ ਬਣ ਕੇ ਵਿਖਾਈਏ ਸਾਨੂੰ ਜ਼ਿੰਮੇਵਾਰੀ ਦਿੱਤੀ ਅਸੀਂ ਵਧੀਆ ਕਰਕੇ ਵਿਖਾਈਏ। ਤਾਂ ਬੇਨਤੀ ਕਰੀਦੀ ਹੈ ਵੀ ਬੱਚਿਆਂ ਨੂੰ ਪੜ੍ਹਾਓ ਜ਼ਰੂਰ ਲੜਕੀਆਂ ਨੂੰ ਜ਼ਰੂਰ ਪੜ੍ਹਾਓ। ਅੱਜ ਕੱਲ੍ਹ ਮੁੰਡਿਆਂ ਵਾਲੇ ਦਾਜ ਚੱਕੀ ਫਿਰਦੇ ਆ ਵੀ ਤੁਹਾਡੀ ਬੇਟੀ ਦੇ ਬੈਂਡ ਕਿੰਨੇ ਆਏ ਆ ਕਹਿੰਦੇ 7 ਬੈਂਡ ਆ ਗਏ ਕਹਿੰਦੇ ਅੱਛਾ ਸਾਡੇ ਮੁੰਡੇ ਨਾਲ ਰਿਸ਼ਤਾ ਕਰ ਦਿਓ ਅਸੀਂ 12 ਲੱਖ ਖਰਚ ਦਿਆਂਗੇ ਅਸੀਂ 20 ਲੱਖ ਖਰਚ ਦਿਆਂਗੇ। ਅੱਜ ਕੱਲ੍ਹ ਲੋਕ ਇੱਦਾਂ ਕਰਦੇ ਆ। ਪੜ੍ਹਾਓ ਬੱਚੀਆਂ ਆਪਣੀਆਂ ਨੂੰ ਪੜ੍ਹਾਓ ਤੇ ਇਹ ਵੀ ਬੇਨਤੀ ਨਾਲ ਮੈਂ ਕਰਦਾ ਹੁੰਦਾ ਕਿ ਬੱਚੀਆਂ ਵੀ ਜ਼ਿੰਮੇਵਾਰੀ ਲਓ ਪਿਓ ਨਾਲ ਖੁੱਲ੍ਹ ਕੇ ਗੱਲ ਕਰੋ ਵੀ ਪਿਤਾ ਜੀ ਮੈਨੂੰ ਪੜ੍ਹਾਓ ਤੁਹਾਡੇ ਪੱਗ ਨੂੰ ਦਾਗ ਨਹੀਂ ਲੱਗਣ ਦਿੰਦੀ ਮੈਨੂੰ ਤੁਸੀਂ ਇੱਕ ਵਾਰੀ ਮੌਕਾ ਤੇ ਦਿਓ। ਕਾਲਜਾਂ ਵਿੱਚ ਪੜ੍ਹਾਂਗੀ ਯੂਨੀਵਰਸਿਟੀਆਂ ਵਿੱਚ ਜਾਵਾਂਗੀ ਪਰ ਭਰੋਸਾ ਰੱਖਿਓ ਉੱਥੇ ਬਾਹਰ ਰਹਿਣਾ ਵੀ ਪੈਣਾ ਹੈ ਖਾਣਾ ਵੀ ਹੈ ਘੁੰਮਣਾ ਵੀ ਹੈ ਤੁਰਨਾ ਵੀ ਹੈ ਦੋਸਤ ਵੀ ਹੁੰਦੇ ਨੇ ਪਰ ਭਰੋਸਾ ਰੱਖਿਓ ਜੇ ਤੁਸੀਂ ਵਿਸ਼ਵਾਸ ਕਰੋਗੇ ਤੇ ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦਿੰਦੀ। ਧੀਆਂ ਨੂੰ ਮੌਕਾ ਦਿਓ। ਲੜਕੀਆਂ ਵੈਸੇ ਵੀ ਲੜਕਿਆਂ ਨਾਲੋਂ ਜ਼ਿਆਦਾ ਪੜ੍ਹਦੀਆਂ ਮੁੰਡਿਆਂ ਨੂੰ ਜਿੱਥੇ ਤੁਸੀਂ ਪੜ੍ਹਾਉਣਾ ਹੈ ਲੜਕਿਆਂ ਨੂੰ ਪੜ੍ਹਾਉਣਾ ਹੈ ਧੀਆਂ ਨੂੰ ਮੌਕਾ ਦਿਓ ਇੱਕ ਵਾਰੀ ਕੋਸ਼ਿਸ਼ ਕਰੋ। ਅੱਜ ਜ਼ਮਾਨਾ ਬਹੁਤ ਬਦਲ ਗਿਆ ਭਾਵੇਂ ਜ਼ਮੀਨਾਂ ਵੇਚ ਕੇ ਇਹਨਾਂ ਨਿਆਣੇ ਪੜ੍ਹਾਉਣ ਪੜ੍ਹਾਓ। ਅੱਜ ਦੀ ਐਵਰੇਜ ਹੈ ਤਕਰੀਬਨ 400 ਬੱਚਾ ਸਾਡੇ ਤੁਹਾਡੇ ਰਾਜਸਥਾਨ ਦਾ ਤੇ ਮੈਨੂੰ ਪਤਾ ਨਹੀਂ ਇਕੱਲੇ ਪੰਜਾਬ ਚੋਂ 400-450 ਬੱਚਾ ਰੋਜ਼ ਜਹਾਜ਼ ਚੜ ਰਿਹਾ ਇੱਕ ਦਿਨ 400 ਤੋਂ ਉੱਪਰ। ਹਿਸਾਬ ਲਾਓ ਵੀ 200 ਘਰ ਹੈ ਜਿੱਥੇ ਵਧੀਆ ਵੱਡਾ ਪਿੰਡ ਮੰਨਿਆ ਜਾਂਦਾ 200 ਘਰ ਪਿੰਡ ਹੈ ਜੀ ਪੂਰਾ ਤੇ ਸਮਝ ਲਓ 2-2 ਪਿੰਡ ਰੋਜ਼ ਕੈਨੇਡਾ ਜਾ ਰਹੇ ਸਪੈਸ਼ਲ 2-2 ਫਲਾਈਟਾਂ ਲੱਗੀਆਂ ਇੰਨੇ ਬੱਚੇ ਜਿਹੜੇ ਸਟੱਡੀ ਬੇਸ ਦੇ ਉੱਤੇ ਬਾਹਰ ਜਾ ਰਹੇ ਆ ਜਿੰਨੇ ਫੈਲਣਗੇ ਚੰਗੀ ਗੱਲ ਹੈ ਕਿਉਂਕਿ ਅੱਜ ਪੂਰੇ ਦਾ ਪੂਰਾ ਵਰਲਡ ਵੀ ਇੱਕ ਪਿੰਡ ਹੀ ਬਣਿਆ ਹੋਇਆ ਹੈ। ਅਮਰੀਕਾ ਗੱਲ ਹੁੰਦੀ ਇੱਥੇ ਸੁਣਦੀ ਹੈ ਇੱਥੇ ਹੋ ਰਹੀ ਹੈ ਅਮਰੀਕਾ ਵਾਲੇ ਸੁਣ ਰਹੇ ਆ ਹੁਣ ਕੀ ਫਰਕ ਰਹਿ ਗਿਆ। 8 ਘੰਟੇ ਚ ਬੰਦਾ ਇੰਗਲੈਂਡ ਪਹੁੰਚ ਜਾਂਦਾ 16-18 ਘੰਟੇ ਚ ਅਮਰੀਕਾ ਪਹੁੰਚ ਜਾਂਦਾ ਸਾਰਾ ਇੱਕ ਸਿਸਟਮ ਬਣ ਰਿਹਾ ਤੇ ਚਾਹੀਦਾ ਆਪਣੇ ਬੱਚਿਆਂ ਨੂੰ ਅਸੀਂ ਪੜ੍ਹਾਈਏ ਵੱਧ ਤੋਂ ਵੱਧ। ਜਿਹੜੇ ਜਾਣਾ ਚਾਹੁੰਦੇ ਆ ਜਾਣ ਦਿਓ ਜਿਹੜੇ ਬੱਚੇ ਬਾਹਰ ਪੜ੍ਹਨਾ ਚਾਹੁੰਦੇ ਆ ਪੜ੍ਹਨ ਦਿਓ ਖੁੱਲ੍ਹਣ ਦਿਓ ਮੌਕਾ ਤੇ ਦੇ ਕੇ ਵੇਖੋ ਇੱਕ ਵਾਰੀ ਮੌਕਾ ਦੇ ਜ਼ਿੰਮੇਵਾਰ ਬਣਾਓ। ਪੈਰਾਂ ਤੇ ਭਾਰ ਪਾਓਗੇ ਤਾਂ ਹੀ ਬੱਚੇ ਨਹੀਂ ਅਗਲਾ ਮੈਂ ਦੂਰ ਨਹੀਂ ਜਾਣ ਦੇਣਾ ਬੱਚੇ ਨੂੰ ਮੈਂ ਬਣਾ ਕੇ ਦਿਆਂਗਾ ਮੈਂ 100 ਕਿੱਲਾ ਲੈ ਕੇ ਦਿਆਂਗਾ ਆਪਣੇ ਬੱਚੇ ਨੂੰ ਮੈਂ ਨਹੀਂ ਇਦਾਂ ਨਾ ਕਰੋ। ਕੀ ਪਤਾ ਇਹ ਕਿੱਥੇ ਤੱਕ ਖੁੱਲ੍ਹ ਸਕਦਾ ਹੋਵੇ ਇਹ ਬੱਚਾ ਕਿੰਨਾ ਕੁ ਅੱਗੇ ਜਾ ਸਕਦਾ ਹੋਵੇ ਕਿੰਨਾ ਕੁ ਤੇਜ਼ ਦਿਮਾਗ ਹੋਵੇ ਇਹਦਾ ਇੱਕ ਵਾਰੀ ਮੌਕਾ ਦੇ ਕੇ ਵੇਖੋ। ਚਲੋ ਜਿਹੜੀ ਗੱਲ ਕਰਦਾ ਸੀ ਵੀ ਅਜੇ ਵੀ ਕਈ ਲੋਕ ਇਦਾਂ ਦੇ ਹੈ ਐ ਜਿਹੜੇ ਵਰਤਾਂ ਵਾਲੇ ਪਖੰਡ ਨੂੰ ਸੱਚ ਮੰਨਦੇ ਐ ਵੀ ਭੁੱਖੇ ਰਹਿਣ ਨਾਲ ਰੱਬ ਮਿਲ ਜਾਂਦਾ ਜੀ। ਬਥੇਰੇ ਬੰਦੇ ਇਦਾਂ ਦੇ ਐ, ਭੁੱਖੇ ਰਹਿਣ ਨਾਲ ਰੱਬ ਮਿਲਦਾ ਹੈ, ਚੁੱਪ ਰਹਿਣ ਨਾਲ ਰੱਬ ਮਿਲਦਾ ਹੈ, ਨੰਗੇ ਰਹਿਣ ਨਾਲ ਰੱਬ ਮਿਲਦਾ ਹੈ, ਕੱਪੜੇ ਲਾ ਦਿਓ ਪਰਮਾਤਮਾ ਖੁਸ਼ ਹੋ ਜਾਂਦਾ ਹੈ, ਜਲ ਧਾਰੇ ਕਰਨ ਨਾਲ ਰੱਬ ਮਿਲਦਾ ਹੈ, ਧੂਣੀਆਂ ਤਾਪਣ ਨਾਲ ਰੱਬ ਮਿਲਦਾ। ਨਹੀਂ ਭਾਈ, ਪਰਮਾਤਮਾ ਇਦਾਂ ਨਹੀਂ, ਇਦਾਂ ਨਹੀਂ ਉਹਨੇ ਖੁਸ਼ ਹੋਣਾ, ਉਹ ਤੇ ਉਹਦੇ ਨਿਯਮ ਮੰਨਣੇ ਪੈਣਗੇ। ਪਰਮਾਤਮਾ ਦੇ ਜਿਹੜੇ ਨਿਯਮ ਨੇ ਤੈਨੂੰ ਉਹ ਨਿਯਮ ਮੰਨਣੇ ਪੈਣਗੇ, ਉਹਨੇ ਤਾਂ ਖੁਸ਼ ਹੋਣਾ। ਭੁੱਖੇ ਰਹਿਣ ਨਾਲ ਨਹੀਂ। ਤੁਸੀਂ ਆਪਸ ਵਿੱਚ ਵਰਤਾਂ ਵਾਲੀ ਗੱਲ ਛੱਡੋ, ਆਪਸ ਵਿੱਚ ਪਿਆਰ ਰੱਖੋ, ਪਤੀ ਪਤਨੀ ਦੀ ਅੰਡਰਸਟੈਂਡਿੰਗ ਹੋਵੇ, ਆਪਸ ਵਿੱਚ ਇੱਕ ਦੂਜੇ ਤੇ ਭਰੋਸਾ ਹੋਵੇ, ਇੱਕ ਦੂਜੇ ਤੇ ਵਿਸ਼ਵਾਸ ਹੋਵੇ, ਇੱਕ ਦੂਜੇ ਤੋਂ ਪਰਦੇ ਨਾ ਹੋਣ। ਇਹ ਅਸਲ 'ਚ ਪਿਆਰ ਹੈ, ਇਹ ਰਿਸ਼ਤਾ ਮਜ਼ਬੂਤ ਹੁੰਦਾ ਇਹਨਾਂ ਗੱਲਾਂ ਨਾਲ। ਨਹੀਂ ਤਾਂ ਇੱਕ ਬੀਬੀ ਨੇ, ਆਪਾਂ ਕਈ ਵਾਰੀ ਗੱਲ ਕੀਤੀ ਨੀ ਵੀ ਇੱਕ ਬੀਬੀ ਨੇ ਵਰਤ ਰੱਖ ਲਿਆ, ਉਹ ਵਰਤ ਰੱਖਣਾ ਸੀ, ਉਹਨੇ ਸਵੇਰੇ ਹੀ ਆਖਿਆ ਵੀ ਪੰਜੀਰੀ ਖਾ ਲਈਏ, ਸਾਰਾ ਦਿਨ ਕਿਹੜਾ ਕੁਝ ਖਾਣਾ ਪੈਣਾ। ਤਾਂ ਉਹਨੇ ਕਹਿੰਦੇ ਸਵੇਰੇ ਹੀ ਪੰਜੀਰੀ ਵਾਹਵਾ ਘਿਓ ਬਣ ਪਾ ਕੇ, ਤੇ ਜਦੋਂ ਕੜਛੀ ਮਾਰੇ ਨਾ ਸਵੇਰੇ ਸਵੇਰੇ, ਖੁਰਚਣਾ ਵੱਜੇ ਘਰ ਵਾਲੇ ਨੂੰ, ਜਾਗ ਆ ਗਈ ਵੀ ਸਵੇਰੇ ਸਵੇਰੇ ਕਿੱਥੇ, ਉਹ ਦਿਨ ਚੜ੍ਹਦੇ ਤੋਂ ਪਹਿਲਾਂ ਪਹਿਲਾਂ ਖਾ ਲਾ, ਉਹਨੂੰ ਪਤਾ ਸੀ ਵੀ ਦਿਨ ਚੜ੍ਹ ਗਿਆ ਫਿਰ ਤੇ ਖਾ ਨਹੀਂ ਸਕਣਾ, ਸ਼ਾਮ ਨੂੰ ਸੂਰਜ ਚੜ੍ਹੇਗਾ ਰਾਤ ਨੂੰ, ਤੇ ਫਿਰ ਵਾਹਿਗੁਰੂ ਚੰਦਰਮਾ ਵੇਖ ਕੇ ਤੇ ਫਿਰ ਰੋਟੀ ਖਾਣੀ, ਸਾਰਾ ਦਿਨ ਭੁੱਖੇ ਮਰਨਾ ਪੈਣਾ। ਉਹ ਸਵੇਰੇ ਸਵੇਰੇ ਕਹਿੰਦੇ ਖੁਰਚਣਾ ਫੇਰੇ, ਤੇ ਘਰ ਵਾਲਾ ਪੁੱਛਦਾ ਕੀ ਕਰਨੀ ਹੈ, ਪੈ ਜਾ ਸਵੇਰੇ ਸਵੇਰੇ, ਕਿਉਂ ਖੁਰਚਣਾ ਫੇਰੀ ਜਾਨੀ ਸੌਂ ਲੈਣ ਦੇ, ਕਹਿੰਦੀ ਪੈ ਜਾ ਮਰ ਜਾ, ਤੇਰਾ ਹੀ ਸਿਆਪਾ ਕਰਨੀ ਹੈ, ਕਹਿੰਦੀ ਕਿਉਂਕਿ ਵਰਤ ਤੇਰੇ ਲਈ ਰੱਖਣਾ ਵਾ, ਪੈ ਜਾ ਕਹਿੰਦੀ ਤੇਰਾ ਹੀ ਸਿਆਪਾ ਹੋ ਰਿਹਾ, ਤੇਰੇ ਕਰਕੇ ਲੱਗੀ ਹੈ ਸਾਰਾ ਕੁਝ। ਇਦਾਂ ਦੇ ਤੇ ਸਾਡੇ ਵਰਤ ਹੈ ਭਾਈ। ਆਪਸ ਵਿੱਚ ਪਿਆਰ ਕਰੋ, ਆਪਸ ਵਿੱਚ ਤੁਸੀਂ ਪਰਦੇ ਨਾ ਰੱਖੋ, ਇੱਕ ਦੂਜੇ ਤੇ ਭਰੋਸਾ ਕਰੋ। ਜ਼ਿੰਦਗੀ ਭਰੋਸੇ ਕਰਕੇ ਲੰਘਦੀ ਹੈ, ਵਿਸ਼ਵਾਸ ਕਰੋ, ਤੋੜੋ ਨਾ ਵਿਸ਼ਵਾਸ ਕਿਸੇ ਦਾ, ਭਰੋਸਾ ਨਾ ਤੋੜੋ। ਇਹ 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 ਜ਼ਰੂਰੀ ਹੈ, ਬੰਦਾ ਥੋੜੇ ਤੋਂ ਥੋੜੇ 'ਚ ਵੀ ਗੁਜ਼ਾਰਾ ਕਰ ਲੈਂਦਾ। ਤਾਂ ਕਰਕੇ ਭੁੱਖੇ ਰਹਿਣ ਨਾਲ ਜਾਂ ਇਦਾਂ ਦਾ ਕੁਛ ਕਰਨ ਨਾਲ ਪਰਮਾਤਮਾ ਨਹੀਂ ਮਿਲ ਜਾਂਦਾ। ਕਹਿੰਦੇ ਭਾਈ ਮਹੀਨਾ ਮਹੀਨਾ ਤੁਸੀਂ ਕਹਿੰਦੇ ਹੋ ਵੀ ਅਸੀਂ ਜੀ ਵਰਤ ਰੱਖਦੇ ਹਾਂ, ਪਰ ਇਹਦੇ ਨਾਲ ਗੱਲ ਨਹੀਂ ਬਣ ਜਾਣੀ। ਬਾਕੀ ਦੇ 11 ਮਹੀਨੇ ਕੀ ਕਰਦੇ ਹੋ ਵੇਖਿਆ, ਉਹ ਵੀ ਜਾਣਾ। ਸਵੇਰੇ ਤੂੰ ਘੰਟਾ ਨਿਤਨੇਮ ਕਰਦਾ, ਬਾਕੀ ਦੇ ਘੰਟੇ ਕੀ ਕਰਦਾ ਵੇਖਿਆ, ਇਹ ਜਾਣਾ। ਸਾਰੀ ਜ਼ਿੰਦਗੀ ਕੀ ਕੀਤਾ, ਕੱਲਾ ਇਹ ਨਹੀਂ ਵੀ ਘੰਟਾ ਸਵੇਰੇ ਮਾਲਾ ਫੇਰ ਲਈ ਬਸ ਇਹਦੇ ਨਾਲ ਹੀ ਕੰਮ ਨਿਬੜ ਜਾਂਦਾ ਹੈ। ਪਰ ਅਸਲ ਗੱਲ ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦਸ ਖਾ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦਸ ਖਾ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦਸ ਖਾ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦਸ ਖਾ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦਸ ਖਾ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦਸ ਖਾ, ਕਦੀ ਕਿਸੇ ਭੁੱਖੇ ਰਜਾਇਆ ਈ ਤੇ ਦਸ ਖਾ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦਸ ਖਾ। ਪਾਟਾ ਹੋਇਆ ਜਖਮ ਜੇ ਕਦੀ ਵੀ ਨਹੀਂ ਸੀਤਾ, ਪਾਟਾ ਹੋਇਆ ਜਖਮ ਜੇ ਕਦੀ ਵੀ ਨਹੀਂ ਸੀਤਾ, ਪਾਟਾ ਹੋਇਆ ਜਖਮ ਜੇ ਕਦੀ ਵੀ ਨਹੀਂ ਸੀਤਾ, ਪਾਟਾ ਹੋਇਆ ਜਖਮ ਜੇ
ਕਦੀ ਵੀ ਨਹੀਂ ਸੀਤਾ
ਐਵੇਂ ਮਾੜਾ ਫੇਰੀ ਤੂੰ ਐਵੇਂ ਮਾੜਾ ਫੇਰੀ ਤੂੰ ਕੱਖ ਵੀ ਨਹੀਂ ਕੀਤਾ ਐਵੇਂ ਮਾੜਾ ਫੇਰੀ
ਕੱਖ ਵੀ ਨਹੀਂ ਐਵੇਂ ਪਾਲਾ ਫੇਰੀ ਤੂੰ ਕੱਖ ਵੀ ਨਹੀਂ ਕੀਤਾ
ਐਵੇਂ ਮਾੜਾ ਫੇਰੀ ਤੂੰ ਕੱਖ ਵੀ ਨਹੀਂ ਕੀਤਾ ਕਦੀ ਕਿਸੇ ਰੋਤੇ ਨੂੰ ਹਸਾਇਆ ਹੀ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ
ਕਦੀ ਕਿਸੇ ਰੋਤੇ ਨੂੰ ਹਸਾਇਆ ਹੀ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ ਕਦੀ ਕਿਸੇ ਖੁੱਲੇ ਨੂੰ ਰਜਾਇਆ ਹੀ ਤੇ ਦੱਸ
ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ ਐਵੇਂ ਮਾਲਾ ਫੇਰੀ ਤੂੰ ਤੇ
ਕੱਖ ਵੀ ਨਹੀਂ
ਇਹ ਤੇ ਕੱਖ ਵੀ ਨਹੀਂ ਕੀਤਾ ਕੱਲੀ ਤੇਰੀ ਮਾਲਾ ਫੇਰਨ ਨੂੰ ਕੀ ਕਰੀਏ ਦੁੱਧ ਚ ਪਾਣੀ ਪਾ ਕੇ ਵੇਚਣਾ ਹੈ ਧੋਖੇ ਕਰਨਾ ਹੈ ਬੇਈਮਾਨੀਆਂ ਕਰਨਾ ਹੈ ਠੱਗੀਆਂ ਕਰਨਾ ਹੈ ਤੇ ਇੰਨੇ ਵੱਡੇ ਧੋਖੇ ਆਮ ਲੋਕਾਂ ਨੇ ਨਹੀਂ ਕੀਤੇ ਜਿੰਨੇ ਧਰਮੀਆਂ ਨੇ ਕੀਤੇ ਨੇ ਸੱਚ ਨਹੀਂ ਦੱਸਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬੁੱਧੂ ਬਣਾ ਰੱਖਿਆ ਲੋਕਾਂ ਨੂੰ ਸਭ ਤੋਂ ਜੇ ਕਿਤੇ ਧੋਖੇ ਚੈੱਕ ਹੋਏ ਨਾ ਜਿੱਦਣ ਜਿੱਦਣ ਧੋਖੇ ਕਰਨ ਵਾਲੇ ਚੈੱਕ ਹੋਏ ਸਭ ਤੋਂ ਇੱਕ ਨੰਬਰ ਤੇ ਭੇੜੇ ਫਸਣਗੇ ਧਰਮੀ ਬੰਦੇ ਜਿਹੜੇ ਸਾਡੇ ਵਰਗੇ ਜਿਨ੍ਹਾਂ ਨੇ ਸੱਚ ਦੱਸਣਾ ਸੀ ਪੜਦੇ ਹੀ ਪਾਈ ਗਏ ਪੜਦੇ ਹੀ ਪਾਈ ਦੱਸਿਆ ਹੀ ਜੇ ਖੁੱਲ੍ਹ ਕੇ ਦੱਸਦੇ ਆ ਤੇ ਕੋਈ ਸ਼ੱਕ ਨਹੀਂ ਮਨਸੂਰ ਵਾਂਗੂ ਵੱਟੇ ਹੀ ਬਹਿਣਗੇ ਆਖੋ ਸਤਨਾਮ
ਸ੍ਰੀ ਵਾਹ
ਕੋਈ ਸ਼ੱਕ ਨਹੀਂ ਇਹਦੇ ਵਿੱਚ ਤੇ ਜੇ ਅਸੀਂ ਇੰਨੀ ਟੌਰ ਨਾਲ ਫਿਰਦੇ ਹਾਂ ਨਾ ਇਹਦਾ ਮਤਲਬ ਇਹ ਹੈ ਵੀ ਕੋਈ ਦਾਲ ਵਿੱਚ ਕਾਲਾ ਹੈ ਇਹ ਪੱਕੀ ਗੱਲ ਅੱਜ ਦੇ ਹਿਸਾਬ ਨਾਲ ਜੇ ਵੇਖੀਏ ਅੱਜ ਦਾ ਜ਼ਮਾਨਾ ਜੇ ਪ੍ਰੋਪਰ ਸੱਚ ਦੱਸੋਗੇ ਤੇ ਕੌਣ ਚੱਲ ਰਹੇਗਾ ਦਾਲ ਚ ਕਾਲਾ ਹੈ ਕੁਛ ਤਾਂ ਹੀ ਫਿਰਦੇ ਹਾਂ ਅਸੀਂ ਟੌਰ ਨਾਲ ਨਹੀਂ ਤੇ ਐ ਨਹੀਂ ਫਿਰ ਸਕਦੇ ਪੱਕੀ ਗਰੰਟੀ ਹੈ ਜਿਹੜੀਆਂ ਸੱਚ ਜਦੋਂ ਦੱਸੋਗੇ ਤੇ ਕਿੰਨੇ ਲੋਕ ਵੈਰੀ ਬਣਨਗੇ ਕਿੰਨਾ ਵਿਰੋਧ ਹੋਏਗਾ ਇਹ ਇਹ ਤੇ ਨਿਸ਼ਾਨੀ ਹੈ ਤੇ ਜੇ ਸਾਰਿਆਂ ਦੇ ਪਸੰਦ ਆ ਰਹੀ ਹੈ ਇਹਦਾ ਮਤਲਬ ਕੋਈ ਗੱਲ ਤੇ ਹੈ ਫਿਰ ਸਾਰਿਆਂ ਦੇ ਪਸੰਦ ਆਈ ਜਾਂਦੀ ਹੈ ਸੱਚ ਕਿਵੇਂ ਪਸੰਦ ਆ ਜਾਊ ਜਦੋਂ ਪ੍ਰੋਪਰ ਗੱਲ ਤੁਸੀਂ ਪੂਰੀ ਦੀ ਪੂਰੀ ਗੱਲ ਕਰਨੀ ਹੈ ਨਾ ਫਿਰ ਪੱਕਾ ਪੈਣਾ ਹੀ ਪੈਣਾ ਇਹੀ ਪਏ ਹੈ ਫਿਰ ਗੁਰੂ ਅਰਜਨ ਦੇਵ ਜੀ ਦਾ ਤੱਤੀ ਤਵੀ ਤੇ ਬਿਠਾਣਾ ਉਹਨਾਂ ਦਾ ਇਹ ਸਬੂਤ ਹੈ ਇਸ ਗੱਲ ਦਾ ਵੀ ਉਹਨਾਂ ਦਾ ਬੋਲਿਆ ਸੱਚ ਉਹਨਾਂ ਦੇ ਪਸੰਦ ਨਹੀਂ ਸੀ ਆ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਸੀਹੇ ਦੇਣੇ ਇਹ ਪਤਾ ਲੱਗਦਾ ਇੱਥੇ ਗੁਰੂ ਗੋਬਿੰਦ ਸਿੰਘ ਦਾ ਘਰ ਬਾਰ ਲੁੱਟਿਆ ਜਾਣਾ ਇਹ ਪਤਾ ਲੱਗਦਾ ਸਾਰਿਆਂ ਦਾ ਵੈਰੀ ਬਣਨਾ ਪਤਾ ਲੱਗਦਾ ਹਾਂ ਪਰ ਅੱਜ ਇੱਕ ਗੱਲ ਠੀਕ ਹੈ ਜੇ ਤੁਸੀਂ ਖੁੱਲ੍ਹ ਕੇ ਆਪਣੀ ਪੂਰੀ ਗੱਲ ਕਰੋਗੇ ਅੱਜ ਇੰਨਾ ਕੁ ਸ਼ੁਕਰ ਹੈ ਵੀ ਥੋੜ੍ਹਾ ਬਹੁਤ ਸਾਡੇ ਕੋਲ ਮੀਡੀਆ ਹੈ ਆ ਸੋਸ਼ਲ ਮੀਡੀਆ ਹੈ ਘਰ ਘਰ ਗੱਲ ਜਾਂਦੀ ਹੈ ਹਾਂ ਅੱਜ ਦਾ ਜ਼ਮਾਨਾ ਜਿਹੜਾ ਥੋੜ੍ਹਾ ਜਿਹਾ ਫਰਕ ਰੱਖਦਾ ਵੀ ਜਿੱਥੇ ਪ੍ਰੋਪਰ ਸੱਚ ਹੋਏਗਾ ਤੇ ਅੱਜ ਜਿੱਥੇ ਕਿਤੇ ਕੋਈ ਬੰਦੇ ਬੈਠੇ ਉਹਨਾਂ ਤੱਕ ਗੱਲ ਪਹੁੰਚ ਸਕਦੀ ਹੈ ਉਹਨਾਂ ਦੀ ਗਿਣਤੀ 500 ਵੀ ਹੋ ਸਕਦੀ ਹੈ 5000 ਵੀ ਹੋ ਸਕਦੀ ਹੈ 5 ਲੱਖ ਵੀ ਹੋ ਸਕਦੀ ਹੈ ਵੀ ਸਮਝਣ ਵਾਲੇ ਸਮਝ ਜਾਣ ਪਰ ਸਭ ਤੋਂ ਵੱਡੇ ਧੋਖੇ ਧਰਮ ਦੇ ਨਾਂ ਤੇ ਹੋਏ ਹੈ ਇੰਨੇ ਧੋਖੇ ਰਾਜਨੀਤਿਕਾਂ ਨੇ ਨਹੀਂ ਕੀਤੇ ਜਿੰਨੇ ਧਰਮ ਧਰਮੀ ਬੰਦਿਆਂ ਨੇ ਕੀਤੇ ਲੁਕੋ ਕੇ ਸੱਚ ਨਾ ਦੱਸ ਕੇ ਪੜਦੇ ਪਾ
ਹਰ ਗੱਲ ਗੋਲ ਮੋਲ ਕਰਕੇ ਹਰ ਗੱਲ ਨੂੰ ਗੋਲ ਮੋਲ ਕੀਤਾ ਸੱਚ ਨਹੀਂ ਦੱਸਿਆ ਤੇ ਜੇ ਸੱਚ ਦੱਸਿਆ ਹੁੰਦਾ ਆ ਰੂਪ ਨਾ ਹੁੰਦਾ ਅੱਜ ਸਾਡਾ ਗੁਰਦੁਆਰੇ ਪੂਜਾ ਦਾ ਸਥਾਨ ਨਾ ਬਣਦੇ ਗੁਰਦੁਆਰਿਆਂ 'ਚ ਪੁਜਾਰੀ ਸਿਸਟਮ ਨਾ ਬਣਦਾ ਗੁਰਦੁਆਰੇ ਸਕੂਲਾਂ ਵਰਗੇ ਬਣੇ ਹੁੰਦੇ ਐਜੂਕੇਸ਼ਨ ਮਿਲਦੀ ਉੱਥੋਂ ਐਜੂਕੇਟ ਹੁੰਦੇ ਬੰਦੇ ਇੱਕ ਪ੍ਰਾਈਵੇਟ ਸਕੂਲ ਸਾਡੇ ਇਲਾਕੇ ਵਿੱਚ ਖੁੱਲ੍ਹ ਗਿਆ ਹਰੇਕ ਪਿੰਡ ਦੇ 20-20 25-25 ਬੱਚੇ ਪੜ੍ਹਨ ਲੱਗ ਗਏ 15 ਸਾਲ ਪਹਿਲਾਂ ਖੁੱਲ੍ਹਿਆ ਸਕੂਲ 15-15 20-20 ਮੁੰਡੇ ਜਿੰਨਿਆਂ ਨੇ ਇੰਗਲਿਸ਼ ਮੀਡੀਅਮ ਵਿੱਚ ਦਾਖਲੇ ਲੈ ਲਏ ਅੱਜ ਉਹ ਸਾਰੇ ਕੈਨੇਡਾ ਆਸਟ੍ਰੇਲੀਆ ਚਲੇ ਗਏ ਬਾਕੀ ਰਹਿ ਗਏ ਉਹ ਤਰੱਕੀਆਂ ਜਿਹੜੀਆਂ ਇੱਕ ਸਕੂਲ ਨੇ ਕਰ ਦਿੱਤੀਆਂ ਇਹ ਚੀਜ਼ਾਂ ਸਾਡੇ ਗੁਰਦੁਆਰਿਆਂ 'ਚੋਂ ਮਿਲਣੀਆਂ ਚਾਹੀਦੀਆਂ ਸੀ ਵੀ ਦੁਨੀਆ ਵਿੱਚ ਕਿੱਥੇ ਰਾਹ ਖੁੱਲ੍ਹਿਆ ਹੈ ਸੈਂਟਰ ਨੇ ਜਿਹੜੇ ਸਾਡੇ ਗੁਰਦੁਆਰੇ ਜਿਨ੍ਹਾਂ ਨੂੰ ਸੈਂਟਰ ਕਹਿੰਦੇ ਆ ਗਿਆਨ ਦਾ ਸੈਂਟਰ ਇਹ ਚਾਹੀਦਾ ਸੀ ਵੀ ਫਲਾਣੇ ਫੀਲਡ ਵਾਲੇ ਪਾਸੇ ਦੇ ਬੰਦੇ ਤਿਆਰ ਕਰਨੇ ਪੈਣਗੇ ਹੁਣ ਇੱਧਰ ਰਾਹ ਖੁੱਲ੍ਹ ਗਿਆ ਹੁਣ ਫਲਾਣੇ ਪਾਸੇ ਜਾਣ ਵਾਸਤੇ ਤਿਆਰ ਕਰੋ ਬੰਦਿਆਂ ਨੂੰ ਗੁਰਦੁਆਰਿਆਂ ਦਾ ਰੂਪ ਆ ਚਾਹੀਦਾ ਸੀ ਵੀ ਐਦਕੀ ਅਮਰੀਕਾ ਵਾਲਿਆਂ ਨਾਲ ਅਮਰੀਕਾ ਵਾਲਿਆਂ ਨੇ ਰਾਹ ਖੋਲ੍ਹਿਆ ਆਪਾਂ ਕਿਵੇਂ ਆਪਣੇ ਬੰਦਿਆਂ ਨੂੰ ਤਿਆਰ ਕਰੀਏ ਗੁਰਦੁਆਰਿਆਂ 'ਚ ਕਿਵੇਂ ਐਜੂਕੇਟ ਕਰੀਏ ਕਿਵੇਂ ਦੁਨੀਆ ਨਾਲ ਕਦਮ ਮਿਲਾ ਸਕਣ ਕਿੱਥੇ ਇੱਦਾਂ ਦੇ ਬੰਦੇ ਤਿਆਰ ਕਰੀਏ ਜਿਹੜੇ ਸਾਇੰਟਿਸਟ ਬਣ ਸਕਣ ਕਿੱਥੇ ਇੱਦਾਂ ਦੇ ਬੰਦੇ ਤਿਆਰ ਕਰੀਏ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਸਕਣ ਇਹ ਚੀਜ਼ਾਂ ਸਾਨੂੰ ਗੁਰਦੁਆਰਿਆਂ ਵਿੱਚੋਂ ਸਿੱਖਣੀਆਂ ਸੀ ਅਸੀਂ ਸਿਸਟਮ ਗੁਰਦੁਆਰੇ ਦਾ ਇਦਾਂ ਦਾ ਚਾਹੀਦਾ ਸੀ ਹੁਣ ਕੀ ਹੈ ਗੁਰਦੁਆਰਾ ਸਿਰਫ ਪੂਜਾ ਸਥਲ ਮੱਥਾ ਟੇਕੋ ਪਰਕਰਮਾ ਕਰੋ ਰੁਮਾਲੇ ਚੜਾਓ ਦੇਗਾ ਕਰਾਓ ਤੇ ਜਾਓ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਕਾਰ ਦਾ ਸਰੂਪ ਰੱਖਦੇ ਹੋ ਨਾ ਲਿਖਿਆ ਕੁਛ ਵੀ ਨਾ ਹੋਵੇ ਲਿਖਿਆ ਵੀ ਕੁਛ ਨਹੀਂ ਉੱਤੇ ਤੇ ਰੁਮਾਲਾ ਦਿੱਤਾ ਹੈ ਕਿਸੇ ਨੇ ਨਹੀਂ ਪੁੱਛਣਾ ਲੈਣਾ ਲਾ ਲਾ ਮੱਥੇ ਟੇਕੀ ਜਾਣਗੇ ਕਹਿਣਗੇ ਟੇਕ ਲਿਆ ਜੀ ਮੱਥਾ ਕੋਈ ਨਹੀਂ ਪੁੱਛਦਾ ਵੀ ਵੇਖਦੇ ਲਓ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਕਿ ਹੋਰ ਹੀ ਗ੍ਰੰਥ ਪ੍ਰਕਾਸ਼ ਕੀਤਾ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਕਦੇ ਵੀ ਇਹ ਗੱਲ ਹੈ ਹੀ ਨਹੀਂ ਇੱਕ ਬਸ ਪੂਜਾ ਦਾ ਸਿਸਟਮ ਬਣਾ ਲਿਆ ਸਾਡੇ ਵਿੱਚ ਬੜੇ ਤਰੀਕੇ ਨਾਲ ਕੁਸਪੈਟ ਹੋਈ ਹੈ ਹੌਲੀ ਹੌਲੀ ਗੱਲ ਚਲੋ ਪਕੜ ਚ ਆਉਣੀ ਹੈ ਸਾਰਿਆਂ ਦੇ ਸਵਾਓ ਜਿਹੜੀ ਆਪਾਂ ਗੱਲ ਕਰਦੇ ਸੀ ਉਹ ਧਿਆਨ ਨਾਲ ਭਗਤ ਕਬੀਰ ਸਾਹਿਬ ਦਾ ਬਚਨ ਸੁਣਿਓ ਕਹਿੰਦੇ ਭੁੱਖੇ ਰਹਿਣ ਨਾਲ ਗੱਲ ਨਾ ਬਣ ਜਾਏਗੀ ਇਦਾਂ ਥੋੜਾ ਤੁਹਾਡੀ ਪ੍ਰਾਪਤੀ ਹੋ ਜਾਣੀ ਹੈ ਮਹੀਨਾ ਤੁਸੀਂ ਭੁੱਖੇ ਰਹੀ ਜਾਓ ਉਦਾਂ ਆਪਣੀਆਂ ਮਨ ਮਰਜ਼ੀਆਂ ਕਰੋ 11 ਮਹੀਨੇ ਇਦਾਂ ਨਹੀਂ ਹਾਂਜੀ
ਕਹਾ ਓਡੀਸੇ ਮਜਨ ਕੀਆ ਕਿਆ ਮਸੀਤ ਸਿਰ ਨਾਏ
ਓਡੀਸੇ ਓਡੀਸਾ ਦੇ ਵਿੱਚ ਪੈਂਦਾ ਜਗਨਨਾਥਪੁਰੀ ਓਡੀਸਾ ਦੇ ਵਿੱਚ ਜਗਨਨਾਥ ਪੁਰੀ ਹੈ ਮੰਦਰ ਪੈਂਦਾ ਹੈ ਲੋਕ ਮੰਦਰ ਮੰਦਰ 'ਚ ਜਾ ਕੇ ਇਸ਼ਨਾਨ ਕਰਦੇ ਆ ਤੇ ਇੱਕ ਮੰਦਰ 'ਚ ਜਾ ਕੇ ਨਹਾਉਂਦੇ ਆ ਇੱਕ ਮਸੀਤਾਂ 'ਚ ਜਾਂਦੇ ਆ ਕਹਿੰਦੇ ਬੜੇ ਆ ਲੋਕ ਜਿਹੜੇ ਇਸ਼ਨਾਨ ਕਰਨ ਨੂੰ ਹੀ ਧਰਮ ਸਮਝਦੇ ਆ ਤੇ ਮਸੀਤ 'ਚ ਜਾਣ ਨੂੰ ਦੋਨੇ ਪੰਕਤੀਆਂ ਇਕੱਠੀਆਂ ਪੜੋ ਇਹ ਦੁਬਾਰਾ
ਕਹਾਂ ਓਡੀਸੇ ਮਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮੈਂ ਹੈ ਕੱਪ ਢੁਨੇ ਵਾਜ ਗੁਜ਼ਾਰੇ ਕਿਆ ਹਜ ਕਾ ਪੈ ਜਾਏ
ਸਿਰ ਨਵਾਨਾ ਜਾ ਕੇ ਦਿਲ ਵਿੱਚ ਕਪਟ ਹੈ ਅੰਦਰ ਖੋਟ ਹੈ ਕੀ ਹਜ ਕਾਬੇ ਤੁਰਿਆ ਫਿਰਦਾ ਤੂੰ ਮੈਂ ਨਹੀਂ ਕਹਿੰਦੇ ਹਜ ਕਾਬੇ ਜਾਂਦਾ ਮੈਂ ਆਪਣੇ ਦਿਲ ਦੀ ਸਫਾਈ ਕਰਨ ਵਾਲੇ ਪਾਸੇ ਤੁਰਿਆ ਹੋਇਆ ਮੈਂ ਥਾਂ ਥਾਂ ਤੇ ਝਾੜੂ ਨਹੀਂ ਮਾਰਦਾ ਫਿਰਦਾ ਅੰਦਰ ਮਾਰਦਾ ਝਾੜੂ ਆਪਣੇ ਸਾਰੀ ਜ਼ਿੰਦਗੀ ਝਾੜੂ ਮਾਰਨ ਵਾਲੇ ਬੰਦੇ ਆਪਣੇ ਅੰਦਰ ਝਾੜੂ ਨਹੀਂ ਮਾਰਦੇ ਸਾਰੀ ਜ਼ਿੰਦਗੀ ਥੜੇ ਸਾਫ਼ ਕਰਨ ਵਾਲੇ ਬੰਦੇ ਆਪਣੇ ਅੰਦਰ ਨੂੰ ਸਾਫ਼ ਨਹੀਂ ਕਰਦੇ ਸਾਰੀ ਜ਼ਿੰਦਗੀ ਜਗ੍ਹਾ ਜਗ੍ਹਾ ਝੁਕਣ ਵਾਲੇ ਬੰਦੇ ਕੁਦਰਤ ਦੇ ਨਿਯਮਾਂ ਅੱਗੇ ਕਦੇ ਨਹੀਂ ਝੁਕਦੇ ਉਹਦੇ ਨਾਲ ਅੜੀਆਂ ਹੀ ਕਰੀ ਰੱਖਦੇ ਆ ਸੱਚੇ ਰੱਬ ਨਾਲ ਅੜੀ ਅੜੀ ਕਰੀ ਰੱਖਦੇ ਆ ਮੱਥੇ ਥਾਂ ਥਾਂ ਟੇਕਦੇ ਫਿਰਦੇ
ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਮਨਾ ਅੰਦਰੋਂ ਮੈਲ ਨਾ ਜਾਵੇ ਸਾਉਂਦਾ ਫਿਰੇ ਤੀਰਥਾਂ ਆਉਂਦਾ ਮੈਂ ਤੀਰ ਖਾਵੇ ਸੋਚ ਲੈ ਆਉਂਦਾ ਫਿਰੇ ਤੀਰ ਖਾ ਸਤਿਗੁਰ ਕਹਿੰਦੇ ਆਉਂਦਾ ਫਿਰੇ ਤੀਰ ਖਾ ਸੋਚ ਲੈ ਆਉਂਦਾ ਫਿਰੇ ਤੀਰ ਖਾ ਸਤਿਗੁਰ ਕਹਿੰਦੇ ਆਉਂਦਾ ਫਿਰੇ ਤੀਰ ਖਾ ਸੋਚ ਲੈ ਆਉਂਦਾ ਫਿਰੇ ਤੀਰ ਥਾਂ ਤੇ ਸਤਿਗੁਰ ਕਹਿੰਦੇ ਆਉਂਦਾ ਫਿਰੇ ਤੀਰ ਥਾਂ ਤੇ ਬਾਬਾ ਆਉਂਦਾ ਫਿਰੇ ਤੀਰ ਥਾਂ ਬਾਬਾ ਬਾਬਾ ਆਉਂਦਾ ਫਿਰੇ ਤੀਰ ਥਾਂ ਤੇ ਬਾਬਾ ਬਾਬਾ ਆਉਂਦਾ ਫਿਰੇ ਤੀਰ ਥਾਂ ਬਾਬਾ ਬਾਬਾ ਆਉਂਦਾ ਫਿਰੇ ਤੀਰ ਥਾਂ ਤੇ ਆਉਂਦਾ ਫਿਰੇ ਤੀਰ ਥਾਂ ਆਉਂਦਾ ਫਿਰੇ ਤੀਰ ਥਾਂ ਆਉਂਦਾ ਫਿਰੇ ਤੀਰ ਥਾਂ ਤੇ ਆਉਂਦਾ ਫਿਰੇ ਨਾਉਂਦਾ ਫਿਰੇ ਜੀ ਤੀਰ ਥਾਂ ਨਾਉਂਦਾ ਫਿਰੇ ਜੀ ਤੀਰ ਥਾਂ ਅੰਦਰੋਂ ਪੈਲਨਾ ਤੇਰੇ ਅੰਦਰੋਂ ਪੈਲ ਨਾ ਜਾਵੇ ਨਾਉਂਦਾ ਫਿਰੇ ਤੀਰ ਥਾਂ ਸਾਵਣ ਚੱਲੇ ਤੀਰ ਦੀ ਇੱਕ ਔਲੱਤੀ ਨਾਤਿਆ ਚੜੀਅਸ ਹੋ
ਕਹਿੰਦੇ ਡੱਡੂ ਤੇ ਰਹਿੰਦਾ ਹੀ ਪਾਣੀ ਹੈ ਉਹਦਾ ਭਲਾ ਹੋ ਜਾਣਾ ਸੀ ਤੀਰਥਾਂ ਤੇ ਜੰਮਣ ਵਾਲੇ ਸੀ ਪ੍ਰਿਥੀ ਚੰਦ ਵਰਗੇ ਗੁਰੂ ਦੇ ਘਰ ਜੰਮ ਕੇ ਤੀਰਥਾਂ ਤੇ ਜੰਮ ਕੇ ਜੇ ਆਪਣੇ ਅੰਦਰ ਝਾੜੂ ਨਹੀਂ ਲਾਇਆ ਅੰਦਰ ਦੀ ਸਫਾਈ ਨਹੀਂ ਕੀਤੀ ਤੇ ਖਾਲੀ ਹੋਈ ਰਹਿ ਗਏ ਆਖੋ ਸਤਨਾਮ ਖਾਲੀ ਰਹਿ ਗਏ ਪਿਆਰਿਓ ਜੇ ਸਮਝਣਾ ਨਹੀਂ ਚਾਹੁੰਦੇ ਬਦਲਣਾ ਨਹੀਂ ਚਾਹੁੰਦੇ ਤੇ ਜਿੱਥੇ ਮਰਜ਼ੀ ਫਿਰਦਾ ਰਹੇ ਆਪਣੇ ਆਪ ਨੂੰ ਚੇਂਜ ਨਹੀਂ ਕਰਨਾ ਅੰਦਰ ਦੀਆਂ ਕਮੀਨਗੀਆਂ ਕੱਢਣੀਆਂ ਨਹੀਂ ਅੰਦਰ ਦਾ ਗੰਦ ਧੋਣਾ ਨਹੀਂ ਅੰਦਰ ਦੀ ਮੈਲ ਜੇ ਕੱਢਣੀ ਨਹੀਂ ਜਿੱਥੇ ਮਰਜ਼ੀ ਗੇੜੇ ਦੇਈ ਜਾ ਸਤਿਗੁਰ ਕੀ ਪ੍ਰਤੀਤ ਨਾ ਆਈਆਂ ਸ਼ਬਦ ਨਾ ਲਾਗੋ ਭਾਵ ਉਸ ਨੂੰ ਸੁੱਖ ਨਾ ਉਪਜੇ ਭਾਵੇਂ ਸੌ ਗੇੜਾ ਆਵੋ ਜਾਓ ਸੌ ਵਾਰੀ ਗੁਰਦੁਆਰੇ ਜਾ ਸੌ ਵਾਰੀ ਆ ਕੋਈ ਫਾਇਦਾ ਨਹੀਂ ਹੁੰਦਾ ਜਿੰਨਾ ਚਿਰ ਬੰਦਾ ਸਮਝਣਾ ਨਹੀਂ ਚਾਹੁੰਦਾ ਬਦਲਣਾ ਨਹੀਂ ਚਾਹੁੰਦਾ ਆਪਣੇ ਆਪ ਨੂੰ ਚੇਂਜ ਨਹੀਂ ਕਰਨਾ ਚਾਹੁੰਦਾ ਭਾਈ ਕੁਛ ਨਹੀਂ ਹੁੰਦਾ ਆਪਣੇ ਆਪ ਨੂੰ ਬਦਲਣ ਵਾਲੇ ਪਾਸੇ ਤੁਰੀਏ ਇਕੱਲਾ ਨਹਾ ਕੇ ਗੱਲ ਨਹੀਂ ਬਣ ਜਾਂਦੀ ਹੁੰਦੀ ਸੋ ਜੋ ਪੜ੍ਹ ਰਹੇ ਹਾਂ ਧਿਆਨ ਨਾਲ ਸਮਝਿਓ ਇਕੱਲਾ ਤੀਰਥ ਤੇ ਨਹਾਉਣ ਨਾਲ ਮਸੀਤਾਂ ਵਿੱਚ ਜਾਣ ਨਾਲ ਗੱਲ ਨਹੀਂ ਬਣੇਗੀ ਦੁਬਾਰਾ ਪੰਗਤੀਆਂ
ਕਹਾਂ ਉਡੀ ਸੇ ਮਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮਹਿ ਕਪਟ ਨਿਵਾਜ ਗੁਜ਼ਾਰੇ ਕਿਆ ਹਜ ਕਾ ਪੈ ਜਾਏ
ਬਸ ਹੱਜ ਕਾਬੇ ਜਾਣ ਦਾ ਕੀ ਫਾਇਦਾ ਮਨ ਵਿੱਚ ਜੇ ਖੋਟ ਹੈ ਤੇ ਜਿੰਨਾ ਮਰਜ਼ੀ ਮੱਥੇ ਟੇਕਦਾ ਰਹੇ ਹੱਜ ਕਰਦਾ ਰਹੇ ਸਿਰ ਨਵਾਉਂਦਾ ਰਹੇ ਇਸ਼ਨਾਨ ਕਰਦਾ ਰਹੇ ਆਪਣੇ ਆਪ ਨੂੰ ਸਾਫ਼ ਕਰ ਆਪਣੇ ਆਪ ਨਾਲ ਗੱਲਾਂ ਕਰ ਆਪਣੇ ਕਪਟ ਵੇਖ ਆਪਣੇ ਆਪ ਨੂੰ ਪੜ੍ਹ ਮਨ ਦੀ ਪੱਤਰੀ ਨੂੰ ਵਾਚ ਅਵੇਅਰਨੈਸ ਹੋਵੇ ਸਾਡੇ ਅੰਦਰ ਜਾਗ ਆਪਣੇ ਇੱਕ ਇੱਕ ਚੀਜ਼ ਨੂੰ ਵੇਖ ਅਸੀਂ ਕਿੱਥੇ ਖੜੇ ਹਾਂ ਕੀ ਕਰ ਰਹੇ ਹਾਂ ਕਿੱਧਰ ਨੂੰ ਜਾ ਰਹੇ ਹਾਂ ਕਿਉਂ ਉਲਾਰੂ ਹੋ ਕੇ ਸੋਚ ਰਿਹਾ ਇੱਥੇ ਮੇਰਾ ਮੋਹ ਹਾਵੀ ਹੋਇਆ ਪਿਆ ਮੈਂ ਡਰਿਆ ਪਿਆ ਮੇਰੇ ਬੱਚਿਆਂ ਦਾ ਤਰਸ ਆਉਂਦਾ ਮੈਨੂੰ ਵੀ ਬੱਚਿਆਂ ਨੂੰ ਨੁਕਸਾਨ ਨਾ ਹੋ ਜਾਵੇ ਮੈਂ ਤਾਂ ਬਹੁਤ ਡਰਿਆ ਹੋਇਆ
ਇੱਥੇ ਮੈਨੂੰ ਲੋਭ ਹੈ ਵੀ ਮੇਰਾ ਪੈਸਾ ਨਾ ਚਲਿਆ ਜਾਵੇ, ਚਾਰ ਪੈਸੇ ਆਈ ਜਾਂਦੇ ਤਾਂ ਮੈਂ ਡਰਿਆ ਹੋਇਆ। ਇੱਥੇ ਮੇਰੇ ਕਾਮ ਦਿਮਾਗ ਵਿੱਚ ਆ ਰਿਹਾ ਵੀ ਫਲਾਣੇ ਫਲਾਣੇ ਰਿਸ਼ਤੇ ਮੇਰੇ ਟੁੱਟ ਜਾਣਗੇ, ਮੈਂ ਤਾਂ ਇਦਾਂ ਕਰ ਰਿਹਾ। ਆਪਣੇ ਆਪ ਨੂੰ ਪੜ੍ਹਨਾ ਪੈਣਾ ਹੈ, ਆਪਣੇ ਅੰਦਰ ਵੇਖੀਏ ਮੈਲ ਕਿੱਥੇ ਪਈ ਹੈ, ਉਹ ਮੈਲ ਨੂੰ ਕੱਢਣਾ, ਮੈਨੂੰ ਕੱਢਣਾ ਪੈਣਾ ਹੈ। ਉਹ ਮੈਲ ਜਿਹੜੀ ਗੰਦਗੀ ਮੈਂ ਆਪਣੇ ਅੰਦਰ ਪਾਈ ਹੈ, ਨਿਯਮਾਂ ਨਾਲੋਂ ਟੁੱਟ ਕੇ, ਨਿਯਮਾਂ ਨਾਲੋਂ ਟੁੱਟ ਕੇ ਮਨ ਦੁਖੀ ਹੈ, ਨਿਯਮਾਂ ਨਾਲੋਂ ਟੁੱਟ ਕੇ ਤਨ ਦੁਖੀ ਹੈ। ਜੋ ਮੈਂ ਕੀਤਾ ਹੈ ਉਹ ਮੈਨੂੰ ਵੇਖਣਾ ਪੈਣਾ ਹੈ, ਉਹ ਮੈਲ ਮੈਨੂੰ ਕੱਢਣੀ ਪੈਣੀ ਹੈ, ਆਪਣੀ ਸਫਾਈ ਆਪ ਕਰਨੀ ਪੈਣੀ ਹੈ, ਇੱਕ ਇੱਕ ਚੀਜ਼ ਵੇਖਣੀ ਪੈਣੀ ਹੈ। ਕੱਲੇ ਕਿਤੇ ਨਹਾ ਕੇ ਕਿਤੇ ਜਾ ਕੇ ਗੱਲ ਨਹੀਂ ਬਣਨੀ, ਉਪਦੇਸ਼ ਸਤਿਗੁਰੂ ਦਾ ਗਿਆਨ ਲੈ ਕੇ ਫਿਰ ਮੈਨੂੰ ਵੇਖਣਾ ਵੀ ਪੈਣਾ ਆਪਣੇ ਆਪ ਨੂੰ। ਗੁਰਬਾਣੀ ਦੇ ਸ਼ੀਸ਼ੇ ਵਿੱਚ ਮੈਂ ਆਪਣੇ ਮਨ ਨੂੰ ਪੜ੍ਹਾਂ, ਮਨ ਨੂੰ ਵੇਖਾਂ, ਮਨ ਨੂੰ ਬਦਲਾਂ, ਇਦਾਂ ਗੱਲ ਬਣੇਗੀ। ਜੇ ਮੈਂ ਬਦਲਣਾ ਚਾਹੁੰਦਾ ਨਹੀਂ ਤੇ ਦੁਨੀਆ ਦੀ ਕੋਈ ਤਾਕਤ ਮੈਨੂੰ ਬਦਲ ਨਹੀਂ ਸਕਦੀ, ਪਰ ਜੇ ਮੈਂ ਬਦਲਣਾ ਚਾਹਾਂਗਾ ਤਾਂ ਹੀ ਗੱਲ ਬਣੇਗੀ। ਸਤਿਗੁਰੂ ਵੀ ਉਹਨਾਂ ਤੇ ਕਿਰਪਾ ਕਰਦੇ ਆ ਜਿਹੜੇ ਬਦਲਣਾ ਚਾਹੁੰਦੇ ਐ, ਗਿਆਨ ਉਹਨਾਂ ਦੇ ਕੰਮ ਆਉਂਦਾ ਜਿਹੜੇ ਕੰਮ ਲੈਣਾ ਚਾਹੁੰਦੇ ਐ। ਜਿਹੜੇ ਬੰਦੇ ਬਦਲਣਾ ਨਹੀਂ ਚਾਹੁੰਦੇ ਉਹਨਾਂ ਨੂੰ ਆਪਾਂ ਬਦਲ ਨਹੀਂ ਸਕਦੇ। ਹੁਣ ਸੁਣੋ ਧਿਆਨ ਨਾਲ ਜੋ ਅਗਲੀਆਂ ਪੰਕਤੀਆਂ ਹਨ।
ਇਹਤੇ ਔਰਤ ਉਮਰ ਦਾ ਸਾਜੇ,
ਉਹ ਰੱਬ ਜਿਹਨੇ ਸਾਰੇ ਔਰਤ ਤੇ ਮਰਦ ਸਾਰੇ ਸਾਜੇ ਬਣਾਏ ਆ, ਮੈਂ ਉਹਦੀ ਗੱਲ ਕਰਦਾ, ਕੱਲਾ ਮੰਦਰਾਂ ਮਸੀਤਾਂ 'ਚ ਨਹੀਂ, ਉਹ ਤੇ ਸਾਰਿਆਂ ਨੂੰ ਸਾਜਣ ਵਾਲਾ ਹੈ। ਉਹ ਰੱਬ ਹੈ ਸਾਡਾ, ਉਹ ਧਰਮ ਹੈ ਸਾਡਾ। ਹਾਂਜੀ,
ਇਹ ਸਭ ਰੂਪ ਤੁਮਾਰੇ ਕਬੀਰ ਪੁੰਗਰਾ ਰਾਮ ਅਲਾਕਾ, ਸਭ ਗੁਰ ਪੀਰ ਹਮਾਰੇ।
ਮੈਂ ਤੇ ਉਸ ਅੱਲਾ ਰੱਬ ਦਾ ਛੋਟਾ ਜਿਹਾ ਨਮਾਣਾ ਜਿਹਾ ਸੇਵਕ, ਮੈਂ ਤੇ ਉਹਦਾ ਹੈ। ਸਭ ਗੁਰ ਪੀਰ ਹਮਾਰੇ ਮਤਲਬ ਇਹ ਨਹੀਂ ਵੀ ਜਿੰਨੇ ਗੁਰੂ ਪੀਰ ਨੇ ਸਾਰਿਆਂ ਨੂੰ ਮੰਨਣਾ, ਇਹ ਤਾਂ ਫਿਰ ਅਗਲੇ ਨੇ ਕਹਿਣਾ ਵੀ ਮੋਟਰਸਾਈਕਲ ਵਾਲਾ ਬਾਬਾ ਵੀ ਮੰਨ ਲਓ, ਇਦਾਂ ਦੇ ਪੰਗਾ ਪੈ ਜਾਣਾ ਫਿਰ, ਗੁਰੂ ਪੀਰ ਤੇ ਉਹ ਵੀ ਨੇ ਫਿਰ। ਐ ਨਹੀਂ, ਸਭ ਗੁਰ ਪੀਰ ਹਮਾਰੇ ਮਤਲਬ ਇਹ ਹੈ ਵੀ ਅੱਲਾ ਮੇਰਾ ਜਿਹੜਾ ਰੱਬ ਹੈ, ਤੇ ਰਾਮ ਮਤਲਬ ਰਮਿਆ ਹੋਇਆ ਜਿਹੜਾ ਉਹ ਮੇਰਾ, ਤੇ ਉਹਦੀ ਗੱਲ ਕਰਨ ਵਾਲੇ, ਉਹਦੇ ਨਿਯਮਾਂ ਨੂੰ ਸਮਝਣ ਵਾਲੇ ਉਹ ਗੁਰੂ, ਚਾਹੇ ਹਿੰਦੂਆਂ 'ਚ ਹੋਣ ਤੇ ਉਹ ਪੀਰ ਚਾਹੇ ਮੁਸਲਮਾਨਾਂ 'ਚ ਹੋਣ, ਉਹ ਨੇ ਮੇਰੇ। ਪਰ ਇਹੋ ਜਿਹਾ ਨੂੰ ਤੇ ਲੋਕਾਂ ਨੇ ਤਵੀਆਂ ਤੇ ਭਾਇਆ ਪੱਥਰ ਹੀ ਮਾਰੇ ਐ, ਪੂਜਿਆ ਨਹੀਂ ਆਖੋ ਸਤਨਾਮ। ਜਿਹੜੇ ਗੁਰਪੀਰ ਮੇਰੇ ਐ ਹਿੰਦੂਆਂ ਦੇ ਵਿੱਚ ਨੇ ਜਿਹੜੇ, ਇਹਨਾਂ ਨੇ ਵੀ ਵੱਟੇ ਹੀ ਮਾਰੇ ਹੋਣਗੇ ਜਿਹੜੇ ਸੱਚ ਬੋਲਣ ਵਾਲੇ ਆਏ ਹੋਣਗੇ, ਤੇ ਜਿਹੜੇ ਮੁਸਲਮਾਨਾਂ 'ਚ ਆਏ ਹੋਣਗੇ ਇਹਨਾਂ ਨੇ ਵੀ ਮਨਸੂਰ ਵਰਗਿਆਂ ਨੂੰ ਪੱਥਰ ਹੀ ਮਾਰੇ ਐ। ਮਨਸੂਰ ਨੂੰ ਸਜ਼ਾ, ਉਹ ਐਨਲ ਹੱਕ ਕਹਿੰਦਾ ਸੀ ਮੇਰੇ 'ਚ ਹੈ ਰੱਬ, ਕਹਿੰਦਾ ਰੱਬ ਮੇਰੇ 'ਚ ਹੈ। ਉਹ ਹੈ ਤੇ ਗੱਲ ਸੱਚ ਸੀ ਮੈਂ ਰੱਬ ਹਾਂ, ਕਿਤੇ ਨਾ ਕਿਤੇ ਗੱਲ ਹੈ ਤੇ ਸੱਚ ਹੈ ਕਿ ਬੰਦਾ ਹੀ ਰੱਬ ਹੈ, ਪਰਮਾਤਮਾ ਉਹਦੇ ਵਿੱਚ ਜੋਤ ਹੈ ਉਹਦੀ, ਤੇ ਤਾਂ ਹੀ ਇਹ ਸਾਰਾ ਕੁਝ ਚੱਲਦਾ ਵੀ ਮੈਂ ਰੱਬ ਹਾਂ। ਹੈ ਤੇ ਬੜੀ ਵੱਡੀ ਕੌਨਫੀਡੈਂਸ ਵਾਲੀ ਗੱਲ ਕਹਿਣੀ ਇਹ ਗੱਲ। ਉਸ ਵੇਲੇ ਦੇ ਬੰਦਿਆਂ ਨੇ ਫਿਰ ਸਜ਼ਾ ਦਿੱਤੀ ਵੀ ਹਰੇਕ ਬੰਦਾ ਇਹਨੂੰ ਪੱਥਰ ਮਾਰੇ, ਪੰਜ ਪੰਜ ਵੱਟੇ ਸਾਰੇ ਮਾਰੇ, ਤੇ ਸਾਰਿਆਂ ਨੇ ਵੱਟੇ ਮਾਰੇ, ਪੰਜ ਪੰਜ ਸਜ਼ਾ ਦਿੱਤੀ, ਇਦਾਂ ਪੰਜ ਪੰਜ ਵੱਟੇ ਮਾਰਦੇ ਆ। ਤੇ ਇੱਕ ਉਹਦਾ ਯਾਰ ਸੀ ਸਿਬਲੀ, ਮਨਸੂਰ ਦਾ ਬੜਾ ਪੱਕਾ ਯਾਰ ਸੀ, ਉਹਦਾ ਨਾਂ ਸੀ ਸਿਬਲੀ। ਜਦੋਂ ਸਿਬਲੀ ਦੀ ਵਾਰੀ ਆਈ ਉਹ ਕਹਿੰਦਾ ਵੀ ਮਾਰਨਾ ਤੇ ਮੈਨੂੰ ਵੀ ਪੈਣਾ, ਜੇ ਨਾ ਮਾਰਿਆ ਤੇ ਫਿਰ ਮੈਨੂੰ ਮਾਰਨਗੇ, ਇਸ ਪੰਜ ਪੰਜ ਵੱਟੇ ਸਾਰੇ ਮਾਰੋ। ਉਹਨੇ ਵੀ ਪੰਜ ਵੱਟੇ ਮਾਰੇ, ਉਹ ਕਹਿੰਦਾ ਸਾਰਿਆਂ ਦੇ ਵਿੱਚ ਕਿਹੜਾ ਪਤਾ ਲੱਗਣਾ ਲੋਕੀ ਵੱਟੇ ਮਾਰਨਗੇ, ਮੈਂ ਫੁੱਲ ਮਾਰ ਦੇਣਾ, ਫੁੱਲ ਤੋੜੇ ਭੀੜ ਦੇ ਵਿੱਚ ਵੜ ਜਾਗਾ, ਮੈਂ ਇਦਾਂ ਫੁੱਲ ਮਾਰਾਂਗਾ, ਕਿਹੜਾ ਪਤਾ ਲੱਗਣਾ ਕਿਸੇ ਨੂੰ, ਕਿਹੜਾ ਕਿਸੇ ਨੂੰ ਪਤਾ ਲੱਗਣਾ ਵੀ ਫੁੱਲ ਇਹਨੇ ਮਾਰੇ, ਵੱਟੇ ਕਿੰਨੇ ਮਾਰੇ। ਪਰ ਮਨਸੂਰ ਦੀ ਨਿਗਾਹ ਆਪਣੇ ਯਾਰ ਵਿੱਚ ਹੀ ਸੀ ਵੀ ਇਹ ਕੀ ਕਰਦਾ ਭਲਾ, ਉਹਦਾ ਧਿਆਨ ਆਪਣੇ ਯਾਰ ਵਿੱਚ ਸੀ ਸਿਬਲੀ ਚ। ਲੋਕੀ ਵੱਟੇ ਮਾਰਦੇ ਰਹੇ, ਜਦੋਂ ਆਈ ਸਿਬਲੀ ਦੀ ਵਾਰੀ ਇਹਨੇ ਫੁੱਲ ਮਾਰੇ। ਉਹਨੇ ਵੇਖ ਲਿਆ ਮਨਸੂਰ, ਕਹਿੰਦੇ ਉੱਚੀ ਉੱਚੀ ਰੋਣ ਲੱਗ ਪਿਆ, ਉੱਚੀ ਉੱਚੀ ਰੋ ਰੋ। ਤੇ ਸਿਬਲੀ ਕਹਿੰਦਾ ਓਏ ਬਾਕੀਆਂ ਨੇ ਫੁੱਲ ਵੱਟੇ ਮਾਰੇ, ਮੈਂ ਫੁੱਲ ਮਾਰੇ ਰੋਂਦਾ ਕਿਉਂ ਐ। ਕਹਿੰਦਾ ਰੋਂਦਾ ਇਸ ਗੱਲੋਂ ਆ ਵੀ ਤੈਨੂੰ ਤੇ ਪਤਾ ਹੈ, ਇਹਨਾਂ ਲੋਕਾਂ ਨੂੰ ਤੇ ਪਤਾ ਨਹੀਂ, ਤੂੰ ਮੇਰੇ ਦਿਲ ਦੀ ਜਾਣਦਾ, ਤੈਨੂੰ ਸੱਚ ਪਤਾ ਹੈ। ਦੁੱਖ ਉਦੋਂ ਲੱਗਦਾ ਜਦੋਂ ਜਿਹਨੂੰ ਸੱਚ ਪਤਾ ਹੋਵੇ ਉਹ ਨਾ ਦੱਸੇ, ਪ੍ਰੋਬਲਮ ਉਦੋਂ ਪੈਂਦੀ ਹੈ। ਇਹ ਅਣਜਾਣ ਲੋਕ ਹੈ
ਇਹਨਾਂ ਨੂੰ ਪਤਾ ਹੀ ਇੰਨਾ ਹੈ, ਸਮਝ ਹੀ ਇੰਨੀ ਹੈ, ਇਹਨਾਂ ਨੂੰ ਇਹ ਲੱਗਦਾ ਮੈਂ ਰੱਬ ਨੂੰ ਗਾਲਾਂ ਕੱਢਦਾ, ਪਰ ਤੈਨੂੰ ਪਤਾ ਵੀ ਰੱਬ ਮੈਂ ਆਸਤਕ ਹਾਂ, ਮੈਂ ਨਾਸਤਕ ਨਹੀਂ ਹੋਇਆ, ਪਰ ਇਹਨਾਂ ਨੂੰ ਪਤਾ ਨਹੀਂ, ਪਰ ਤੈਨੂੰ ਤੇ ਸਾਰਾ ਪਤਾ ਹੈ। ਤੂੰ ਕਿਉਂ ਵੱਟੇ ਬਾੜ, ਤੂੰ ਫੁੱਲ ਕਿਉਂ ਮਾਰੇ, ਲੋਕਾਂ ਦੇ ਪੱਥਰਾਂ ਦੀ ਸਾਨੂੰ ਪਰਵਾਹ ਜਰਾ ਨਾ ਹੋਈ, ਜਦੋਂ ਮਿੱਤਰ ਨੇ ਫੁੱਲ ਮਾਰਿਆ ਸਾਡੀ ਰੂਹ ਅੰਦਰਾਂ ਤੱਕ ਰੋਈ, ਕਹਿੰਦੇ ਅੰਦਰ ਤੱਕ ਮੈਨੂੰ ਤਕਲੀਫ ਹੋਈ ਅੱਜ, ਵੀ ਤੈਨੂੰ ਤੇ ਪਤਾ ਸੀ ਤੂੰ ਏਦਾਂ ਕਿਉਂ ਕੀਤਾ। ਇਹ ਗੱਲ ਪੱਕੀ ਹੁੰਦੀ ਹੈ ਜਦੋਂ ਕੋਈ ਵੀ ਬੰਦਾ ਤੁਹਾਨੂੰ ਪਤਾ ਹੋਵੇ ਵੀ ਇਹਨੂੰ ਸੱਚ ਪਤਾ ਹੈ, ਉਹ ਜਦੋਂ ਕਰਦਾ ਫਿਰ ਬੰਦਾ ਬਹੁਤ ਔਖਾ ਹੁੰਦਾ, ਕਿ ਜਿਹੜੇ ਹੈ ਹੀ ਅਣਜਾਣ ਨੇ, ਜਿਹੜੇ ਹੈ ਹੀ ਅਣਜਾਣ ਨੇ ਉਹਨਾਂ ਦੀ ਗੱਲ ਨਹੀਂ ਹੁੰਦੀ, ਜਿਹੜੇ ਜਾਣਦੇ ਹੁੰਦੇ ਹੈ ਉਦੋਂ ਪਰੇਸ਼ਾਨੀ ਖੜੀ ਹੋ ਜਾਂਦੀ ਹੈ। ਵੇਖੋ ਉਹ ਕਹਿੰਦੇ ਉਹ ਗੁਰਪੀਰ ਨੇ ਜਿਹੜੇ ਸਾਰੇ ਹੀ ਮੇਰੇ ਨੇ, ਅੱਲਾ ਮੇਰਾ ਹੈ, ਰੱਬ ਮੇਰਾ ਹੈ, ਰਾਮ ਮੇਰਾ ਹੈ, ਪਰ ਉਹ ਗੁਰਪੀਰ ਮੇਰੇ ਹੈ ਜਿਹੜੇ ਅੱਲਾ ਤੇ ਰਾਮ ਨੂੰ ਮੰਨਣ ਵਾਲੇ ਹੈ, ਜਿਹੜੇ ਤੁਹਾਡੇ ਵਰਗੇ ਪੁਜਾਰੀ ਪਖੰਡੀ ਗੁਰੂ ਪੀਰ ਨੇ ਉਹ ਨਹੀਂ ਮੇਰੇ, ਉਹ ਸਾਰੇ ਹੀ ਮੇਰੇ ਹੈ ਜਿਹੜੇ ਅੱਲਾ ਨਾਲ, ਜਿਹੜੇ ਰਾਮ ਨਾਲ ਜੁੜੇ ਹੋਏ ਆ, ਜਿਹੜੇ ਸੱਚ ਦੀ, ਜਿਨ੍ਹਾਂ ਨੂੰ ਸਮਝ ਹੈ ਔਰ ਸੱਚ ਦੀ ਗੱਲ ਕਰਦੇ। ਕਬੀਰ ਸਾਹਿਬ ਕਹਿੰਦੇ ਉਹ ਨੇ ਮੇਰੇ, ਤੁਹਾਡੇ ਵਾਲੇ ਪਖੰਡੀ ਜਿਹੜੇ ਉਹਨਾਂ ਨੂੰ ਨਹੀਂ ਮੈਂ ਮੰਨਦਾ। ਅੱਗੇ ਜੀ
ਕਹਿਤ ਕਬੀਰ ਸੁਣੋ, ਨਰ ਨਰ ਵੈ,
ਨਰ ਨਰ ਵੈ, ਔਰਤ ਤੇ ਮਰਦ ਸਾਰੇ ਸਾਰੇ,
ਪਰ ਹੋ ਇੱਕ ਕੀ ਸ਼ਰਣਾ,
ਹਰ ਵੇਲੇ ਇੱਕ ਦੀ ਸ਼ਰਨ ਵਿੱਚ ਰਹਿਣਾ। ਇੱਕ ਦੀ ਸ਼ਰਨ ਸਾਡੇ ਕੋਲ ਕੀ ਹੈ, ਅਸੀਂ ਕਿਹਦੀ ਸ਼ਰਨ ਚ ਪੈਣਾ ਹੈ, ਜੋ ਉਹਦੀ ਕੁਦਰਤ ਹੈ, ਜੋ ਉਹਦੇ ਨਿਯਮ ਨੇ, ਜੋ ਪਰਮਾਤਮਾ ਦੇ ਬਣਾਏ ਨਿਯਮ ਨੇ, ਉਹਨਾਂ ਨਿਯਮਾਂ ਦੇ ਅਧੀਨ ਰਹੋ, ਉਹਦਾ ਨਿਯਮ ਨਾ ਤੋੜਿਓ, ਤੇ ਨਿਯਮ ਤੋੜੋਗੇ ਨਹੀਂ ਦੁਖੀ ਕਦੇ ਹੋਵੋਗੇ ਨਹੀਂ, ਉਹਦਾ ਨਿਯਮ ਤੋੜਾਂਗੇ ਤੇ ਦੁਖੀ ਉਦੋਂ ਹੀ ਹੋਵਾਂਗੇ, ਕਦੇ ਉਹਦਾ ਨਿਯਮ ਨਾ ਤੋੜਿਓ, ਜਿਹੜਾ ਉਹਦਾ ਨਿਯਮ ਨਹੀਂ ਤੋੜਦਾ ਉਹ ਕਦੇ ਪਰੇਸ਼ਾਨ ਨਹੀਂ ਹੁੰਦਾ। ਵੇਖੋ ਪਿਆਰਿਓ, ਇੱਕ ਬੰਦਾ ਕਹਿੰਦਾ ਮੈਂ ਕਦੇ ਬਿਮਾਰ ਨਹੀਂ ਹੋਇਆ, ਤੇ ਉਹਨੂੰ ਆਪਾਂ ਪੁੱਛਿਆ ਵੀ ਤੂੰ ਕਿਉਂ ਨਹੀਂ ਹੋਇਆ, ਕਾਰਨ ਉਹ ਕਹਿੰਦਾ ਸਵੇਰੇ ਉੱਠੀਦਾ ਸੀ, ਸੈਰ ਕਰੀਦੀ ਸੀ, ਆਪਣਾ ਕੰਮ ਆਪ ਕਰਦਾ ਸੀ, ਪ੍ਰਸ਼ਾਦਾ ਘੱਟ ਛਕਦਾ ਸੀ, ਰਾਤ ਦੀ ਰੋਟੀ ਮੈਂ ਖਾਂਦਾ ਹੀ ਨਹੀਂ ਸੀ, ਮੈਂ ਕੋਈ ਬਿਮਾਰੀ ਲੱਗਣ ਹੀ ਨਹੀਂ ਦਿੱਤੀ, ਐਕਸਰਸਾਈਜ਼ ਕਰਦਾ ਰਿਹਾ, ਮਿਹਨਤ ਕਰਦਾ ਰਿਹਾ, ਭਾਵ ਕਿ ਰੱਬ ਦੇ ਨਿਯਮਾਂ ਵਿੱਚ ਜਿਹੜਾ ਰਹਿੰਦਾ ਹੈ ਉਹਦੇ ਸਿਸਟਮ ਨੂੰ ਫੋਲੋ ਕਰਦਾ ਹੈ, ਉਹਨੂੰ ਕਦੇ ਦੁੱਖ ਆਉਂਦਾ ਹੀ ਨਹੀਂ। ਬਸ ਉਹਦੀ ਸ਼ਰਨ ਵਿੱਚ ਰਹਿਣਾ ਮਤਲਬ ਉਹਦੇ ਨਿਯਮਾਂ ਵਿੱਚ ਰਹਿਣਾ। ਵੇਖੋ ਨਾ, ਰੱਬ ਅਸੀਂ ਬਲਿਹਾਰੀ ਕੁਦਰਤ ਵਸਿਆ, ਕੁਦਰਤ ਦੇ ਵਿੱਚ ਵਸਿਆ ਹੋਇਆ, ਤੇ ਜੇ ਉਸ ਉਹਦੇ ਨਾਲ ਜੁੜਨਾ ਬਸ ਕੁਦਰਤ ਨਾਲ ਜੁੜ ਜਾਓ, ਕਿਉਂਕਿ ਕੁਦਰਤ ਦੇ ਵਿੱਚ ਉਹੀ ਵਸਿਆ ਹੋਇਆ, ਉਹ ਸਾਰੇ ਪਾਸੇ ਹੈ, ਕੁਦਰਤ ਦੇ ਰੂਪ ਵਿੱਚ ਸਾਡੇ ਤੱਕ ਪਹੁੰਚਦਾ ਹੈ, ਬਸ ਨਿਯਮਾਂ ਨੂੰ ਸਮਝ ਕੇ ਉਹਦੇ ਅਧੀਨ ਤੁਰੇ ਚੱਲੋ, ਜੋ ਉਹਨੇ ਸਿਸਟਮ ਬਣਾਇਆ ਉਹਦੇ ਅਧੀਨ ਚੱਲੇ ਚੱਲੇ ਚੱਲੀਏ ਸੌਖੇ ਰਾਂਗੇ। ਲਾਸਟ ਪੰਕਤੀਆਂ ਦੋਨੇ ਗਾ ਗਾ
ਕਹਿਤ ਕਬੀਰ ਸੁਣੋ, ਨਰ ਨਰ ਵੈ, ਪਰ ਹੋਏ ਕੀ ਸ਼ਰਨਾ, ਕੇਵਲ ਨਾਮ ਜਪੋ ਰੇ ਪ੍ਰਾਨੀ, ਤਬ ਹੀ ਨਿਹ ਚੈ ਤਰਨਾ।
ਫਿਰ ਦੁਬਾਰਾ
ਕਹਿਤ ਕਬੀਰ ਸੁਣੋ, ਨਰ ਨਰ ਵੈ, ਪਰ ਹੋਏ ਕੀ ਸ਼ਰਨਾ, ਕੇਵਲ ਨਾ ਜਪੋ ਰੇ ਪ੍ਰਾਨੀ, ਤਬ ਹੀ ਨਿਹ ਚੈ ਤਰਨਾ।
ਨਿਸ਼ਚੈ ਸਾਡਾ ਤਰਨਾ ਭਾਵ ਪਾਰ ਉਤਾਰਾ ਹੋ ਜਾਏਗਾ, ਗਰੰਟੀ ਹੈ। ਇੱਕ ਦੀ ਸ਼ਰਨ ਵਿੱਚ ਰਿਹੋ ਤੇ ਨਾਮ ਜਪੋ। ਨਾਮ ਜਪੋ ਦਾ ਅਰਥ ਹੈ ਜੀ ਗਿਆਨ ਲਓ, ਜਪਣਾ ਮਤਲਬ ਜਾਣਨਾ, ਜਪ ਮਤਲਬ ਜਾਣ, ਜਪ ਮਤਲਬ ਸਮਝ, ਜਾਣੋ ਸਮਝੋ, ਜਾਪ ਜਾਣ, ਜਾਪੈ ਜਾਣੈ ਜਾਣ, ਨਾਮ ਮਤਲਬ ਗਿਆਨ, ਜਿਵੇਂ ਸੁਣਿਆ ਸੀ ਸਭ ਕੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ। ਨਾਮ ਜਪ ਮਤਲਬ ਗਿਆਨ ਲੈ, ਗਿਆਨ ਸਮਝ ਜਾਣ ਅਕਲ ਲੈ, ਤੇ ਜਿਹੜਾ ਨਿਯਮਾਂ ਬਾਰੇ ਅਕਲ ਲਏਗਾ ਸਮਝ ਲਏਗਾ ਗਿਆਨ ਲਏਗਾ ਤੇ ਨਿਯਮਾਂ ਮੁਤਾਬਕ ਚੱਲੇਗਾ ਉਹ ਸਦਾ ਸੁਖੀ ਰਹੇਗਾ। ਨਿਯਮ ਨਾ ਤੋੜੋ ਕਦੇ, ਰੱਬ ਜੀ ਦੇ ਪਰਮਾਤਮਾ ਜੀ ਦੇ ਬਣਾਏ ਹੋਏ ਨਿਯਮਾਂ ਨੂੰ ਸਮਝ ਕੇ ਉਹਦੇ ਮੁਤਾਬਕ ਤੁਰੇ ਚੱਲੀਏ, ਜਾਨ ਬੜੀ ਸੌਖੀ ਰਹੇਗੀ, ਜ਼ਿੰਦਗੀ ਬੜੀ ਸੌਖੀ ਰਹੇਗੀ, ਹੌਲੇ ਹੌਲੇ ਹੋ ਜਾਵਾਂਗੇ ਹੌਲੇ ਹੌਲੇ, ਤੇ ਜਿੱਥੇ ਗਲਤੀਆਂ ਕਰਾਂਗੇ ਸਾਡੀ ਜ਼ਿੰਮੇਵਾਰੀ ਹੋਏਗੀ। ਮੈਂ ਉੱਥੇ ਗੱਲ ਪਹਿਲਾਂ ਕਰਦਾ ਸੀ ਘਰ ਬੈਠਾ, ਦੇਖੋ ਪਿਆਰਿਓ ਜਦੋਂ ਸਾਡੇ ਦਿਮਾਗ 'ਚ ਆਇਆ ਵੀ ਨਿਯਮ ਮੈਂ ਤੋੜਦਾ ਤਾਂ ਮੈਂ ਬਿਮਾਰ ਰਹਿੰਦਾ, ਮੈਂ ਵੱਧ ਖਾਧਾ ਤਾਂ ਮੈਂ ਬਿਮਾਰ ਹੋਇਆ, ਮੇਰਾ ਪੇਟ ਵੱਧ ਗਿਆ, ਮੈਨੂੰ ਬਿਮਾਰੀਆਂ ਲੱਗ ਗਈਆਂ, ਮੈਨੂੰ ਸ਼ੂਗਰ ਹੋ ਗਈ, ਮੈਨੂੰ ਕੈਂਸਰ ਹੋ ਗਿਆ, ਇਹ ਸਾਰੇ ਦਾ ਸਾਰਾ ਮੇਰਾ ਕਸੂਰ ਹੈ। ਤੇ ਬੰਦਾ 60 ਸਾਲ ਦੀ ਉਮਰ ਵਿੱਚ ਮਰਨ ਲੱਗਿਆ ਤੇ ਖੁਸ਼ ਹੋ ਕੇ ਕਵੇ ਵੀ ਮੈਂ ਚੱਲਿਆ ਮੇਰਾ ਕਸੂਰ ਹੈ, ਮੇਰੇ ਤੋਂ ਗਲਤੀਆਂ ਹੋਈਆਂ, ਮੈਂ ਨਹੀਂ ਸਮਝ ਸਕਿਆ। ਅਗਲਾ ਕਹਿੰਦਾ ਸ਼ੂਗਰ ਤੇ ਫਿਰ ਮਾਂ ਪਿਓ ਤੋਂ ਆ ਗਈ, ਦਾਦੇ ਨੂੰ ਸ਼ੂਗਰ ਸੀ, ਅੱਗੇ ਅੱਗੇ ਹੋ ਜਾਂਦੀ, ਕਈ ਵਾਰੀ ਕਈ ਬਿਮਾਰੀਆਂ ਮਾਂ ਪਿਓ ਤੋਂ ਵੀ ਆ ਜਾਂਦੀਆਂ, ਇਹਦੇ 'ਚ ਮੇਰਾ ਕੀ ਕਸੂਰ ਹੈ? ਨਹੀਂ ਭਾਈ, ਇਹਦੇ ਵਿੱਚ ਕਸੂਰ ਸਿਸਟਮ ਦਾ ਹੈ, ਉਹ ਸਿਸਟਮ ਦਾ, ਉਹ ਪਾਣੀ ਖਰਾਬ ਹੋ ਗਿਆ ਜਾਂ ਕੁਝ ਵੀ ਖਰਾਬ ਹੋ ਗਿਆ ਉਹਦੇ ਤੋਂ ਬਿਮਾਰੀਆਂ ਲੱਗੀਆਂ, ਇਹਦੇ 'ਚ ਰੱਬ ਕਸੂਰਵਾਰ ਫਿਰ ਵੀ ਨਹੀਂ। ਜੇ ਮੈਂ ਨਹੀਂ ਤੇ ਸਿਸਟਮ ਕਸੂਰਵਾਰ ਹੈ, ਪਰ ਰੱਬ ਨਹੀਂ, ਪਰਮਾਤਮਾ ਕਸੂਰਵਾਰ ਨਹੀਂ। ਕਿਸੇ ਗੱਲ ਵਿੱਚ ਰੱਬ ਦਾ ਕਸੂਰ ਨਾ ਕੱਢੋ, ਸਾਡਾ ਕਸੂਰ ਹੈ। ਮੈਂ ਮਿੱਠਾ ਵੱਧ ਖਾਂਦਾ ਰਿਹਾ, ਮੈਨੂੰ ਸ਼ੂਗਰ ਹੋ ਗਈ, ਮੈਂ ਅੱਜ 60 ਸਾਲ ਦਾ ਚੱਲਿਆ, ਜੇ ਮੈਂ ਮਿੱਠਾ ਘੱਟ ਖਾਧਾ ਹੁੰਦਾ ਤੇ ਹੋ ਸਕਦਾ ਮੇਰੀ ਉਮਰ 80 ਸਾਲ ਤੱਕ ਚਲੇ ਜਾਂਦੀ, ਹੋ ਸਕਦਾ ਮੈਂ 100 ਸਾਲ ਤੱਕ ਵੀ ਸਰੀਰ ਸਾਂਭ ਕੇ ਰੱਖਦਾ ਤੇ 100 ਸਾਲ ਤੱਕ ਵੀ ਰਹਿ ਜਾਂਦਾ। ਮੈਂ ਸ਼ਰਾਬਾਂ ਪੀਤੀਆਂ, ਮੇਰਾ ਲੀਵਰ ਖਰਾਬ ਹੋ ਗਿਆ, ਇਹ ਮੇਰੀ ਗਲਤੀ ਹੈ, ਮੈਂ ਸਾਂਭ ਨਹੀਂ ਸਕਿਆ, ਪਰ ਰੱਬ ਦਾ ਕਸੂਰ ਨਹੀਂ। ਜੋ ਮੈਂ ਕੀਆ ਬੋਲੋ ਸੋ ਮੈਂ, ਇਹ ਮੇਰਾ ਕਸੂਰ ਹੈ। ਕਿੰਨੇ ਲੋਕ ਨੇ ਜੀ ਐਕਸੀਡੈਂਟਾਂ ਵਿੱਚ ਮਰਦੇ ਐ, ਸਾਡਾ ਸਿਸਟਮ ਮਾੜਾ ਹੈ, ਅਮਰੀਕਾ ਕੈਨੇਡਾ ਵਿੱਚ ਨਹੀਂ ਮਰਦੇ, ਅਮਰੀਕਾ ਕੈਨੇਡਾ 'ਚ ਐਕਸੀਡੈਂਟ ਇੰਨੇ ਨਹੀਂ ਹੁੰਦੇ ਬਾਹਰਲਿਆਂ ਦੇਸ਼ਾਂ 'ਚ, ਕਿਉਂਕਿ ਰੂਲ ਨੇ, ਹਰੇਕ ਦਾ ਡਰਾਈਵਿੰਗ ਲਾਇਸੈਂਸ ਬਣਦਾ ਹੈ, ਚੈੱਕ ਹੁੰਦਾ ਹੈ, ਅੱਖਾਂ ਦਾ ਟੈਸਟ ਹੁੰਦਾ ਹੈ ਹਰ ਸਾਲ, ਜਿਹਦੀ ਨਜ਼ਰ ਘਟਣ ਲੱਗ ਜੇ, ਜਿਹਨੂੰ ਕੋਈ ਹਾਰਟ ਦੀ ਪ੍ਰੋਬਲਮ ਹੋਵੇ, ਧੜਕਣ ਤੇਜ਼ ਹੋਵੇ, ਕਹਿੰਦੇ ਤੂੰ ਨਹੀਂ ਟਰੱਕ ਚਲਾ ਸਕਦਾ, ਤੇਰਾ ਕੀ ਪਤਾ ਛੱਡ ਕੇ ਕਿੱਥੇ ਤੈਨੂੰ ਦੌਰਾ ਪੈ ਜੇ, ਕਿੰਨੇ ਬੰਦੇ ਮਾਰ ਦੇਗਾ, ਕਿੰਨਿਆਂ ਟਰੱਕਾਂ 'ਚ ਜਾ ਵੜੇਗਾ, ਸਾਡੇ ਸਿਸਟਮ ਨਹੀਂ ਨਾ। ਬਾਹਰ ਐਕਸੀਡੈਂਟ ਹੁੰਦੇ ਨਹੀਂ ਤੇ ਬਾਹਰਲੇ ਕਹਿ ਸਕਦੇ ਐ, ਸਾਡੇ ਇੱਕ ਸਾਲ ਵਿੱਚ ਐਕਸੀਡੈਂਟਾਂ ਦੇ ਵਿੱਚ, ਮੰਨ ਲਓ ਅਮਰੀਕਾ ਵਾਲੇ ਕਹਿਣ ਸਾਡੇ ਅਮਰੀਕਾ ਵਿੱਚ ਇੱਕ ਸਾਲ 'ਚ 10,000 ਬੰਦਾ ਐਕਸੀਡੈਂਟਾਂ 'ਚ ਮਰਿਆ, ਸਿਸਟਮ ਜਿੱਦਾਂ ਦਾ ਬਣਾਇਆ ਹੈ, ਚੰਗਾ ਬਣਾਇਆ, 10,000 ਹੀ ਮਰਿਆ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਤੇ ਇੰਡੀਆ ਵਾਲੇ ਕਹਿਣ ਸਾਂਝੇ ਰੂਪ ਵਿੱਚ ਜ਼ਿੰਮੇਵਾਰੀ ਚੱਕਣੀ ਪਊ, ਇੰਡੀਆ ਦੇ ਵਿੱਚ 10 ਲੱਖ ਬੰਦਾ ਮਰ ਗਿਆ ਜੀ ਐਕਸੀਡੈਂਟਾਂ ਵਿੱਚ, 10 ਲੱਖ। ਗਾਂ ਆ ਗਈ ਅੱਗੇ, ਇੱਕਦਮ ਜਾਨਵਰ ਆ ਚੜਿਆ, ਖੱਡਾ ਬਹੁਤ ਵੱਡਾ ਸੀ, ਠਾ ਵੱਜੀ ਗੱਡੀ, ਕਿੰਨਾ ਏਦਾਂ ਦਾ ਸਿਸਟਮ ਬਣ ਗਿਆ ਉੱਥੇ, ਫਿਰ 10 ਲੱਖ ਮਰ ਗਿਆ, ਤੇ ਇੰਡੀਆ ਨੂੰ ਇਹਦੀ ਜ਼ਿੰਮੇਵਾਰੀ ਚੱਕਣੀ ਪਊ ਵੀ ਜੋ ਮੈਂ ਕੀਆ ਸੋ ਮੈਂ ਪਾਇਆ। ਜਿੱਦੇ ਬੈਰੀਗੇਟ ਲੱਗ ਗਏ, ਜਿੱਦੇ ਤਾਰ ਲਾ ਦਿਓ ਤੁਸੀਂ, ਉਹ ਐਂਗਲ ਲਾ ਦਿਓ, ਸਾਰੇ ਰੋਡ ਡਬਲ ਬਣ ਜਾਣ, ਡਬਲ ਰੋਡ ਬਣ ਜਾਣ, ਕੋਈ ਗਾਂ ਉੱਤੇ ਨਹੀਂ ਚੜ ਰਹੀ, ਕੋਈ ਸੜਕ ਤੇ ਜਾਨਵਰ ਨਹੀਂ ਚੜ ਸਕਦਾ, ਕੋਈ ਇੱਕਦਮ ਗੱਡੀ ਅੰਦਰ ਨਹੀਂ ਵੜ ਸਕਦੀ, ਏਦਾਂ ਦੇ ਰੋਡ ਬਣਾ ਦਿਓ, ਇੱਕ ਵੀ ਐਕਸੀਡੈਂਟ ਨਹੀਂ ਹੋਏਗਾ। ਜੋ ਮੈਂ ਕੀਆ ਸੋ ਮੈਂ ਪਾਇਆ, ਸਮਝੋ ਇਸ ਗੱਲ ਨੂੰ ਕਿਰਪਾ ਕਰਕੇ। ਬਹੁਤ ਵਾਰ ਸਟੇਜਾਂ ਤੇ ਕਰਦਾ ਇਹ ਗੱਲ ਵੀ ਸਮਝ ਆ ਜੇ ਯਾਰ ਸਾਡਾ ਕਸੂਰ ਹੈ, ਰੱਬ ਕਿਉਂ ਵਿੱਚ ਵਾੜ ਦੇ, ਰੱਬ ਨੇ ਨਹੀਂ ਜਾਨਾਂ ਲਈਆਂ, ਸਭ ਅਸੀਂ ਲਈਆਂ, ਸਾਡੇ ਸਿਸਟਮ ਨੇ ਜਾਨਾਂ ਲਈਆਂ। ਇਹ ਆਗਰੇ ਤੋਂ ਐਕਸਪ੍ਰੈਸ ਰੋਡ ਬਣਿਆ, ਆਗਰਾ ਹਾਈਵੇ, ਮੈਨੂੰ ਲੱਗਦਾ ਜਿੱਦਣ ਤੋਂ ਉਹ ਰੋਡ ਬਣਿਆ ਇੱਕ ਵੀ ਐਕਸੀਡੈਂਟ ਨਹੀਂ ਹੋਇਆ ਹੋਣਾ। ਬਾਹਰਲਿਆਂ ਦੇਸ਼ਾਂ ਤੋਂ ਵੀ ਵਧੀਆ ਰੋਡ ਹੈ ਐਕਸਪ੍ਰੈਸ ਹਾਈਵੇ, ਪਤਾ ਨਹੀਂ ਉਹਦਾ ਨਾਮ ਇਦਾਂ ਦਾ ਕੁਛ, ਜਮਨਾ ਐਕਸਪ੍ਰੈਸ ਨੂੰ ਕਹਿੰਦੇ, ਜਮਨਾ ਐਕਸਪ੍ਰੈਸ ਬਹੁਤ ਸੋਹਣਾ ਰੋਡ ਹੈ। ਇੰਡੀਆ 'ਚ ਕੋਈ ਚੀਜ਼ ਉੱਤੇ ਨਹੀਂ ਚੜ ਸਕਦੀ, ਸਾਰੇ ਐਂਗਲ ਲੱਗਿਆ, ਤੇ ਗੱਡੀ 150 ਦੀ ਸਪੀਡ ਤੇ ਵੀ ਲੈ ਜਾਓ,
ਡੇਢ ਸੌ ਤੱਕ ਖਤਰਾ ਕੋਈ ਨਹੀਂ। ਬਹੁਤ ਵਾਰ ਉਸ ਰੋਡ ਤੇ ਮੈਂ ਗਿਆ ਸੀ ਉਧਰ ਜਦੋਂ ਜਾਈਦਾ ਦੀਵਾਨ ਲਾਉਣ ਗਵਾਲੀਅਰ ਵਾਲੇ ਪਾਸੇ ਤੇ ਉਹ ਜਿੰਨਾ ਚਿਰ ਨਹੀਂ ਸੀ ਬਣਿਆ ਛੋਟਾ ਰੋਡ ਸੀ ਕਦੇ ਇੱਥੇ ਐਕਸੀਡੈਂਟ ਕਦੇ ਇੱਥੇ ਐਕਸੀਡੈਂਟ ਕਦੇ ਉੱਥੇ ਐਕਸੀਡੈਂਟ ਕਿੰਨੇ ਬੰਦੇ ਮਰਦੇ ਸੀ ਉਦੋਂ ਸਾਨੂੰ ਕਹਿਣਾ ਪਏਗਾ ਨਹੀਂ ਬਣ ਸਕਿਆ ਜੋ ਮੈਂ ਕੀਆ ਸੋ ਮੈਂ ਪਾਇਆ ਤੇ ਅੱਜ ਬਣਾ ਲਿਆ ਇੱਕ ਨਹੀਂ ਮਰਦਾ ਜੋ ਮੈਂ ਕੀਆ ਸੋ ਮੈਂ ਜ਼ਿੰਮੇਵਾਰੀ ਰੱਬ ਨੇ ਨਹੀਂ ਮਾਰੇ ਸਿਸਟਮ ਨੇ ਮਾਰੇ ਤੇ ਸਿਸਟਮ ਕਿੰਨੇ ਬਣਾਇਆ ਅਸੀਂ ਆਪਾਂ ਕਹਿੰਦੇ ਸਾਡਾ ਕੀ ਕਸੂਰ ਰੋਡ ਤੇ ਸਰਕਾਰਾਂ ਨੇ ਬਣਾਉਣੇ ਨੇ ਤੈਨੂੰ ਇਹ ਪੁੱਛਦੇ ਸਰਕਾਰ ਕਿੰਨੇ ਬਣਾਉਣੀ ਹੈ ਫਿਰ ਉਹ ਵੀ ਤੇ ਅਸੀਂ ਬਣਾਉਣੀ ਸੀ ਕਿਤੇ ਨਾ ਕਿਤੇ ਅਸੀਂ ਕਸੂਰਵਾਰ ਹੈ ਕਿ ਨਹੀਂ ਹੈ ਹੈ ਹੀ ਨਹੀਂ ਸਰਕਾਰਾਂ ਆਪੇ ਥੋੜਾ ਬਣ ਜਾਂਦੀਆਂ ਵੋਟਾਂ ਤੇ ਪਾਈਆਂ ਹੀ ਐ ਮੈਂਟੈਲਿਟੀ ਇਹਦਾ ਮਤਲਬ ਇਦਾਂ ਦੀ ਐ ਜੇ ਐਮਐਲਏ ਇਲਾਕੇ ਦਾ ਜਿਹੜਾ ਤੁਹਾਡਾ ਹੈ ਵੋਟਾਂ ਨਾਲ ਜਿੱਤਿਆ ਹੈ ਇਹਦਾ ਮਤਲਬ ਇਦਾਂ ਦੀ ਮੈਂਟੈਲਿਟੀ ਦੇ ਲੋਕ ਹੈ ਜਿਹੜੇ ਚਾਹੁੰਦੇ ਆ ਵੀ ਇਦਾਂ ਦਾ ਐਮਐਲਏ ਹੋਵੇ ਕਿਉਂਕਿ ਜ਼ਿਆਦਾ ਵੋਟਾਂ ਲੈ ਕੇ ਜਿੱਤਿਆ ਉਹ ਇਹਦੀ ਸੋਚ ਦੇ ਬੰਦੇ ਇਸ ਇਲਾਕੇ ਵਿੱਚ ਜ਼ਿਆਦਾ ਨੇ ਇਹ ਤੇ ਕਲੀਅਰ ਹੈ ਨਾ ਗੱਲ ਤੇ ਜਿਹਦੀ ਸਰਕਾਰ ਹੈ ਇਹਦਾ ਮਤਲਬ ਇਸ ਸੋਚ ਦੇ ਬੰਦੇ ਇਸ ਵਾਰੀ ਜ਼ਿਆਦਾ ਨੇ ਅਗਲੀ ਵਾਰੀ ਹੋਰ ਸਰਕਾਰ ਆ ਜਾਏਗੀ ਇਸ ਸੋਚ ਦੇ ਬੰਦੇ ਨੇ ਫਿਰ ਲੋਕਾਂ ਦਾ ਕਸੂਰ ਰੱਬ ਦਾ ਨਹੀਂ ਸਿਸਟਮ ਦਾ ਹੈ ਪਾਣੀ ਗੰਦਲੇ ਹੋ ਗਏ ਕੈਂਸਰ ਹੋ ਗਿਆ ਹੋਰ ਬਿਮਾਰੀਆਂ ਆ ਗਈਆਂ ਇਹ ਸਾਰੇ ਦਾ ਸਾਰਾ ਜੋ ਮੈਂ ਕੀਆ ਸੋ ਮੈਂ ਪਾਇਆ ਤੇ ਜਿੱਦੇ ਠੀਕ ਕਰ ਦਿਆਂਗੇ ਬਿਮਾਰੀਆਂ ਨਿਕਲ ਜਾਣਗੀਆਂ ਵੇਖੋ ਅੱਗੇ ਵੀ ਬਹੁਤ ਵਾਰ ਐਗਜ਼ਾਮਪਲ ਦਿੱਤੀ ਹੈ ਇੰਡੀਆ ਦੇ ਵਿੱਚ ਕਿੰਨੇ ਪੋਲੀਓ ਦੇ ਮਰੀਜ਼ ਸੀ ਲੰਗੜੇ ਲੂਲੇ ਪੋਲੀਓ ਨੇ ਮਾਰ ਲਏ ਪੋਲੀਓ ਨੇ ਖਾ ਲਏ ਇੱਕ ਇੱਕ ਪਿੰਡ ਵਿੱਚ ਪੰਜ ਪੰਜ ਸੱਤ ਸੱਤ ਬੰਦੇ ਕੋਈ ਫੌੜੀਆਂ ਲੈ ਕੇ ਤੁਰਦਾ ਹੈ ਕੋਈ ਵੀਲ ਚੇਅਰ ਤੇ ਜਾ ਰਿਹਾ ਕੋਈ ਲੱਤਾਂ ਘੜੀਸਦਾ ਹੈ ਪੋਲੀਓ ਸੀ ਭਾਰਤ ਵਿੱਚ ਭਾਰਤ ਸਾਂਝੇ ਰੂਪ ਵਿੱਚ ਕਵੇ ਕਿੰਨੇ ਮਰੀਜ਼ ਸਾਡੇ ਭਾਰਤ ਦੇ ਵਿੱਚ ਪੋਲੀਓ ਦੇ ਲੰਗੜੇ ਲੂਲੇ ਜੋ ਮੈਂ ਕੀਆ ਸੋ ਮੈਂ ਪਾਇਆ ਤੇ ਪੋਲੀਓ ਦੀਆਂ ਬੂੰਦਾਂ ਬਣਾ ਲਈਆਂ ਦਿਮਾਗ ਵਰਤਿਆ ਰੱਬ ਦੀ ਦਿੱਤੀ ਦਾਤ ਆ ਦਿਮਾਗ ਦੇ ਵਿੱਚੋਂ ਕਿਸੇ ਡਾਕਟਰਾਂ ਨੇ ਹੌਲੀ ਹੌਲੀ ਬਣਾਈਆਂ ਪੋਲੀਓ ਦੀਆਂ ਬੂੰਦਾਂ ਬੱਚੇ ਬੱਚੇ ਨੂੰ ਪਿਆਤੀਆਂ 95% ਪੋਲੀਓ ਖਤਮ ਹੋ ਗਿਆ ਹੁਣ ਅਸੀਂ ਕਹਿ ਸਕਦੇ ਹਾਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਵੇਂ ਪਾਸੇ ਦੇਖੋ ਜੋ ਮਿਲਿਆ ਰੱਬ ਦੀ ਦਿੱਤੀ ਦਾਤ ਚੋਂ ਇਹਦੇ ਚੋਂ ਮਿਲਿਆ ਪਰਮਾਤਮਾ ਨੇ ਆ ਘੜਿਆ ਜੀ ਮਾਈਂਡ ਸਾਡਾ ਆ ਮਾਈਂਡ ਘੜਿਆ ਜੋ ਮੈਨੂੰ ਮਿਲਿਆ ਇਹਦੇ ਚੋਂ ਮਿਲਿਆ ਤੇ ਜੋ ਨਹੀਂ ਮਿਲ ਸਕਿਆ ਹੈ ਤੇ ਜ਼ਰੂਰ ਸੀ ਪਰ ਮੈਂ ਹੀ ਨਹੀਂ ਕੱਢ ਸਕਿਆ ਕਸੂਰ ਮੇਰਾ ਹੀ ਹੈ ਦੋਵੇਂ ਜਗ੍ਹਾ ਮੈਨੂੰ ਮੇਰੀ ਜ਼ਿੰਮੇਵਾਰੀ ਹੈ ਜੋ ਮੈਂ ਲਿਆ ਉਹਦੇ ਘੜੇ ਚੋਂ ਲਿਆ ਦਿਮਾਗ ਚੋਂ ਲਿਆ ਤੇ ਜੋ ਮੈਂ ਨਹੀਂ ਕੱਢ ਸਕਿਆ ਇਹਦੇ ਵਿੱਚ ਮੇਰਾ ਕਸੂਰ ਹੈ ਰੱਬ ਦੋਵੇਂ ਪਾਸੇ ਮੁਕਤੀ ਰਹਿਣਾ ਆਖੋ ਸਤਨਾਮ
ਮੇਰੀ ਬਾਸ
ਉਹਨੇ ਮੁਕਤ ਰਹਿਣਾ ਇਹ ਸਾਡੇ ਕਸੂਰ ਨੇ ਜਿਹੜੇ ਇਹਨੂੰ ਠੀਕ ਕਰੀਏ ਆਪਣੀਆਂ ਜ਼ਿੰਮੇਵਾਰੀਆਂ ਚੱਕੀਏ ਉਹਦੀਆਂ ਨਿਯਮਾਂ ਦੀ ਸ਼ਰਨ ਵਿੱਚ ਰਹਿਣ ਵਾਲੇ ਪਰਮਾਤਮਾ ਦੇ ਕਾਨੂੰਨ ਦੇ ਵਿੱਚ ਰਹਿਣ ਵਾਲੇ ਪਰਮਾਤਮਾ ਦੇ ਬਣਾਏ ਵਿਧਾਨ ਵਿੱਚ ਰਹਿਣ ਵਾਲੇ ਪਰਮਾਤਮਾ ਦੀ ਬਣਾਈ ਕੁਦਰਤ ਦੇ ਵਿੱਚ ਰਹਿਣ ਵਾਲੇ ਪਰਮਾਤਮਾ ਦੇ ਬਣਾਏ ਸੱਚੇ ਧਰਮ ਦੇ ਵਿੱਚ ਰਹਿਣ ਵਾਲੇ ਉਹ ਬੰਦੇ ਕਦੇ ਵੀ ਦੁਖੀ ਨਹੀਂ ਬਸ ਨਿਯਮ ਤੋੜਾਂਗੇ ਤੇ ਪਰੇਸ਼ਾਨੀਆਂ ਆਉਣਗੀਆਂ ਮੈਂ ਪਿੱਛੇ ਜੇ ਵੀਡੀਓ ਵਿੱਚ ਵੀ ਕਿਹਾ ਸੀ ਨਾ ਵੇਖੋ ਪਿਆਰਿਓ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ ਹੁਣ ਮੰਨ ਲਓ ਮੈਨੂੰ ਸ਼ੂਗਰ ਹੋ ਗਈ ਮੈਨੂੰ ਤੱਤੀ ਵਾਹ ਮੇਰੇ ਸਰੀਰ ਨੂੰ ਲੱਗ ਰਹੀ ਹੈ ਨਾ ਤੱਤੀ ਵਾਹ ਕਾਹਦੀ ਹੈ ਸ਼ੂਗਰ ਰੂਪੀ ਤੱਤੀ ਵਾਹ ਮੈਨੂੰ ਲੱਗੇਗੀ ਪਰ ਜੇ ਮੈਂ ਨਿਯਮਾਂ ਦੀ ਸ਼ਰਨ ਵਿੱਚ ਰਿਹਾ ਪਰਮਾਤਮਾ ਨੇ ਜਿਹੜੇ ਨਿਯਮ ਬਣਾਏ ਹੈ ਮੈਂ ਬਿਮਾਰੀ ਨੂੰ ਮੈਂ ਨਿਯਮਾਂ ਨੂੰ ਸਮਝਦਾ ਮੈਂ ਮਿੱਠਾ ਖਾਣਾ ਛੱਡਤਾ ਮੈਨੂੰ ਡਾਕਟਰ ਨੇ ਮਨਾ ਕੀਤਾ ਸੀ ਮੈਂ ਮਿੱਠਾ ਖਾਣਾ ਛੱਡਤਾ ਤੇ ਮੈਂ ਤੱਤੀ ਵਾਹ ਤੋਂ ਬਚ ਗਿਆ ਬਸ ਤੱਤੀ ਵਾਹ ਚਾਹੇ ਉਹ ਮਨ ਨੂੰ ਲੱਗਦੀ ਹੈ ਤੇ ਚਾਹੇ ਤਨ ਨੂੰ ਲੱਗਦੀ ਹੈ ਚਾਹੇ ਮਨ ਦੇ ਰੋਗ ਹੈ ਚਾਹੇ ਸਰੀਰ ਦੇ ਰੋਗ ਹੈ ਇਹਨੇ ਦੋਨਾਂ ਨੂੰ ਉਦੋਂ ਇਹ ਰੋਗ ਲੱਗਦੇ ਆ ਜਦੋਂ ਅਸੀਂ ਨਿਯਮ ਤੋੜਦੇ ਹਾਂ ਸ਼ਰਨ ਚੋਂ ਨਿਕਲ ਜਾਂਦੇ ਆ ਬਸ ਜਦੋਂ ਸ਼ਰਨ ਵਿੱਚ ਗਏ ਤੱਤੀ ਵਾਹ ਲੱਗਣੀ ਨਹੀਂ ਜਦੋਂ ਸ਼ਰਨ ਵਿੱਚੋਂ ਨਿਕਲੇ ਨਿਯਮਾਂ ਨੂੰ ਤੋੜਿਆ ਉਦੋਂ ਬਾਅਦ ਦੁਖੀ ਰਹਿਣ ਲੱਗ ਜਾਂਦੇ ਤਾਂ ਕਰਕੇ ਵਿੱਚ ਰੱਖਿਓ ਪਰਮਾਤਮਾ ਦੇ ਨਿਯਮਾਂ ਨੂੰ ਜ਼ਿੰਦਗੀ ਨਿਯਮਾਂ ਅਧੀਨ ਪਰਮਾਤਮਾ ਦੇ ਵਿਧਾਨ ਦੇ ਅਧੀਨ ਰੱਬ ਦੇ ਬਣਾਏ ਫੈਸਲਿਆਂ ਦੇ ਅਧੀਨ ਜਿਉਣੀ ਹੈ ਇਹਨੂੰ ਕਹਿੰਦੇ ਆ ਵਿੱਚ ਕਰਤਾ ਪੁਰਖ ਖਲੋਆ ਇਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਰੱਬ ਹੈ ਅਕਾਲ ਪੁਰਖ ਇਹਦੀ ਜ਼ਿੰਦਗੀ 'ਚ ਖਲੋਤਾ ਹੈ ਭਾਵ ਪਰਮਾਤਮਾ ਦੀ ਕੁਦਰਤ ਦੇ ਮੁਤਾਬਕ ਚੱਲਦਾ ਹੈ ਵਿੱਚ ਕਰਤਾ ਪੁਰਖ ਖਲੋਆ ਤਾਂ ਕਰਕੇ ਭਾਈ ਫਿਰ ਇਹਦਾ ਵਾਲ ਨਾ ਵਿੰਗਾ ਹੋ ਇਹ ਸੌਖਾ ਬਹੁਤ ਇਹ ਬਹੁਤ ਸੌਖਾ ਹੈ। ਇੱਕ ਇਹ ਵਿੱਚ ਰੱਖਦਾ ਹੈ ਪਰਮਾਤਮਾ ਦੇ ਅਸੂਲਾਂ ਨੂੰ, ਪਰਮਾਤਮਾ ਦੇ ਬਣਾਏ ਸੱਚੇ ਧਰਮ ਨੂੰ ਵਿੱਚ। ਆਓ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਗੁਰਬਾਣੀ ਪੜ੍ਹੀਏ, ਸੁਣੀਏ, ਸਮਝੀਏ, ਜੀਵਨ ਬਦਲੇ। ਤੇ ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਖੰਡੇ ਦੀ ਪੌਲ। ਕੱਲ ਦਾ ਜਿਹੜਾ ਵਾਰਡ ਨੰਬਰ 24 ਗੁਰਦੁਆਰਾ ਸਾਹਿਬ ਸਿੰਘ ਸਭਾ ਦੁਲਮਾਨੀ, ਹਾਂਜੀ ਦੁਲਮਾਨੀ, ਹਾਂਜੀ ਦੁਲਮਾਨੀ ਪਿੰਡ ਵਾਰਡ ਨੰਬਰ 24 ਗੁਰਦੁਆਰਾ ਸਿੰਘ ਸਭਾ, ਸਮਾਂ ਸ਼ਾਮ 5 ਵਜੇ। ਹਾਂਜੀ ਦੁਲਮਾਨੀ ਪੀਲੀਆਂ ਵੰਗਾਂ ਦੇ ਵਿੱਚ ਹੀ ਹੈ, ਦੁਲਮਾਨੀ ਪੀਲੀਆਂ ਵੰਗਾਂ ਦੇ ਵਿੱਚ ਹੈ, ਉੱਥੇ 24 ਨੰਬਰ ਵਾਰਡ ਹੈ, ਉੱਥੇ ਗੁਰਦੁਆਰਾ ਸਾਹਿਬ ਹੈ। ਕੱਲ੍ਹ ਅੰਮ੍ਰਿਤ ਸੰਚਾਰ ਹੋਏਗਾ। ਜਿਹੜੇ ਮੇਰੇ ਵੀਰ ਭਰਾ ਭੈਣਾਂ ਨੇ ਅਜੇ ਤੱਕ ਦਾਖਲਾ ਨਹੀਂ ਲਿਆ, ਆਓ ਦਾਖਲਾ ਲਈਏ। ਗੁਰੂ ਵਾਲੇ ਬੰਨਾ ਸਿੰਘ ਸੱਜਣਾ ਜੋ ਮਰਿਆਦਾ ਬਣੀ ਹੋਈ ਹੈ ਉਹਦੇ ਮੁਤਾਬਕ ਆਓ, ਦਾਖਲੇ ਲੈ ਕੇ ਪੜ੍ਹਾਈ ਸ਼ੁਰੂ ਕਰੀਏ, ਗੁਰਮਤਿ ਦੀ ਵਿੱਦਿਆ ਲਈਏ। ਬੜੇ ਸੋਹਣੇ ਸਤਿਗੁਰੂ ਜੀ ਦੇ ਵਡਮੁੱਲੇ ਵਿਚਾਰ, ਸਤਿਗੁਰੂ ਜੀ ਦੇ ਜਗਾਉਣ ਵਾਲੇ ਵਿਚਾਰ, ਸਤਿਗੁਰੂ ਜੀ ਦਾ ਸੱਚਾ ਗਿਆਨ ਜ਼ਿੰਦਗੀ ਬਦਲ ਦੇਗਾ। ਆਓ ਅਕਲ ਲੈ ਕੇ ਸੋਹਣਾ ਸੋਹਣੀ ਜ਼ਿੰਦਗੀ ਜਿਉਈਏ, ਪਰਮਾਤਮਾ ਦੇ ਨਿਯਮਾਂ ਤੋਂ ਉਲਟ ਨਾ ਚੱਲੀਏ। ਬਸ ਸੌਖੇ ਰਹਾਂਗੇ, ਸੌਖੇ ਰਹਾਂਗੇ ਤੇ ਕ੍ਰੈਡਿਟ ਮਿਲੇਗਾ। ਜੋ ਮੈਂ ਕੀਆ ਸੋ ਮੈਂ ਪਾਇਆ, ਤੇ ਜੇ ਮੈਂ ਗਲਤ ਕੰਮ ਕਰਾਂਗਾ ਬਸ ਫਿਰ ਜ਼ਿੰਮੇਵਾਰੀ ਵੀ ਮੈਨੂੰ ਚੱਕਣੀ ਪੈਣੀ ਹੈ। ਕਹਿਣਾ ਪਏਗਾ ਵੀ ਅੱਜ ਜੇ ਮੈਂ ਬਿਮਾਰ ਹਾਂ, ਅੱਜ ਮੈਂ ਦੁਖੀ ਹਾਂ, ਤੇ ਆਪਣੇ ਕਰਕੇ, ਇਹ ਮੰਨਣਾ ਪਏਗਾ। ਆਓ ਸੰਗਤ ਨੂੰ ਬੇਨਤੀ ਹੈ ਜੀ, ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਵਾਂਗੇ, ਪਹਿਲਾਂ ਜਾਣ ਦੀ ਖੇਚਲ ਨਾ ਕਰਿਓ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੱਗੇ ਮਗਰ ਮਗਰ ਆਪਾਂ ਸਾਰੇ ਚੱਲਾਂਗੇ। ਤੇ ਸਾਰਿਆਂ ਨੇ ਅਰਦਾਸ ਵਿੱਚ ਜੁੜ ਕੇ ਹੁਕਮਨਾਮੇ ਸੁਣ ਕੇ ਫਿਰ ਚਾਲਾ ਪਾਉਣਾ ਹੈ। ਅੱਜ ਸੰਗਤ ਥੋੜਾ ਜਿਹਾ ਲੇਟ ਆਈ ਹੈ, ਮੈਂ 8:30 ਤੋਂ ਮੇਰਾ ਖਿਆਲ ਪਹਿਲਾਂ ਆ ਹੀ ਗਏ ਸੀ ਆਪਾਂ, ਤੇ ਕੱਲ ਨੂੰ ਏਦੂ ਵੀ ਪਹਿਲਾਂ ਆ ਜਾਾਂਗੇ ਜੀ। 8:30 ਤੋਂ ਪਹਿਲਾਂ ਹੀ 8:00 ਵਜੇ ਤੱਕ ਕੋਸ਼ਿਸ਼ ਕਰਾਂਗੇ ਸਟੇਜ ਤੇ ਆਪਾਂ ਆ ਜਾਈਏ, ਤੇ ਵੇਲੇ ਨਾਲ ਆਇਓ ਜੀ, ਕੱਲ ਲੇਟ ਨਾ ਕਰਿਓ। ਸਾਰੀ ਸੰਗਤ ਨੂੰ ਬੇਨਤੀ ਹੈ ਵੀ ਕੱਲ ਲੇਟ ਨਾ ਜੀ ਕਰਿਓ। ਜਿਨ੍ਹਾਂ ਜਿਨ੍ਹਾਂ ਨੇ ਦੀਵਾਨ ਵਿੱਚ ਹਾਜ਼ਰੀ ਭਰਨੀ ਹੈ ਥੋੜਾ ਜਿਹਾ ਵੇਲੇ ਨਾਲ ਆਇਓ। ਸੋ ਤਕਰੀਬਨ 2.5 ਘੰਟੇ ਬਹੁਤ ਪਿਆਰ ਨਾਲ ਕਈਆਂ ਨੇ ਟਿਕ ਕੇ ਹਾਜ਼ਰੀ ਭਰੀ, ਸਭ ਦਾ ਧੰਨਵਾਦ। ਗੁਰੂ ਜੀ ਅੱਗੇ ਅੱਗੇ ਜਾਣਗੇ ਮਗਰ ਮਗਰ ਆਪਾਂ ਚਾਲਾ ਪਾਵਾਂਗੇ। ਅੰਮ੍ਰਿਤ ਛਕਣ ਵਾਲੇ 4:30 ਵਜੇ ਆ ਜਿਓ ਜੀ, ਵਾਹਿਗੁਰੂ 5:30 ਵਜੇ ਅੰਮ੍ਰਿਤ ਛਕਣ ਵਾਲੇ, 6 ਵਜੇ ਤੱਕ ਵੀ ਆਓ, 6 ਵਜੇ ਤੱਕ ਵੀ ਜਿਨ੍ਹਾਂ ਜਿਨ੍ਹਾਂ ਨੇ ਸਿੰਘ ਸਜਣਾ ਹੈ। ਦਾੜੀਆਂ ਰੱਖੋ ਮੇਰਿਓ ਵੀਰੋ, ਕੇਸ ਰੱਖੋ, ਜਿੰਨੇ ਰੁਮਾਲਾਂ ਵਾਲੇ ਵੀਰ ਹੈ ਤੁਹਾਨੂੰ ਸਭ ਨੂੰ ਬੇਨਤੀ ਹੈ ਵੀ ਆਓ। ਆਪਾਂ ਜਿਹੜਾ ਸਾਡਾ ਕੌਮ ਦਾ ਕਨਸੈਪਟ ਹੈ, ਇੱਕ ਵਰਦੀ ਹੈ ਸਾਡੀ, ਉਹ ਤੁਸੀਂ ਕੇਸ ਦਾੜੀ ਰੱਖੋ, ਦਸਤਾਰਾਂ ਸਜਾਓ। ਧਰਮ ਸਾਡੇ ਸਾਰਿਆਂ ਦਾ ਇੱਕੋ ਹੀ ਹੈ, ਧਰਮ ਇੱਕੋ ਹੈ। ਇਹ ਸਾਡਾ ਕੌਮ ਦਾ ਕਨਸੈਪਟ ਹੈ ਵੀ ਯੂਨੀਫਾਰਮ ਹੁੰਦੀ ਹੈ ਨਾ ਵਰਦੀ, ਆਪੋ ਆਪਣੀ ਹੁੰਦੀ ਸਕੂਲਾਂ ਦੀ, ਇੱਕ ਵੱਖਰਾ ਕੌਮ ਦਾ ਕਨਸੈਪਟ ਹੈ। ਸੋ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਛਕੋ, ਸਿੰਘ ਸਜੋ, ਦਾਖਲੇ ਲਓ, ਗੱਜ ਕੇ ਬੋਲੋ ਆਨੰਦ ਸਾਹਿਬ ਵਿੱਚ, ਕੋਈ ਰਸਨਾ ਵਾਂਝੀ ਨਾ ਜੀ ਰਵੇ। ਸਾਰੇ ਕਿਰਪਾ ਕਰਕੇ ਪੜ੍ਹੋ ਤੇ ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਤਿਆਰ ਹੋਵੋ। ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ, ਬੋਲਦਿਆਂ ਬੜੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ, ਬਖਸ਼ ਲੈਣਾ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ, ਪ੍ਰੇਮ ਭੇਟਾ ਅੱਗੇ ਆ ਕੇ ਆਪਣੀ ਰੱਖ ਲਓ। ਮੋਬਾਈਲ ਪਰਸ ਗਹਿਣੇ ਸੰਭਾਲ ਕੇ ਰੱਖਿਓ ਜੀ, ਮੋਬਾਈਲ ਪਰਸ ਬੀਬੀਓ ਗਹਿਣੇ ਸੰਭਾਲਿਓ ਜ਼ਰੂਰ, ਆਪਣੇ ਭੀੜ ਵਿੱਚ ਪਤਾ ਨਹੀਂ ਲੱਗਦਾ। ਖਿਆਲ ਰੱਖਿਓ ਜੀ ਮੱਥਾ ਟੇਕਣ ਵਾਲੇ ਸਾਰੇ। ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ,
ਗੁਰੂ ਕਾ ਪਾਇਆ ਸਹਿਜ ਸੇਤੀ ਮਨ ਵਜੀਆਂ ਦਾ ਸਹਾਇਆ,
ਰਾਗ ਰਤਨ ਪਰਵਾਰ ਪਾਈਆਂ ਸ਼ਬਦ ਗਾਵਣ ਆਈਆਂ,
ਗੁਰੂ ਕਾ ਕਰੋ ਹਰੀ ਤੇਰਾ ਮਨ ਜੀ ਦਾ ਸਹਾਇਆ,
ਮੈਂ ਨਾਸ ਕਰਦਾ
ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆਪੂ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੋਸਤ, ਸਭ ਸਾਰਨ
ਕੀ ਕਰ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਵਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਸਾਰ,
ਹਰ ਹਰ
करते करता तेरा सब कुछ है जिसने है सो पावे सदा सिमर सला तेरी नाम मन बसावे आप दिन के मन से आधार के शब्द कहे है नानक सच्चे साहिब क्या नहीं करते रे
ਮਾਇਆ ਤੁਧ ਜੇਨ ਕਉ ਸੇ ਨਾਮ ਹਰਿ ਕਹਿ ਲਾ